ਮੰਨਿਆ ਦਰਦ ਦਿਲੇ ਦਾ ਜੁੜ ਕੇ ਪਰਬਤ ਜੇਡਾ ਹੋ ਸਕਦਾ ਹੈ। ਮੰਨਿਆ ਦਰਦ ਦਿਲੇ ਦਾ ਜੁੜ ਕੇ ਪਰਬਤ ਜੇਡਾ ਹੋ ਸਕਦਾ ਹੈ, ਪਰ ਪਥਰੀਲੀ ਅੱਖ ਦੇ ਵਿੱਚੋਂ ਇੱਕ ਅੱਧ ਅਥਰੂ ਚੋ ਸਕਦਾ ਹੈ। ਤੂੰ ਕਹਿੰਦਾ ਏ ਇਸ ਧਰਤੀ ਤੇ ਹੁਣ ਤੇ ਕੁਝ ਵੀ ਹੋ ਨਹੀਂ ਸਕਦਾ। ਤੂੰ ਕਹਿੰਦਾ ਏ ਇਸ ਧਰਤੀ ਤੇ ਹੁਣ ਤੇ ਕੁਝ ਵੀ ਹੋ ਨਹੀਂ ਸਕਦਾ। ਮੈਂ ਕਹਿੰਦਾ ਹਾਂ ਨਿਸ਼ਚਾ ਕਰਕੇ ਜੋ ਚਾਹੀਏ ਉਹ ਹੋ ਸਕਦਾ ਹੈ। ਮੈਂ ਕਹਿੰਦਾ ਹਾਂ ਨਿਸ਼ਚਾ ਕਰਕੇ ਜੋ ਚਾਹੀਏ ਉਹ ਹੋ ਸਕਦਾ ਹੈ। ਸੋ ਬਿਲਕੁਲ ਜੀ, ਨਿਸ਼ਚੇ ਦੀ ਗੱਲ ਹੁੰਦੀ ਹੈ। ਸੋ ਅੱਜ ਅਸੀਂ ਵੀ ਨਿਸ਼ਚਾ ਕੀਤਾ ਕਿ ਅੱਜ ਦੀਆਂ ਲਹਿਰਾਂ ਤੁਹਾਡੇ ਲਈ ਲੈ ਕੇ ਅਸੀਂ ਹੋਣਾ ਹਾਜ਼ਰ। ਸੋ ਗੁਰਭਜਨ ਗਿੱਲ ਹੋਰਾਂ ਦੀਆਂ ਸਤਰਾਂ ਦੇ ਨਾਲ ਅੱਜ ਦੀਆਂ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹਾਂ ਇਸ ਵੇਲੇ ਤੁਹਾਡੀ ਖਿਦਮਤ ਦੇ ਵਿੱਚ। ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜਨ ਵਾਲੇ ਸਾਰੇ ਦੋਸਤਾਂ ਨੂੰ ਅੰਮ੍ਰਿਤ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਦੋਸਤੋ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ। ਸੋ ਨਵੇਂ ਸਾਲ ਦੀ ਇਹ ਸੱਜਰੀ ਜਿਹੀ ਸਵੇਰ, ਤਰੀਕ ਭਾਵੇਂ 4 ਹੋ ਚੁੱਕੀ ਹੈ, ਪਰ ਨਵਾਂ ਸਾਲ ਦਾ ਇਹ ਜਿਹੜਾ ਪਹਿਲਾ ਹਫ਼ਤਾ ਹੈ ਉਹ ਅਜੇ ਸੱਜਰਾ ਸੱਜਰਾ। ਸੋ ਇਸ ਸੱਜਰੇ ਹਫ਼ਤੇ ਚ, ਇਸ ਸੱਜਰੇ ਸਾਲ ਦੇ ਵਿਚ, ਇਸ ਸੱਜਰੀ ਸਵੇਰ ਨੂੰ ਤੁਸੀਂ ਜਿੱਥੇ ਕਿਤੇ ਵੀ ਬੈਠੇ ਮਾਣ ਰਹੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ। ਸੋ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ, ਸਾਲ 2022 ਦੇ ਜਨਵਰੀ ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ ਤੇ ਉਧਰ ਨਾਨਕ ਸ਼ਾਹੀ ਸੰਵਤ 553 ਦੇ ਪੋਹ ਮਹੀਨੇ ਦੀ ਅੱਜ 21 ਤਰੀਕ ਹੋ ਚੁੱਕੀ ਹੈ ਤੇ ਘੜੀਆਂ ਵੱਲ ਨਜ਼ਰ ਮਾਰੀਏ ਤੇ ਘੜੀਆਂ ਕਹਿੰਦੀਆਂ ਦੋਸਤੋ ਇਸ ਵੇਲੇ ਮੈਲਬਰਨ, ਕੈਨਬਰਾ ਤੇ ਸਿਡਨੀ ਦੇ ਵਿਚ ਸਮਾਂ 8:01 ਦਾ ਹੋ ਚੁੱਕਿਆ, ਜਦਕਿ ਬ੍ਰਿਸਬੇਨ ਦੇ ਵਿਚ ਅਜੇ ਸਮਾਂ 7:01 ਦਾ ਤੇ ਉਧਰ ਐਡੀਲੇਡ ਦੇ ਵਿਚ ਸਮਾਂ ਜਿਹੜਾ ਜੀ ਉਹ 7:31 ਹੋਇਆ ਤੇ ਅਜੇ ਪਰਥ ਦੇ ਵਿਚ 5:02 ਹੁਣੇ ਹੁਣੇ ਹੋਏ ਆ ਉੱਥੇ। ਔਰ ਜੇ ਅਸੀਂ ਚਲੀਏ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੇ ਵਿਚ ਸਮਾਂ 10:02 ਦਾ ਹੋ ਚੁੱਕਿਆ, ਯਾਨੀ ਮੰਗਲਵਾਰ ਦੀ ਸਵੇਰ ਉੱਥੇ ਪਹਿਲਾਂ ਹੀ ਚੜ ਚੁੱਕੀ ਹੈ ਸਾਡੇ ਤੋਂ 2 ਘੰਟੇ ਪਹਿਲਾਂ। ਤੇ ਇਧਰ ਹੋਰ ਮੁਲਕਾਂ ਵੱਲ ਨਜ਼ਰ ਮਾਰੀਏ ਤਾਂ ਹਾਂਗਕਾਂਗ ਦੇ ਵਿਚ ਵੀ ਇਸ ਵੇਲੇ 5:02 ਦਾ ਸਮਾਂ, ਜਿਹੜਾ ਪਰਥ ਦੇ ਵਿਚ ਵੀ ਇਹੀ ਸਮਾਂ ਹੁੰਦਾ। ਤੇ ਇਧਰ ਦੁਬਈ ਦੇ ਵਿਚ ਵੀ ਮੰਗਲਵਾਰ ਦਾ ਦਿਨ ਤਾਂ ਚੜ ਚੁੱਕਿਆ ਪਰ ਅੱਧੀ ਰਾਤ ਦਾ ਤੜਕਾ 1:02 ਦਾ ਸਮਾਂ ਉੱਥੇ ਹੈ। ਤੇ ਜੇ ਅਸੀਂ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਭਾਰਤ ਤੇ ਆਪਣੇ ਸੂਬੇ ਦੀ ਗੱਲ ਕਰੀਏ, ਆਪਣੀ ਧਰਤੀ ਦੀ ਗੱਲ ਕਰੀਏ, ਪੰਜਾਬ ਦੇ ਵਿਚ ਸਮਾਂ 2:32 ਦਾ ਇਸ ਵੇਲੇ ਹੋਇਆ। ਤੇ ਇਧਰ ਬਹੁਤ ਸਾਰੇ ਮੁਲਕਾਂ ਚ ਅਜੇ ਵੀ ਸੋਮਵਾਰ ਚੱਲ ਰਿਹਾ, ਯਾਨੀ ਤਰੀਕ 3 ਹੈ ਉੱਥੇ, ਜਨਵਰੀ 3। ਤੇ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਜੁੜਦੇ ਨੇ। ਸੋ ਕੈਨੇਡਾ ਦੇ ਵਿਚ ਵੀ ਵੱਖ ਵੱਖ ਸਮਾਂ, ਵੱਖ ਵੱਖ ਸੂਬਿਆਂ ਦੇ ਵਿਚ 4:02 ਦਾ ਸਮਾਂ ਇਸ ਵੇਲੇ ਟੋਰਾਂਟੋ ਦੇ ਵਿਚ ਹੋਇਆ, ਯਾਨੀ ਸ਼ਾਮ ਪਈ ਹੋਈ ਹੈ ਟੋਰਾਂਟੋ ਦੇ ਵਿਚ। ਵੈਨਕੂਵਰ ਦੇ ਵਿਚ ਅਜੇ 1:03 ਦਾ ਸਮਾਂ ਹੀ ਹੋਇਆ, ਦੁਪਹਿਰ ਹੈ ਜੀ ਪੂਰਾ। ਔਰ ਵਿਨੀਪੈਗ ਦੇ ਵਿਚ ਵੀ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ, 3:03 ਉੱਥੇ ਹੋਏ ਹੈ। ਤੇ ਜੇ US ਚਲੀਏ ਤਾਂ ਨਿਊਯਾਰਕ ਦੇ ਵਿਚ ਵੀ ਸਮਾਂ ਟੋਰਾਂਟੋ ਵਾਲਾ ਹੀ 4:03 ਹੋਇਆ। ਲਾਸ ਏਂਜਲਸ ਦੇ ਵਿਚ ਸਮਾਂ ਵੈਨਕੂਵਰ ਵਾਲਾ 1:03 ਉੱਥੇ ਹੋਏ ਆ। ਤੇ ਇਧਰ ਸਿਆਟਲ ਦੇ ਵਿਚ ਵੀ 1:03 ਹੋਇਆ, ਜਦਕਿ ਮਿਆਮੀ ਦੇ ਵਿਚ ਸ਼ਾਮ ਪਈ ਹੋਈ ਹੈ, 4:03 ਦਾ ਸਮਾਂ ਹੋਇਆ। ਤੇ ਇਧਰ ਰੋਮ ਦੇ ਵਿਚ ਸੋਮਵਾਰ ਦੀ ਰਾਤ ਪਈ ਹੋਈ ਹੈ, 10:03 ਦਾ ਸਮਾਂ ਹੋ ਚੁੱਕਿਆ। ਤੇ ਲੰਡਨ ਦੇ ਵਿਚ ਵੀ ਇਸ ਵੇਲੇ ਸੋਮਵਾਰ ਦੀ ਰਾਤ ਪਈ ਹੋਈ ਹੈ, 9:03 ਦਾ ਸਮਾਂ ਹੋ ਚੁੱਕਿਆ। ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਸਾਡੇ ਨਾਲ ਰਾਬਤਾ ਬਣਾਉਂਦੇ ਹੋ ਪ੍ਰੋਗਰਾਮ ਦੇ ਵਿਚ, ਤੁਹਾਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੁਹਾਨੂੰ। ਔਰ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਤੁਹਾਡੇ ਲਈ ਇਹ ਵਰ੍ਹਾ ਜਿਹੜਾ ਹੈ ਉਹ ਖੁਸ਼ੀਆਂ ਖੇੜੀਆਂ ਭਰਪੂਰਤਾ ਹੋਵੇ, ਪਰ ਬਹੁਤ ਸਾਰੀਆਂ ਹੋਰ ਸਕਾਰਾਤਮਕ ਜਿਹੜੀਆਂ ਉਸਾਰੂ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਜੀਵਨ ਦੇ ਵਿਚ ਜ਼ਰੂਰ ਸ਼ਾਮਲ ਹੋਣ। ਸੋ ਨਕਾਰਾਤਮਕਤਾ ਦਾ ਜਿਹੜਾ ਪੱਤਾ ਆ ਉਹ ਹੌਲੀ ਹੌਲੀ ਕੱਟਿਆ ਜਾਵੇ, ਤੇ ਜਿਹੜੀ ਸਕਾਰਾਤਮਕਤਾ ਆ, ਯਾਨੀ ਕਿ ਜਿਹੜੀ ਇੱਕ ਚੜ੍ਹਦੀ ਕਲਾ ਆ, ਉਹ ਜ਼ਿੰਦਗੀ ਦੇ ਵਿਚ ਜ਼ਰੂਰ ਸ਼ਾਮਲ ਹੋਵੇ। ਸੋ ਬਹੁਤ ਬਹੁਤ ਇੱਕ ਵਾਰ ਫਿਰ ਸਵਾਗਤ ਕਰਦਿਆਂ ਹੋਇਆਂ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀ ਭੇਂਟ ਕਰਦੇ ਹਾਂ। ਤੇ ਸਾਡੇ ਨਾਲ ਕੁਝ ਦੋਸਤ ਵੀ ਇਸ ਵੇਲੇ ਜੁੜਨੇ ਸ਼ੁਰੂ ਹੋ ਗਏ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਨਰਿੰਦਰ ਠੌਰ ਹੁਰੀ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿਚ, ਸੋ ਉਹਨਾਂ ਨੂੰ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਹਾਂ। ਤੇ ਉਹਨਾਂ ਦਾ ਮੈਂ ਮੈਸੇਜ ਜਿਹੜਾ ਨਾਲ ਨਾਲ ਸ਼ਾਮਲ ਵੀ ਕਰ ਲੈਂਦੀ ਹਾਂ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਨਵਾਂ ਸਾਲ ਸਾਰੇ ਪਰਿਵਾਰ ਨੂੰ ਵਧਾਈਆਂ ਜੀ, ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾ ਤੁਹਾਡੇ ਸਭ ਲਈ ਖੁਸ਼ੀਆਂ ਭਰਿਆ ਹੋਵੇ। ਬਿਲਕੁਲ ਜੀ, ਇਹੀ ਅਰਦਾਸ ਰਾਠੌਰ ਸਾਹਿਬ ਅਸੀਂ ਤੁਹਾਡੇ ਲਈ ਵੀ ਕਰਦੇ ਹਾਂ, ਕਿਉਂਕਿ ਪਿਛਲੇ ਸਾਲਾਂ ਦੇ ਵਿਚ ਅਸੀਂ ਜੋ ਜੋ ਵੀ ਹੰਡਾਇਆ ਉਹ ਸਭ ਕੁਛ ਦੁਬਾਰਾ ਦੁਹਰਾਇਆ ਨਾ ਜਾਵੇ, ਇਸ ਗੱਲ ਦੀ ਸਭ ਤੋਂ ਪਹਿਲਾਂ ਅਰਦਾਸ ਹੈ, ਕਿਉਂਕਿ ਜਦੋਂ 2020 ਆਇਆ ਸੀ ਤਾਂ ਉਸ ਸਮੇਂ ਵੀ ਅਸੀਂ ਸਾਰਿਆਂ ਨੇ ਇਹੀ ਅਰਦਾਸ ਕੀਤੀ ਸੀ, ਪਰ 2020 ਦੇ ਵਿੱਚ ਵੀ ਸ਼ਾਇਦ ਕੁਛ ਇਹੋ ਜਿਹੇ ਤਜਰਬੇ ਜਿਹੜੇ ਹੈ ਉਹ ਸਾਡੇ ਸੁਣਨ ਵਾਲਿਆਂ ਦੇ, ਸਾਡੇ ਜਾਣੂਆਂ ਦੇ ਰਹੇ ਹੋਣਗੇ, ਜਿਨ੍ਹਾਂ ਦੇ ਵਿੱਚ ਉਦਾਸੀ ਦਾ ਮੰਜ਼ਰ ਵੀ ਕਿਤੇ ਕਿਤੇ ਛਾਇਆ। ਪਰ ਜ਼ਿੰਦਗੀ ਕਹਿੰਦੇ ਹੁੰਦੇ ਆ ਵੀ ਉਤਰਾਅ ਚੜਾਅ ਜਿਹੜੇ ਹੈ ਉਹਦਾ ਹੀ ਨਾਮ ਹੁੰਦੀ ਹੈ, ਹਨਾ। ਜ਼ਿੰਦਗੀ ਅਸਲ ਦੇ ਵਿੱਚ ਦੁੱਖਾਂ ਤੇ ਸੁੱਖਾਂ ਦਾ ਨਾਮ ਹੈ, ਖੁਸ਼ੀਆਂ ਤੇ ਗਮੀਆਂ ਦਾ ਨਾਮ ਹੈ। ਸੋ ਜਦੋਂ ਸੁੱਖ ਬਹੁਤੀ ਦੇਰ ਸਾਡੇ ਕੋਲ ਹੁੰਦੇ ਆ ਤਾਂ ਸਾਨੂੰ ਸ਼ਾਇਦ ਅਹਿਸਾਸ ਨਹੀਂ ਹੁੰਦਾ ਕਿ ਦੁੱਖ ਵੀ ਜ਼ਿੰਦਗੀ ਦਾ ਹੀ ਹਿੱਸਾ ਨੇ, ਉਦਾਸੀ ਵੀ ਜ਼ਿੰਦਗੀ ਦਾ ਹੀ ਹਿੱਸਾ। ਸੋ ਉਦਾਸੀ ਜਾਂ ਦੁੱਖ ਜਾਂ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਜਿਹੜਾ ਤਜਰਬਾ ਹੈ ਜ਼ਿੰਦਗੀ ਦਾ, ਉਹ ਸਾਨੂੰ ਅਸਲ ਦੇ ਵਿੱਚ ਕੁਛ ਨਾ ਕੁਛ ਦੇ ਕੇ ਜ਼ਰੂਰ ਜਾਂਦਾ। ਕਹਿੰਦੇ ਹੁੰਦੇ ਆ ਬਹੁਤਾ ਕੁਛ ਪਾਉਣ ਦੇ ਲਈ ਬਹੁਤ ਕੁਛ ਖੋਣਾ ਵੀ ਪੈਂਦਾ ਹੈ, ਹਨਾ। ਸੋ ਜਦੋਂ ਅਸੀਂ ਉਦਾਸੀ ਦੀ ਗੱਲ ਕਰਦੇ ਹਾਂ, ਦੁੱਖਾਂ ਤਕਲੀਫਾਂ ਦੀ ਗੱਲ ਕਰਦੇ ਹਾਂ, ਤਾਂ ਦੁੱਖਾਂ ਤਕਲੀਫਾਂ ਨੂੰ ਝੱਲ ਕੇ ਹੀ ਅਸਲ ਦੇ ਵਿੱਚ ਜ਼ਿੰਦਗੀ ਦਾ ਜਿਹੜਾ ਅਸਲ ਸਰੂਰ ਆ ਉਸ ਨੂੰ ਹਾਸਲ ਕੀਤਾ ਜਾ ਸਕਦਾ। ਸੋ ਦੁੱਖ ਜਿਹੜੇ ਆ ਉਹ ਹਿੱਸਾ ਬਣਦੇ ਆ, ਤਕਲੀਫਾਂ ਹਿੱਸਾ ਬਣਦੀਆਂ ਨੇ, ਔਕੜਾਂ ਹਿੱਸਾ ਬਣਦੀਆਂ ਨੇ, ਪਰ ਉਹ ਸਭ ਕੁਛ ਸਾਡੀ ਜ਼ਿੰਦਗੀ ਦੀ ਇੱਕ ਨੇਮਬੱਧ ਜਿਹੜੀ ਤਰਤੀਬ ਹੁੰਦੀ ਹੈ। ਸੋ ਉਹਦੇ ਵਿੱਚ ਜੇ ਉਦਾਸੀ ਨਾ ਹੋਵੇ, ਦੁੱਖ ਨਾ ਹੋਣ, ਤਕਲੀਫਾਂ ਨਾ ਹੋਣ, ਔਕੜਾਂ ਨਾ ਹੋਣ, ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਸੁੱਖਾਂ ਦਾ ਜਿਹੜਾ ਅਹਿਸਾਸ ਹੈ ਉਸ ਸ਼ਿੱਦਤ ਦੇ ਨਾਲ ਸ਼ਾਇਦ ਨਾ ਹੋ ਸਕੇ, ਹਨਾ। ਸੋ ਇਸੇ ਕਰਕੇ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਕੁਛ ਪਾਉਣ ਦੀ ਗੱਲ ਕਰਦੇ ਹਾਂ ਤਾਂ ਕੁਛ ਖੋਣਾ ਤਾਂ ਜ਼ਰੂਰ ਪੈਂਦਾ। ਸੋ ਜੇ ਅਸੀਂ ਕੁਛ ਖੋਇਆ ਤਾਂ ਸ਼ਾਇਦ ਉਸ ਪਰਵਰਦਿਗਾਰ ਨੂੰ ਇਹੀ ਮਨਜ਼ੂਰ ਹੋਏਗਾ, ਔਰ ਇਸ ਪਰਵਰਦਿਗਾਰ ਦੀ ਹੀ ਇਹ ਕੋਈ ਮਰਜ਼ੀ ਰਹੀ ਹੋਏਗੀ, ਰਜ਼ਾ ਰਹੀ ਹੋਏਗੀ, ਜਿਸ ਤੋਂ ਬਾਅਦ ਸ਼ਾਇਦ ਕੁਛ ਚੰਗਾ ਹੋਣ ਵਾਲਾ ਵੀ ਹੋਣਾ, ਹਨਾ। ਸੋ ਖੈਰ, ਇਸ ਵਿਸ਼ੇ ਦੇ ਉੱਤੇ ਵੀ ਅੱਜ ਅਸੀਂ ਗੱਲ ਕਰਨੀ ਹੈ। ਨਵੇਂ ਵਰੇ ਦੇ ਵਿੱਚ ਦਾਖਲ ਹੁੰਦੇ ਆ, ਕੀ ਸੰਕਲਪ ਤੁਸੀਂ ਧਾਰਿਆ? ਸੰਕਲਪ ਜ਼ਿੰਦਗੀ ਦੇ ਵਿੱਚ ਧਾਰਨਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜਦੋਂ ਸਾਡੇ ਅੱਗੇ ਕੋਈ ਗੋਲ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਤਾਂ ਫਿਰ ਜ਼ਿੰਦਗੀ ਜਿਹੜੀ ਉਹ ਨੀਰਸ ਜਿਹੀ ਹੋ ਜਾਂਦੀ ਹੈ। ਸੋ ਜ਼ਿੰਦਗੀ ਦੇ ਵਿੱਚ ਇੱਕ ਮੰਤਵ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਕਿਸ ਮੰਤਵ ਦੇ ਨਾਲ, ਕਿਸ ਮਕਸਦ ਦੇ ਨਾਲ ਇਹ ਜ਼ਿੰਦਗੀ ਜੀ ਰਹੇ ਹਾਂ, ਸਾਡਾ ਸੰਕਲਪ ਇਸ ਵਰੇ ਦਾ ਕੀ ਹੈ, ਉਹ ਤੁਸੀਂ ਸਾਰਿਆਂ ਨੇ ਸਾਡੇ ਨਾਲ ਸਾਂਝ ਪਾਉਣੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਸੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹਾਂਗੇ। ਤੁਸੀਂ ਕਿਵੇਂ ਮਨਾਇਆ ਨਵਾਂ ਸਾਲ, ਇਹ ਵੀ ਜ਼ਰੂਰ ਦੱਸਿਓ, ਤੇ ਨਾਲ ਹੀ ਨਾਲ ਕੀ ਸੰਕਲਪ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ, ਕੀ ਸੰਕਲਪ ਇਸ ਵਰੇ ਦਾ ਤੁਸੀਂ ਰੱਖਿਆ, ਯਾਨੀ ਸਾਲ 2022 ਦੇ ਵਿੱਚ ਕੀ ਸੋਚਿਆ, ਕੀ ਪ੍ਰਾਪਤ ਕਰਨਾ ਤੁਸੀਂ, ਔਰ ਉਹਦੇ ਲਈ ਕਿਹੜੇ ਯਤਨ ਕਰਨ ਦੀ ਜਿਹੜੀ ਧਾਰੀ ਹੈ ਤੁਸੀਂ। ਸੋ ਇਹ ਅੱਜ ਪ੍ਰੋਗਰਾਮ ਦੌਰਾਨ ਗੱਲਬਾਤ ਦਾ ਸਾਡਾ ਵਿਸ਼ਾ ਵੀ ਰਹੇਗਾ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੋਰ ਕੀ ਕੀ ਹੋਣਾ ਉਹਦੇ ਬਾਰੇ ਜ਼ਰੂਰ ਦੱਸ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਲੈ ਕੇ ਆਵਾਂਗੇ। ਉਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਸਾਂਝ ਪਾਉਣਗੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਸੋ ਇਸ ਸਿਲਸਿਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਅੱਜ ਕਰਨੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਪ੍ਰਕਾਸ਼ ਪੁਰਬ ਆ ਰਿਹਾ। ਸੋ ਉਸ ਸੰਬੰਧ ਦੇ ਵਿੱਚ ਹੀ ਜਿਹੜਾ ਇਹ ਸਿਲਸਿਲਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਇਸ ਤੋਂ ਇਲਾਵਾ ਵਧਾਈਆਂ ਦਾ ਸਿਲਸਿਲਾ ਸਾਂਝਾ ਕਰਾਂਗੇ ਜ਼ਰੂਰ, ਜੇਕਰ ਤੁਹਾਡੇ ਆਪਣਿਆਂ ਦੇ ਕੁਝ ਖਾਸ ਸੁਨੇਹੇ ਸਾਡੇ ਤੱਕ ਪਹੁੰਚਦੇ ਹੈ, ਯਾਨੀ ਕਿ ਜੇਕਰ ਤੁਹਾਡੇ ਆਪਣਿਆਂ ਦਾ ਕੋਈ ਖਾਸ ਦਿਨ ਹੈ, ਉਹਨਾਂ ਦਾ ਕੋਈ ਜਨਮ ਦਿਨ ਹੈ, ਜਾਂ ਫਿਰ ਉਹਨਾਂ ਦੀ ਕੋਈ ਵਿਆਹ ਵਰੇਗੰਢ ਹੈ, ਜਾਂ ਫਿਰ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਕੋਈ ਖਾਸ ਪ੍ਰਾਪਤੀ ਹੋਈ ਹੈ, ਕੋਈ ਖਾਸ ਖੁਸ਼ੀ ਉਹਨਾਂ ਦੇ ਘਰ ਦੇ ਵਿੱਚ ਆਈ ਹੈ, ਤੇ ਇਸ ਖੁਸ਼ੀ ਨੂੰ ਸਾਂਝਿਆਂ ਕਰਨ ਦੇ ਲਈ ਅਸੀਂ ਕਰਾਂਗੇ ਉਹਨਾਂ ਨੂੰ ਸਰਪ੍ਰਾਈਜ਼ ਕਾਲ, ਤੇ ਤੁਹਾਡੀਆਂ ਉਹ ਵਧਾਈਆਂ ਉਹਨਾਂ ਤੱਕ ਪਹੁੰਚਾਵਾਂਗੇ। ਜੇਕਰ ਤੁਸੀਂ ਉਹਨਾਂ ਦਾ ਵਟਸਐਪ ਨੰਬਰ ਸਾਨੂੰ ਪਹੁੰਚਦਾ ਕਰੋਗੇ, ਔਰ ਨਾਲ ਹੀ ਨਾਲ ਵਟਸਐਪ ਨੰਬਰ ਦੇ ਨਾਲ ਉਹਨਾਂ ਦਾ ਨਾਮ ਤੇ ਉਹਨਾਂ ਦਾ ਉਹ ਖਾਸ ਮੌਕਾ ਸਾਡੇ ਨਾਲ ਸਾਂਝਾ ਕਰੋਗੇ, ਅਸੀਂ ਉਹਨਾਂ ਨੂੰ ਦੇਵਾਂਗੇ ਇੱਕ ਸਰਪ੍ਰਾਈਜ਼ ਕਾਲ, ਤੇ ਵਧਾਈਆਂ ਦਾ ਸਿਲਸਿਲਾ ਫਿਰ ਜ਼ਰੂਰ ਸ਼ਾਮਲ ਕਰਾਂਗੇ। ਔਰ ਇਸ ਤੋਂ ਇਲਾਵਾ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਜਿਵੇਂ ਮੈਂ ਦੱਸਿਆ, ਅੱਜ ਦਾ ਸਾਡਾ ਜਿਹੜਾ ਵਿਸ਼ਾ ਉਹ ਵੀ ਇਹੀ ਰਹੇਗਾ ਕਿ ਨਵੇਂ ਸਾਲ ਦਾ ਇਸ ਵਰੇ ਤੁਸੀਂ ਕੀ ਸੰਕਲਪ ਜਿਹੜਾ ਉਹ ਲੈਣ ਜਾ ਰਹੇ ਹੋ, ਕੀ ਸੋਚਿਆ ਹੋਇਆ, ਕੀ ਗੋਲ ਨੇ, ਕੀ ਮੰਤਵ ਨੇ, ਕੀ ਮਕਸਦ ਨੇ ਇਸ ਵਰੇ ਦੇ ਵਿੱਚ, ਉਹ ਅਸੀਂ ਜ਼ਰੂਰ ਸਾਂਝਿਆ ਕਰਾਂਗੇ। ਮੈਂ ਆਪਣੇ ਵੀ ਜਿਹੜੇ ਤਜਰਬੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਿਆਂ ਕਰਾਂਗੀ। ਔਰ ਨਵੇਂ ਸਾਲ ਨੂੰ ਤੁਸੀਂ ਕਿਵੇਂ ਮਨਾਇਆ, ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਸੀ ਕਿਵੇਂ ਕੀਤੀ ਹੈ, ਕਿਸ ਤਰ੍ਹਾਂ ਦੀ ਰਹੀ ਹੈ, ਔਰ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਕਿ ਇਹ ਵਾਰਾ ਰਹੇਗਾ, ਕਿਸ ਤਰ੍ਹਾਂ ਦੀਆਂ ਉਮੀਦਾਂ ਜਿਹੜੀਆਂ ਉਹ ਬਣੀਆਂ ਹੋਈਆਂ, ਜ਼ਰੂਰ ਸਾਡੇ ਨਾਲ ਸਾਂਝ ਬਣਾਇਓ। ਤੇ ਲੋ ਫਿਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਵੀ ਚੱਲਦਾ ਰਹਿਣਾ, ਔਰ ਬਹੁਤ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ, ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਈਮੇਲ ਦੇ ਜ਼ਰੀਏ, request@harmonradio.com ਸਾਡਾ ਈਮੇਲ ਪਤਾ। ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਤਾਂ ਟੈਲੀਗ੍ਰਾਮ ਐਪ ਦੇ ਵਿੱਚ ਸਾਡਾ ਹਰਮਨ ਰੇਡੀਓ ਜਿਹੜਾ ਉਹ ਤੁਸੀਂ ਸਰਚ ਕਰਨਾ ਹੈ, ਔਰ ਹਰਮਨ ਰੇਡੀਓ ਸਰਚ ਕਰਕੇ ਉੱਥੇ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਸਾਡਾ ਪ੍ਰੋਗਰਾਮ ਬਿਲਕੁਲ ਲਾਈਵ ਚੱਲ ਰਿਹਾ ਇਸ ਵੇਲੇ, ਔਰ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8859-2811, 02-8859-2811। ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਔਰ ਸਭ ਤੋਂ ਸੌਖਾ ਇਹ ਹੈ ਕਿ ਜੇਕਰ ਤੁਸੀਂ ਪ੍ਰੋਗਰਾਮ ਐਪ ਦੇ ਰਾਹੀਂ ਸੁਣ ਰਹੇ ਹੋ, ਹਰਮਨ ਰੇਡੀਓ ਦੀ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਗਏ ਨੇ, ਉਹਨਾਂ ਲਿੰਕਸ ਦੇ ਵਿੱਚ ਜਾ ਕੇ ਤੁਸੀਂ ਸਾਡੇ ਨਾਲ ਜੁੜ ਸਕਣਾ। ਸੋ ਉਹ ਲਿੰਕ ਜਿਹੜੇ ਆ ਵਟਸਐਪ ਦਾ ਵੀ ਉੱਥੇ ਦਿੱਤਾ ਗਿਆ, ਔਰ ਇਹਦੇ ਨਾਲ ਹੀ ਵਟਸਐਪ ਦਾ ਲਿੰਕ ਸ਼ਾਇਦ ਨਹੀਂ ਦਿੱਤਾ ਗਿਆ, ਟੈਲੀਗ੍ਰਾਮ ਦਾ ਜਿਹੜਾ ਲਿੰਕ ਹੈ ਉਹ ਉੱਥੇ ਦਿੱਤਾ ਗਿਆ, ਔਰ ਈਮੇਲ ਦਾ ਲਿੰਕ ਵੀ ਉੱਥੇ ਦਿੱਤਾ ਗਿਆ, ਔਰ ਫੋਨ ਨੰਬਰ ਵੀ ਜਿਹੜਾ ਉਹ ਉੱਥੇ ਦਿੱਤਾ ਗਿਆ। ਉਸ ਲਿੰਕ ਨੂੰ ਕਲਿੱਕ ਕਰਕੇ ਸਿੱਧਿਆਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਲਾਈਵ ਜੁੜ ਸਕੋਗੇ। ਸੋ ਫਿਰ ਦੇਰ ਕਾਹਦੀ ਹੈ, ਤੁਸੀਂ ਆਓ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਵਧਦੇ ਹਾਂ ਅੱਗੇ। ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਉਹ ਮੈਂ ਤੁਹਾਡੀ ਨਜ਼ਰ ਕਰਨ ਜਾ ਰਹੀ ਹਾਂ, ਸਦ ਖੁਸ਼ੀਆਂ ਮੰਨਤ ਨੂਰ, ਸ਼ਾਇਦ ਗੀਤ ਨਹੀਂ ਸ਼ਬਦ ਹੈ। ਸੋ ਸਰਵਣ ਕਰਦੇ ਹਾਂ ਮੰਨਤ ਨੂਰ ਦੀ ਆਵਾਜ਼ ਦੇ ਵਿੱਚ।
खुशियां सद 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 खुशियां
लो जी मन्नत नूर दी आवाज दे विच ए शब्द तुसी सर्वन कीता प्रोग्राम दी शुरुआत एक शब्द नाल आज कीती है सो वाकी जेड़ियां अंदरूनी खुशियां जेड़ियां रूहानी खुशियां है ना ओ असल दे विच रूहानियत दे विच एक मिक हो के ही प्राप्त हुंदियां नवे वरे दी जदों असीं गल करदे आं तां नवे वरे दे विच एक संकल्प साडा ए वी जरूर होना चाहीदा कि दुनियावी साडे गोल ने दुनियावी संकल्प ने और उना गोल्स नू पूरा करना या जड़े ओ टीचे ने साडे जड़े असी मिथ चुके हां दुनियावी पद्धर दे उत्ते विचरदे हां ओ टीचे जड़े पूरे होने भी जरूरी है पर उस दे नाल नाल किते ना किते ए जरूर सानू समझना चाहीदा ए संकल्प जड़ा जरूर रहना चाहीदा कि जड़ा रूहानी सुख है किते असी ओ ता नहीं गवा रहे और इना दोवा दे विच संतुलन जड़ा ओ किवें कायम रखिया जा सकदा है ना क्योंकि जड़ा रूहानी सुख है ना ओ असल दे विच संतुष्टि हुंदी है सबर हुंदा है ना जदों तक सानू सबर नहीं हुंदा ते उदों तक ओ रूहानी सुख प्राप्त नहीं हुंदा साडे टीचे होने चाहीदे आ टीचे भी इहो जे होने चाहीदे आ कि जिन्हां टीचियां नूं प्राप्त करदे आ किते ना किते असी अपना चैन ना गुआईए किते ना किते असी अपना सुख जड़ा रूहानी सुख है उस नूं ना गवा लईए सो ओ टीचे प्राप्त करन दी जड़ी कोशिश है ओ जरूर सानू करदे रहना चाहीदा क्योंकि टीचियां तो बिना जिंदगी भी नीरस हुंदी है पर जेकर उना टीचियां तक पहुंचदे आ किते ना किते साडा सुख चैन जड़ा आ ओ गुमदा या सानू जे असी रूहानी सुख दी जड़ी प्राप्ति आ ओ नहीं कर पाउंदे तां किते ना किते उना दे उत्ते वर्कआउट करना बहुत जरूरी है उना दे उत्ते काम करना बहुत जरूरी है ना खैर गीत शब्द तो बाद एक बार फिर थोड़ा स्वागत करते हैं इस वेले तुसी मेरे नाल जुड़े हुए हो प्रोग्राम लहरां दे विच ते लहरां दे विच तुहाडी उड़ीक लगातार बनी हुई है जनाब सो प्रोग्राम दे विच ਤੁਹਾਡੀ ਉਡੀਕ ਜਿਹੜੀ ਹੈ ਉਹ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੁਸੀਂ ਸਾਡੇ ਨਾਲ ਜੁੜਨਾ ਹੈ ਟੈਲੀਗ੍ਰਾਮ ਦੇ ਜ਼ਰੀਏ ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਫੋਨ ਕਾਲ ਤੁਸੀਂ ਚੱਲਦੇ ਪ੍ਰੋਗਰਾਮ ਚ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਔਰ ਹਰਮਨ ਰੇਡੀਓ ਤੇ ਪਿਛਲੇ ਹਫ਼ਤੇ ਦੀ ਜਿਹੜੀ ਗੈਰ ਹਾਜ਼ਰੀ ਲੱਗੀ ਹੈ ਉਹਦੇ ਲਈ ਵੀ ਮੈਂ ਮਾਫ਼ੀ ਵੀ ਚਾਹਾਂਗੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਬਹੁਤ ਜ਼ਿਆਦਾ ਭਾਰੀਆਂ ਗੱਲਾਂ ਕਰਨਾ ਨਹੀਂ ਚਾਹੁੰਦੀ ਪਰ ਅਸੀਂ ਜਿਹੜੀਆਂ ਹਲਕੀਆਂ ਜਿਹੀਆਂ ਗੱਲਾਂ ਇਹੀ ਕਰਾਂਗੇ ਕਿ ਇਸ ਵਰੇ ਯਾਨੀ ਸਾਲ 2022 ਦੇ ਵਿੱਚ ਕਿਹੜੇ ਸੁਪਨੇ ਤੁਸੀਂ ਸੰਜੋਏ ਹੋਏ ਹੋ ਔਰ ਜੇਕਰ ਕੋਈ ਸੁਪਨੇ ਸੰਜੋਏ ਨੇ ਤਾਂ ਉਹਨਾਂ ਸੁਪਨਿਆਂ ਨੂੰ ਸੰਜੋਣ ਤੇ ਉਹਨਾਂ ਨੂੰ ਪੂਰਿਆਂ ਕਰਨ ਦੇ ਲਈ ਕੀ ਸੋਚਿਆ ਹੋਇਆ, ਸੋ ਸੰਕਲਪ ਤੁਹਾਡਾ ਕੀ ਹੈ। ਸੋ ਇਸ ਵਰੇ ਦਾ ਇਹਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਿਣਾ। ਸੋ ਤੁਹਾਡੇ ਸੁਪਨੇ ਜਿਹੜੇ ਆ ਉਹ ਹਕੀਕਤ ਦੇ ਵਿੱਚ ਬਦਲਣ, ਇਹ ਦੁਆ ਅਸੀਂ ਪਰਮਾਤਮਾ ਦੇ ਅੱਗੇ ਜ਼ਰੂਰ ਕਰਦੇ ਹਾਂ। ਤੁਹਾਡੇ ਜਿਹੜੇ ਟੀਚੇ ਨੇ ਉਹਨਾਂ ਦੇ ਵਿੱਚ ਤੁਸੀਂ ਸਫਲਤਾ ਹਾਸਲ ਕਰੋ, ਕਾਮਯਾਬ ਹੋਵੋ। ਚਾਹੇ ਉਹ ਟੀਚੇ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਨੇ, ਚਾਹੇ ਉਹ ਟੀਚੇ ਤੁਹਾਡੀ ਤਰੱਕੀ ਨਾਲ ਸੰਬੰਧਿਤ ਨੇ, ਚਾਹੇ ਉਹ ਟੀਚੇ ਤੁਹਾਡੇ ਪਰਿਵਾਰ ਦੇ ਨਾਲ ਸੰਬੰਧਿਤ ਨੇ, ਚਾਹੇ ਉਹ ਟੀਚੇ ਤੁਹਾਡੇ ਦੋਸਤਾਂ ਦੇ ਨਾਲ ਸੰਬੰਧਿਤ ਨੇ, ਚਾਹੇ ਉਹ ਟੀਚੇ ਤੁਹਾਡੇ ਆਮ ਟੀਚੇ ਨੇ, ਛੋਟੇ ਨੇ, ਵੱਡੇ ਨੇ, ਜਿਸ ਤਰ੍ਹਾਂ ਦੇ ਵੀ ਨੇ, ਤੁਸੀਂ ਉਹਨਾਂ ਦੇ ਵਿੱਚ ਉਹਨਾਂ ਟੀਚਿਆਂ ਨੂੰ ਪੂਰਿਆਂ ਕਰਨ ਦੇ ਵਿੱਚ, ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋਵੋ, ਇਹ ਦੁਆ ਅਸੀਂ ਕਰਦੇ ਹਾਂ। ਜਿਸ ਤਰ੍ਹਾਂ ਦੇ ਵੀ ਤੁਹਾਡੇ ਸੁਪਨੇ ਨੇ, ਉਹਨਾਂ ਸੁਪਨਿਆਂ ਨੂੰ ਸੰਜੋਵੋ ਵੀ ਔਰ ਉਹਨਾਂ ਨੂੰ ਹਕੀਕਤ ਦੇ ਵਿੱਚ ਬਦਲੋ ਵੀ। ਸੋ ਤੁਹਾਡੇ ਸੁਪਨੇ ਵੀ ਜਿਹੜੇ ਆ ਉਹ ਸਾਕਾਰ ਆਉਣ, ਇਹ ਉਮੀਦ ਵੀ ਕਰਦੇ ਹਾਂ ਤੇ ਪਰਮਾਤਮਾ ਦੇ ਅੱਗੇ ਦੁਆ ਵੀ ਕਰਦੇ ਹਾਂ। ਤੇ ਲੋ ਜੀ ਦੋਸਤੋ, ਪ੍ਰੋਗਰਾਮ ਇਸ ਵੇਲੇ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਅੱਜ ਦਾ ਇਹ ਸ਼ੋ ਮੈਂ ਮੈਲਬਨ ਤੋਂ ਤੁਹਾਡੇ ਲਈ ਲੈ ਕੇ ਬਿਲਕੁਲ ਹਾਜ਼ਰ ਇਸ ਵੇਲੇ ਔਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਦਿਆਂ ਤੇ ਅੱਗੇ ਵਧਦਿਆਂ ਮੈਂ ਤੁਹਾਨੂੰ ਇਹ ਜ਼ਰੂਰ ਯਾਦ ਕਰਵਾ ਦਵਾਂ ਕਿ ਪ੍ਰੋਗਰਾਮ ਦੇ ਵਿੱਚ ਜੇਕਰ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਸੀਂ ਮੈਨੂੰ ਭੇਜਣਾ ਚਾਹੁੰਦੇ ਹੋ ਆਪਣੇ ਪਿਆਰਿਆਂ ਦਾ ਕੋਈ ਖਾਸ ਦਿਨ, ਯਾਨੀ ਕਿ ਜਦੋਂ ਅਸੀਂ ਤੁਹਾਨੂੰ ਇਹ ਗੁਜ਼ਾਰਿਸ਼ ਕਰ ਰਹੇ ਹੁੰਦੇ ਹਾਂ ਤਾਂ ਉਸੇ ਵੇਲੇ ਤੁਸੀਂ ਸਾਨੂੰ ਉਹਨਾਂ ਦਾ ਜਿਹੜਾ ਨੰਬਰ ਹੈ, ਉਹਨਾਂ ਦਾ ਜਿਹੜਾ ਕੋਈ ਖਾਸ ਦਿਨ ਹੈ, ਉਹਨਾਂ ਦਾ ਜਿਹੜਾ ਵਟਸਐਪ ਨੰਬਰ ਦੇ ਨਾਲ ਉਹਨਾਂ ਦਾ ਨਾਮ ਜ਼ਰੂਰ ਸਾਨੂੰ ਭੇਜ ਦਿਆ ਕਰੋ, ਕਿਉਂਕਿ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਾ ਕੇ ਜਦੋਂ ਸਾਡੇ ਕੋਲ ਤੁਹਾਡੇ ਮੈਸੇਜ ਪਹੁੰਚਦੇ ਆ ਤਾਂ ਕਈ ਵਾਰ ਮੁਸ਼ਕਲ ਹੋ ਜਾਂਦਾ, ਕਿਉਂਕਿ ਸਮਾਂ ਸੀਮਾ ਇਜਾਜ਼ਤ ਨਹੀਂ ਦਿੰਦੀ ਹੁੰਦੀ ਔਰ ਉਸ ਸਮੇਂ ਦੇ ਵਿੱਚ ਰਹਿੰਦਿਆਂ ਸਾਨੂੰ ਇਹ ਸਿਲਸਿਲੇ ਜਿਹੜੇ ਉਹ ਅੱਗੇ ਵਧਾਉਣੇ ਪੈਂਦੇ ਆ। ਸੋ ਜੇਕਰ ਤੁਸੀਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਆਪਣੀ ਸਾਂਝ ਬਣਾਉਣੀ ਚਾਹੁੰਦੇ ਹੋ ਜਾਂ ਫਿਰ ਸਾਡੇ ਰਾਹੀਂ ਇੱਕ ਸਰਪ੍ਰਾਈਜ਼ ਕਾਲ ਜਿਹੜੀ ਉਹ ਆਪਣੇ ਪਿਆਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਜਾਂ ਫਿਰ ਆਪਣਾ ਪਿਆਰ, ਆਪਣਾ ਮੁਹੱਬਤੀ ਪੈਗਾਮ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਉਹਨਾਂ ਦੇ ਖਾਸ ਦਿਨ ਨੂੰ ਹੋਰ ਖਾਸ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਉਹਨਾਂ ਦਾ ਨੰਬਰ, ਉਹਨਾਂ ਦਾ ਨਾਮ, ਉਹਨਾਂ ਦਾ ਉਹ ਖਾਸ ਮੌਕਾ ਸਾਨੂੰ ਜ਼ਰੂਰ ਭੇਜ ਦਿਓ, ਮੈਸੇਜ ਕਰ ਦਿਓ, ਅਸੀਂ ਇਹ ਕਾਲ ਤੁਹਾਡੇ ਲਈ ਕਰਾਂਗੇ। ਉਹਨਾਂ ਤੱਕ ਯਾਨੀ ਹਰਮਨ ਰੇਡੀਓ ਪਹੁੰਚਾਏਗਾ ਤੁਹਾਡਾ ਉਹ ਪਿਆਰ, ਤੁਹਾਡੇ ਉਹ ਮੁਹੱਬਤੀ ਪੈਗਾਮ ਉਹਨਾਂ ਤੱਕ ਸਿਰਫ ਇੱਕ ਸਰਪ੍ਰਾਈਜ਼ ਦੇਣ ਲਈ, ਕਿਉਂਕਿ ਕਾਲ ਤਾਂ ਤੁਸੀਂ ਵੀ ਕਰ ਸਕਦੇ ਹੋ ਪਰ ਸ਼ਾਇਦ ਉਸ ਖੁਸ਼ੀ ਦਾ ਜਿਹੜਾ ਅੰਦਾਜ਼ਾ ਆ ਉਹ ਉਸ ਤਰੀਕੇ ਤੁਸੀਂ ਵੀ ਨਾ ਲਗਾ ਸਕੋ ਜਦੋਂ ਤੁਹਾਨੂੰ ਵੀ ਜਦੋਂ ਉਸ ਕਾਲ ਦੇ ਰਾਹੀਂ ਇਹ ਪਤਾ ਲੱਗਣਾ ਕਿ ਤੁਹਾਡਾ ਪਿਆਰ ਉਹਨਾਂ ਤੱਕ ਪਹੁੰਚਿਆ ਔਰ ਤੁਸੀਂ ਉਹਨਾਂ ਦੇ ਲਈ ਬਹੁਤ ਖਾਸ ਹੋ, ਕਿਉਂਕਿ ਜਦੋਂ ਅਸੀਂ ਸਿੱਧੀ ਕਾਲ ਵੀ ਕਰਦੇ ਹਾਂ ਤਾਂ ਉਹ ਵੀ ਬਹੁਤ ਹੀ ਜ਼ਿਆਦਾ ਸਾਨੂੰ ਖੁਸ਼ੀ ਦਿੰਦੀ ਹੈ, ਹਨਾ। ਪਰ ਜਦੋਂ ਕਿਸੇ ਮਾਧਿਅਮ ਦੇ ਜ਼ਰੀਏ ਤੁਹਾਡਾ ਪਿਆਰ ਉਹਨਾਂ ਤੱਕ ਪਹੁੰਚਦਾ, ਜਦੋਂ ਸਰਪ੍ਰਾਈਜ਼, ਤੁਸੀਂ ਮੰਨ ਲਓ ਇੱਕ ਫੁੱਲਾਂ ਦਾ ਬੁੱਕੇ ਜਦੋਂ ਅਸੀਂ ਭੇਜਦੇ ਹਾਂ ਕਿਸੇ ਨੂੰ ਸਰਪ੍ਰਾਈਜ਼ ਦੇਣ ਦੇ ਲਈ, ਇੱਕ ਤੋਹਫਾ ਜਿਹਨੂੰ ਪਤਾ ਵੀ ਨਹੀਂ ਹੁੰਦਾ ਹਨਾ ਕਿ ਉਹਨਾਂ ਦੇ ਖਾਸ ਦਿਨ ਦੇ ਉੱਤੇ ਇਹ ਤੋਹਫਾ ਉਹਨੂੰ ਮਿਲਣ ਵਾਲਾ, ਤਾਂ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ ਔਰ ਦੇਣ ਵਾਲੇ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਦੇ ਤੋਂ ਹੀ ਪਤਾ ਲੱਗਦਾ, ਉਸ ਇਨਸਾਨ ਤੋਂ ਹੀ ਪਤਾ ਲੱਗਦਾ ਕਿ ਤੁਹਾਡਾ ਦਿੱਤਾ ਹੋਇਆ ਨਜ਼ਰਾਨਾ, ਤੁਹਾਡਾ ਦਿੱਤਾ ਹੋਇਆ ਤੋਹਫਾ ਮੇਰੇ ਤੱਕ ਪਹੁੰਚ ਚੁੱਕਿਆ, ਹੈ ਨਾ। ਤੇ ਇਸੇ ਤਰ੍ਹਾਂ ਇਹ ਸਰਪ੍ਰਾਈਜ਼ ਕਾਲ ਜਿਹੜੀ ਅਸੀਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਕਰਦੇ ਹਾਂ ਤੁਹਾਡੇ ਆਪਣਿਆਂ ਨੂੰ, ਤੁਹਾਡੇ ਪਿਆਰਿਆਂ ਨੂੰ, ਇਸ ਕਾਲ ਦਾ ਵੀ ਮੰਤਵ ਇਹੀ ਹੈ ਕਿ ਇਹੀ ਖੁਸ਼ੀ ਜਿਹੜੀ ਉਹਨਾਂ ਨੂੰ ਦੁੱਗਣੀ ਕਰਕੇ ਦਿੱਤੀ ਜਾਵੇ ਔਰ ਉਹ ਤਿੱਗਣੀ ਕਰਕੇ ਤੁਹਾਡੇ ਤੱਕ ਵੀ ਪਹੁੰਚੇ। ਸੋ ਅੱਜ ਦੇ ਵਧਾਈਆਂ ਸਿਲਸਿਲੇ ਦੇ ਵਿੱਚ ਜੇਕਰ ਤੁਹਾਡਾ ਨੰਬਰ ਸਾਡੇ ਤੱਕ ਪਹੁੰਚਦਾ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਨਵੇਂ ਵਰੇ ਦੀ ਇਸ ਸੱਜਰੀ ਜਿਹੀ ਸਵੇਰ ਦੇ ਵਿੱਚ ਤੁਹਾਡੇ ਆਪਣਿਆਂ ਦੇ ਉਸ ਖਾਸ ਦਿਨ ਨੂੰ ਖਾਸ ਬਣਾਉਣ ਦੀ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਵਧਦੇ ਹਾਂ ਤੇ ਅੱਗੇ ਵਧਦਿਆਂ ਇੱਕ ਵਾਰ ਫੇਰ ਨਰਿੰਦਰ ਠਾਕੁਰ, ਕਿਉਂਕਿ ਸਾਡੇ ਨਾਲ ਬਹੁਤ ਪਹਿਲਾਂ ਤੋਂ ਜੁੜ ਚੁੱਕੇ ਆ ਤੇ ਉਹਨਾਂ ਨੂੰ ਜੀਆਂ ਕਹਿੰਦਿਆਂ ਹੋਇਆਂ ਉਹਨਾਂ ਦੇ ਲਈ ਵੀ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਜਿਹੜਾ ਉਹਨਾਂ ਦੇ ਲਈ ਵੀ ਖੁਸ਼ੀਆਂ ਭਰਿਆ ਹੋਵੇ ਔਰ ਅਸੀਂ ਤੁਹਾਡੇ ਲਈ ਵੀ ਇਹੀ ਅਰਦਾਸ ਕਰਦੇ ਹਾਂ ਕਿ ਤੁਹਾਡੇ ਲਈ ਵੀ ਸਾਲ 2022 ਜਿਹੜਾ ਉਹ ਖੁਸ਼ੀਆਂ ਖੇੜੇ ਲੈ ਕੇ ਆਵੇ, ਉੱਨਤੀ ਲੈ ਕੇ ਆਵੇ, ਤਰੱਕੀਆਂ ਦੇ ਦੁਆਰ ਖੁੱਲਣ ਔਰ ਵਾਕਈ ਜ਼ਿੰਦਗੀ ਦੇ ਵਿੱਚ ਜੋ ਜੋ ਵੀ ਤੁਸੀਂ ਮਿੱਥੇ ਆ, ਜਿਹੜੇ ਟੀਚੇ, ਜਿਹੜੇ ਸੁਪਨੇ ਤੁਸੀਂ ਸਜਾਏ ਨੇ, ਉਹਨਾਂ ਸੁਪਨਿਆਂ ਨੂੰ ਤੁਸੀਂ ਸਾਕਾਰ ਕਰ ਸਕੋ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੇ ਗੀਤ ਤੋਂ ਬਾਅਦ ਫਿਰ ਵਾਪਸ ਆਵਾਂਗੇ ਅਗਲਾ ਜਿਹੜਾ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ ਲੈ ਕੇ। ਤਦ ਤੱਕ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਗੀਤ ਸੁਣਦੇ ਹਾਂ ਰਣਜੀਤ ਬਾਵਾ ਦੀ ਆਵਾਜ਼। ਨੱਚ ਰਿਹਾ ਬੰਦੇ ਤੋਂ ਬੰਦਾ,
ਬੰਦੇ ਤੋਂ ਬੰਦਾ ਮੱਚ ਰਿਹਾ ਨੇਤਾ ਦੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਬਚ ਰਿਹਾ ਜਿਹੜਾ ਰੱਜ ਕੇ ਕਰੂਗਾ ਲੁੱਚ ਪੁਣੇ ਉਹੀ ਆਉਣੇ ਵਾਲਾ ਸੰਤ ਹੋ ਏਦਾਂ ਦੁਨੀਆਂ ਦਾ ਅੰਤ ਹੋਊ ਬਸ ਇਥੋਂ ਅੱਗੇ ਅੰਤ ਹੋਊ ਕੋਈ ਚੀਜ਼ ਨਾ ਰਹਿ ਗਈ ਖਾਲਸ ਨਕਲੀ ਪੱਟ ਤੇ ਨਕਲੀ ਮਾਲਿਸ਼ ਉਹ ਕੋਈ ਚੀਜ਼ ਨਾ ਰਹਿ ਗਈ ਖਾਲਸ ਨਕਲੀ ਪੱਟ ਤੇ ਨਕਲੀ ਮਾਲਿਸ਼ ਚੰਡੀਗੜ੍ਹ ਤੋਂ ਡਿਗਰੀ ਕਰਕੇ ਮੁੰਡਾ ਬੂਟਿਕ ਦਿੰਦਾ ਪਾਲਿਸ਼ ਪੈਸੇ ਦੀ ਤੂਤੀ ਬੋਲੂਗੀ ਬਿਨ ਮੌਸਮ ਚੜੇ ਬਸੰਤ ਹੋ ਏਦਾਂ ਦੁਨੀਆਂ ਦਾ ਬਸ ਇਥੋਂ ਅੱਗੇ ਅੰਤ ਹੋ ਏਦਾਂ ਦੁਨੀਆਂ ਦਾ ਅੰਤ ਹੋ ਜਦੋਂ ਸਿੰਘ ਪੈ ਗਿਆ ਜਦੋਂ ਸਿੰਘ ਪੈ ਗਿਆ ਘੇਰੇ ਨੂੰ ਉਦੋਂ ਰੱਬ ਪਰਖਦਾ ਉਦੋਂ ਰੱਬ ਪਰਖਦਾ ਜੇਰੇ ਨੂੰ ਨਹੀਂ ਉਹ ਭੁੱਲਦੇ ਗਲਾਂ ਚ ਟੈਰ ਪਾਏ ਮੇਰੇ ਬੁੱਢੇ ਬਾਪ ਵਡੇਰੇ ਨੂੰ ਉਹਨੂੰ ਵੱਧ ਖਾਣਾ ਬਣ ਜਾ ਰਿਹਾ ਨੇ ਜਿਸ ਭੈਣ ਦਾ ਮਰਿਆ ਕੰਤ ਹੋ ਏਦਾਂ ਦੁਨੀਆਂ ਦਾ ਅੰਤ ਹੋ ਬਸ ਇਥੋਂ ਅੱਗੇ ਅੰਤ ਹੋ ਮੈਨੂੰ ਦੱਸ ਖਾਂ ਕਿਹੜੇ ਰੂਲਾਂ ਚ ਹਰ ਬੰਦਾ ਫੇਲਿਆ ਸਕੂਲਾਂ ਚ ਕਿਹੜੇ ਰੂਲਾਂ ਚ ਹਰ ਬੰਦਾ ਫੇਲ ਅਸੂਲਾਂ ਚ ਦੱਸ ਹੋਰ ਕੀ ਕਸਰਾ ਬਾਕੀ ਉਹ ਮਾਂ ਬੋਲੀ ਭੈਣ ਸਕੂਲਾਂ ਚ ਦਾਦੇ ਨੂੰ ਮੱਤਾ ਦਿੰਦਾ ਈ ਹਾਲੇ ਢਿੱਡ ਚ ਪੋਤਾ ਚੰਡ ਹੋ ਏਦਾਂ ਦੁਨੀਆਂ ਦਾ ਅੰਤ ਹੋ ਬਸ ਇਥੋਂ ਅੱਗੇ ਅੰਤ ਹੋ ਨਸ਼ਾ ਵੰਡਿਆ ਜਾਊ ਇਨਾਮਾਂ ਚ ਹੁਣੇ ਸੱਪ ਮਨੁੱਖੀ ਜਾਮਾਂ ਚ ਨਸ਼ਾ ਵੰਡਿਆ ਜਾਊ ਇਨਾਮਾਂ ਚ ਹੁਣੇ ਸੱਪ ਮਨੁੱਖੀ ਜਾਮਾਂ ਚ ਸੰਗਾਂ ਲਾ ਛੱਡੀਆਂ ਹੀਰਾਂ ਨੇ ਤੇ ਰਾਂਝੇ ਗਰਕ ਗਏ ਕਾਮਾਂ ਚ ਬਿਜਲੀ ਤੋਂ ਝਟਕੇ ਲੱਗਣੇ ਨੀ ਤੇ ਦੀਵਿਆਂ ਵਿਚ ਕਰੰਟ ਹੋ ਏਦਾਂ ਦੁਨੀਆਂ ਦਾ ਅੰਤ ਹੋ ਬਸ ਇਥੋਂ ਅੱਗੇ ਅੰਤ ਹੋ
ਲੋ ਜੀ ਦੋਸਤੋ, ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਇਹ ਗੀਤ ਤੁਸੀਂ ਸੁਣਿਆ। ਔਰ ਗੀਤ ਦੇ ਵਿਚ ਵਾਕਈ ਇੱਕ ਚਿੰਤਾ ਜ਼ਰੂਰ ਜ਼ਾਹਰ ਹੁੰਦੀ ਹੈ, ਹਨਾ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਅਸੀਂ ਦੁਨੀਆਂ ਨੂੰ ਬਦਲਣਾ ਚਾਹੁੰਦੇ ਹਾਂ, ਤਾਂ ਅਸਲ ਦੇ ਵਿੱਚ ਕੀ ਹੁੰਦਾ ਕਿ ਬਦਲਣਾ ਸਾਨੂੰ ਆਪਣੇ ਆਪ ਨੂੰ ਪਹਿਲਾਂ ਪੈਂਦਾ। ਕਿਉਂਕਿ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਸਿਰਫ ਉਮੀਦ ਦੂਜਿਆਂ ਦੇ ਉੱਤੇ ਛੱਡ ਦੇਈਏ ਪਰ ਆਪ ਕੋਈ ਯਤਨ ਨਾ ਕਰੀਏ, ਕਿਉਂਕਿ ਪਹਿਲਾ ਯਤਨ ਜਿਹੜਾ ਉਹ ਹਮੇਸ਼ਾ ਹੀ ਆਪ ਕਰਨਾ ਪੈਂਦਾ। ਕਹਿੰਦੇ ਵੀ ਕੈਲੰਡਰ ਤੇ ਮਿਤੀਆਂ ਬਦਲਣ ਦੇ ਨਾਲ ਨਹੀਂ ਕੁਛ ਵੀ ਬਦਲਦਾ, ਯਾਨੀ ਕਿ ਤਰੀਕਾਂ ਜਿਹੜੀਆਂ ਉਹ ਰੋਜ਼ ਬਦਲਦੇ ਜਾਓ ਤੁਸੀਂ, ਕੈਲੰਡਰ ਜਿਹੜਾ ਆ ਉਹ ਤਰੀਕਾ ਦੱਸਦਾ ਹੈ, ਔਰ ਹਰ ਦਿਨ ਜਿਹੜਾ ਆ ਉਹ ਆਪਣੀ ਤੋਰ, ਹਰ ਦਿਨ ਸਮਾਂ ਜਿਹੜਾ ਉਹ ਆਪਣੀ ਤੋਰ ਤੁਰਦਾ ਜਾਂਦਾ ਹੈ ਨਾ। ਔਰ ਜੇ ਅਸੀਂ ਸਿਰਫ ਮਿਤੀਆਂ ਬਦਲ ਕੇ ਜਿਹੜਾ ਸਮਾਂ ਆ ਉਹ ਲੰਘਾਉਂਦੇ ਜਾਂਦੇ ਹਾਂ ਤਾਂ ਕੁਛ ਖਾਸ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦਾ ਨਹੀਂ। ਔਰ ਵਾਪਰਦਾ ਕਦੋਂ ਆ, ਬਦਲਦਾ ਕਦੋਂ ਆ, ਜਦੋਂ ਤੁਹਾਡੀ ਰੂਹ ਦੇ ਵਿੱਚ ਕੋਈ ਹਲਚਲ ਹੁੰਦੀ ਹੈ, ਜਦੋਂ ਤੁਹਾਡੀ ਰੂਹ ਨੂੰ ਵਾਕਈ ਇਹ ਅਹਿਸਾਸ ਹੋ ਜਾਂਦਾ ਹੈ ਕਿ ਜਦੋਂ ਜੋ ਬਦਲਾਅ ਤੁਸੀਂ ਅਸਲ ਦੇ ਵਿੱਚ ਲਿਆਉਣਾ ਚਾਹੁੰਦੇ ਹੋ, ਉਸ ਬਦਲਾਅ ਨੂੰ ਲਿਆਉਣ ਦੇ ਲਈ ਤੁਸੀਂ ਆਪਣੇ ਆਪ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਹੋ, ਔਰ ਉਹ ਰੂਹ ਦੀ ਹਲਚਲ ਜਿਹੜੀ ਹੈ ਉਹੀ ਅਸਲ ਦੇ ਵਿੱਚ ਇੱਕ ਬਦਲਾਅ ਲਿਆਉਣ ਦਾ ਕੰਮ ਕਰਦੀ ਹੈ। ਉਹੀ ਹਲਚਲ ਜਿਹੜੀ ਹੈ ਉਹ ਤੁਹਾਡੇ ਆਲੇ ਦੁਆਲੇ ਉਸ ਦੁਨੀਆਂ ਨੂੰ ਜਿਹਨੂੰ ਤੁਸੀਂ ਬਦਲਣ ਦੀ ਉਮੀਦ ਕਰਦੇ ਆ ਉਸ ਨੂੰ ਬਦਲਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੰਦੀ ਹੈ। ਸੋ ਤਰੀਕਾ ਬਦਲੀ ਜਾਓ ਕੈਲੰਡਰ ਦੇ ਉੱਤੇ, ਉਹ ਕੋਈ ਖਾਸ ਮਾਇਨੇ ਨਹੀਂ ਰੱਖਦਾ, ਬਦਲਦਾ ਉਦੋਂ ਹੀ ਹੈ ਸਭ ਕੁਛ ਜਦੋਂ ਸਾਡੇ ਰੂਹ ਦੇ ਵਿੱਚ ਹਲਚਲ ਹੁੰਦੀ ਹੈ। ਖੈਰ ਅੱਜ ਦਾ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਭੁੱਲ ਵੀ ਗਈ ਸੀ, ਸੋ ਅੱਜ ਦਾ ਵਿਚਾਰ ਵੀ ਮੈਂ ਤੁਹਾਡੇ ਨਾਲ ਇਹੀ ਸਾਂਝਾ ਕਰਦੀ ਹਾਂ ਕਿ ਕੈਲੰਡਰ ਤੇ ਮਿਤੀਆਂ ਬਦਲਣ ਨਾਲ ਕੁਛ ਨਹੀਂ ਬਦਲਦਾ, ਸੋ ਬਦਲਦਾ ਉਦੋਂ ਆ ਜਦੋਂ ਤੁਹਾਡੀ ਰੂਹ ਦੇ ਵਿੱਚ ਕੋਈ ਹਲਚਲ ਹੋਵੇ। ਸੋ ਗੀਤ ਦੇ ਵਿੱਚ ਵੀ ਜਿਨ੍ਹਾਂ ਚਿੰਤਾਵਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਮੁੱਦਿਆਂ ਦੀ ਗੱਲ ਰਣਜੀਤ ਬਾਵਾ ਨੇ ਛੇੜੀ ਹੈ, ਸੋ ਉਹ ਮੁੱਦੇ ਅਸੀਂ ਆਮ ਦੇਖਦੇ ਹਾਂ ਸਾਡੇ ਆਲੇ ਦੁਆਲੇ ਨੇ, ਔਰ ਇਨ੍ਹਾਂ ਦੇ ਉੱਤੇ ਚਿੰਤਾ ਕਰਨੀ ਵੀ ਬਣਦੀ ਹੈ, ਚਿੰਤਨ ਕਰਨਾ ਵੀ ਬਣਦਾ, ਪਰ ਸਿਰਫ ਤੇ ਸਿਰਫ ਚਿੰਤਨ ਕਰਦੇ ਰਹਿਣਾ, ਪਰ ਉਸ ਚਿੰਤਨ ਕਰਨ ਦੇ ਨਾਲ ਨਾਲ ਉਹਦੇ ਵਿੱਚ ਬਦਲਾਅ ਲਿਆਉਣ ਦੇ ਲਈ ਅਸੀਂ ਨਿੱਜੀ ਤੌਰ ਦੇ ਉੱਤੇ ਕੀ ਯੋਗਦਾਨ ਪਾਇਆ ਉਹ ਬਹੁਤ ਅਹਿਮ ਹੈ। ਹੁਣ ਤੁਸੀਂ ਕਹੋਗੇ ਕਿ ਉਹਨੇ ਤਾਂ ਗੀਤ ਗਾਇਆ, ਗੀਤ ਗਾ ਕੇ ਚਿੰਤਨ ਕਰ ਦਿੱਤਾ, ਪਰ ਉਹਦਾ ਕੀ ਯੋਗਦਾਨ ਹੈ? ਉਹਦਾ ਇਹੀ ਯੋਗਦਾਨ ਹੈ ਕਿ ਉਹਨੇ ਗੀਤ ਦੇ ਵਿੱਚ ਉਹਨਾਂ ਮੁੱਦਿਆਂ ਦਾ ਜ਼ਿਕਰ ਕੀਤਾ, ਘੱਟੋ ਘੱਟ ਉਹਨੇ ਸਾਨੂੰ ਉਹਨਾਂ ਮੁੱਦਿਆਂ ਤੋਂ ਜਾਗਰੂਕ ਤਾਂ ਜ਼ਰੂਰ ਕੀਤਾ, ਪਰ ਹੁਣ ਉਹ ਜਾਗਰੂਕਤਾ ਜਿਹੜੀ ਹੈ ਸਾਡੇ ਪੱਧਰ ਦੇ ਉੱਤੇ, ਅਸੀਂ ਕਿਸ ਪੱਧਰ ਦੇ ਉੱਤੇ ਕਿੰਨੀ ਕੁ ਪ੍ਰਾਪਤ ਕੀਤੀ ਹੈ, ਕਿੰਨੀ ਕੁ ਸਾਨੂੰ ਜਾਗਰੂਕਤਾ ਜਿਹੜੀ ਆ ਉਹ ਆਈ ਹੈ, ਜਾਂ ਅਸੀਂ ਕਿੰਨੇ ਕੁ ਆਗਾਹ ਹੋਏ ਆ, ਕਿੰਨੇ ਕੁ ਸੁਚੇਤ ਹੋਏ ਆ, ਇਹ ਸਾਡੇ ਉੱਤੇ ਪੂਰੀ ਤਰ੍ਹਾਂ ਨਿਰਭਰ ਕਰਦਾ। ਯਾਨੀ ਕਿ ਜਦੋਂ ਅਸੀਂ ਚੇਂਜ ਲਿਆਉਣ ਦੀ ਗੱਲ ਕਰਦੇ ਹਾਂ, ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਬਹੁਤ ਭਾਰੀਆਂ ਭਾਰੀਆਂ ਗੱਲਾਂ ਕਰਦੇ ਹਾਂ, ਪਰ ਬਦਲਾਅ ਜਿਹੜਾ ਹੈ ਉਹ ਕਦੇ ਵੀ ਦੂਜਿਆਂ ਦੇ ਉੱਤੇ ਉਮੀਦ ਰੱਖ ਕੇ ਨਹੀਂ ਆਉਂਦਾ, ਬਦਲਾਅ ਜਿਹੜਾ ਹੈ ਉਹ ਹਮੇਸ਼ਾ ਸਾਨੂੰ ਖੁਦ ਨੂੰ ਲਿਆਉਣਾ ਪੈਂਦਾ। ਸੋ ਆਪਣੀ ਜ਼ਿੰਦਗੀ ਦੀ ਗੱਲ ਕਰ ਲਈਏ ਤਾਂ ਵੀ, ਜੇ ਅਸੀਂ ਕਹਿੰਦੇ ਹਾਂ ਕਿ ਦੂਜਿਆਂ ਦੀ ਆਲੇ ਦੁਆਲੇ ਦੀ ਹਨਾ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਣਾ, ਤਾਂ ਫਿਰ ਦੁਨੀਆਂ ਦੇ ਵਿੱਚ ਬਦਲਾਅ ਲਿਆਉਣ ਨੂੰ ਐਫਰਟ, ਕੋਸ਼ਿਸ਼ਾਂ, ਯਤਨ ਸਾਨੂੰ ਖੁਦ ਨੂੰ ਹੀ ਕਰਨੇ ਪੈਂਦੇ ਆ। ਖੈਰ ਇਹੀ ਗੱਲਾਂ ਬਾਤਾਂ ਅੱਜ ਸਾਰਾ ਸਮਾਂ ਵੀ ਅਸੀਂ ਕਰਾਂਗੇ, ਪਰ ਇਸ ਵੇਲੇ ਸਾਡੇ ਨਾਲ ਇੱਕ ਸਾਂਝ ਹਰਜਿੰਦਰ ਸਿੰਘ ਹੋਰਾਂ ਨੇ ਬਣਾਈ ਹੈ, ਹਰਜਿੰਦਰ ਸਿੰਘ ਘੁੰਮਣ ਹੋਰੀ, ਜਿਹੜੇ ਕਿ ਮੈਲਬਰਨ ਪਹੁੰਚੇ ਹੋਏ ਆ ਇਨ੍ਹੀਂ ਦਿਨੀ, ਔਰ ਉਹਨਾਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ। ਘੁੰਮਣ ਸਾਹਿਬ ਕਹਿੰਦੇ, ਅਮਰਦੀਪ ਜੀ ਸਤਿ ਸ੍ਰੀ ਅਕਾਲ, ਕਹਿੰਦੇ ਇਸ਼ਕ ਹਕੀਕੀ ਹੁਸਨ ਤੋਂ, ਕਹਿੰਦੇ ਇਸ਼ਕ ਹਕੀਕੀ ਜੱਗ ਤੋਂ, ਇੱਕ ਮੇਲ ਦੂਜਾ ਮੁਕਤੀ, ਚਾਹੇ ਕੋਈ ਨਾ ਖਾਲੀ ਲੱਭੇ ਤੇ ਇਸ਼ਕ ਬੇਲੋੜਾ ਦੇਸ਼, ਭਗਤਾਂ ਕਿਉਂ ਨੀ ਉੱਤਮ ਸਭ ਤੋਂ ਮੇਰੇ ਵੱਲ। ਕਿਆ ਬਾਤ ਹੈ, ਬੜੀ ਆਪਣੇ ਵੱਲੋਂ ਤੁਸੀਂ ਡੂੰਘੀ ਗੱਲ ਜਿਹੜੀ ਉਹ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਸੋ ਥੋੜਾ ਜਿਹਾ ਜਿਹੜਾ ਉਹਦੀ ਜਿਹੜੀ ਲਿਖਤ ਦੇ ਵਿੱਚ ਥੋੜਾ ਜਿਹਾ ਅੱਗੇ ਪਿੱਛੇ ਹੈ ਜੀ, ਔਰ ਇਸ ਕਰਕੇ ਸ਼ਾਇਦ ਮੈਂ ਉਸਨੂੰ ਉਸ ਲੈਅ ਦੇ ਵਿੱਚ ਨਾ ਪੜ੍ਹ ਸਕੀ ਹੋਵਾਂ, ਕਿਉਂਕਿ ਉਹ ਲੈਅ ਦੇ ਵਿੱਚ ਹੀ ਹੈ ਅਸਲ ਦੇ ਵਿੱਚ, ਪਰ ਮੈਂ ਉਸਨੂੰ ਲੈਅ ਦੇ ਵਿੱਚ ਨਹੀਂ ਪੜ੍ਹ ਸਕੀ, ਇਹਦੇ ਲਈ ਮਾਫ਼ੀ ਚਾਹੁੰਦੀ ਹਾਂ। ਪਰ ਕਹਿੰਦੇ ਮੇਰੇ ਵੱਲੋਂ ਸਾਰੀ ਹਰਮਨ ਰੇਡੀਓ ਆਸਟ੍ਰੇਲੀਆ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਖੁਸ਼ੀਆਂ ਖੇੜਿਆਂ ਨਾਲ ਸਾਲ ਬੀਤੇ। ਅਸੀਂ ਵੀ ਘੁੰਮਣ ਸਾਹਿਬ ਤੁਹਾਡੇ ਲਈ ਇਹੀ ਦੁਆ ਕਰਦੇ ਹਾਂ, ਇਹੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਜੀਵਨ ਵੀ ਜਿਹੜਾ ਆ ਉਹ ਇਸ ਵਰੇ ਦੌਰਾਨ ਤੰਦਰੁਸਤੀ ਦੇ ਨਾਲ, ਖੁਸ਼ੀਆਂ ਖੇੜਿਆਂ ਦੇ ਨਾਲ ਭਰਿਆ ਰਹੇ, ਔਰ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਰਹੋ। ਤੁਹਾਡੇ ਪਰਿਵਾਰ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਦੁਆਵਾਂ ਔਰ ਅਰਦਾਸ ਇਹੀ ਆ ਉਹਨਾਂ ਦੇ ਲਈ ਵੀ ਕਿ ਉਹ ਵੀ ਖੁਸ਼ੀਆਂ ਖੇੜੇ ਮਾਨਣ ਇਸ ਵਰੇ ਦੇ ਦੌਰਾਨ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਹੀ ਰਹਿਣਾ ਹੈ। ਔਰ ਜਿਵੇਂ ਅਸੀਂ ਰਣਜੀਤ ਬਾਵਾ ਦਾ ਗੀਤ ਸੁਣਿਆ, ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਵੀ ਕਰਦੇ ਹਾਂ ਜਿਹੜੇ ਜਿਹੜੇ ਦੋਸਤ ਸਾਡੇ ਨਾਲ ਲੇਟ ਜੁੜੇ ਨੇ। ਪਰ ਇੱਕ ਕਾਲ ਜਿਹੜੀ ਸੀ ਜ਼ਰੂਰ ਸਾਡੇ ਤੱਕ ਪਹੁੰਚੀ ਸੀ ਚੱਲਦੇ ਪ੍ਰੋਗਰਾਮ ਦੌਰਾਨ, ਉਹ ਕਾਲ ਅਸੀਂ ਸ਼ਾਮਲ ਵੀ ਕੀਤੀ ਸੀ ਪਰ ਕਾਲ ਕਿਸੇ ਕਾਰਨ ਕੱਟੀ ਗਈ ਹੈ। ਜੇਕਰ ਤੁਸੀਂ ਸਾਡੇ ਨਾਲ ਦੁਬਾਰਾ ਫੋਨ ਕਾਲ ਦੇ ਜ਼ਰੀਏ ਜੁੜਨਾ ਚਾਹੁੰਦੇ ਹੋ ਤਾਂ ਅਸੀਂ ਜ਼ਰੂਰ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਦੁਬਾਰਾ ਕਾਲ ਕਰਕੇ ਪ੍ਰੋਗਰਾਮ 'ਚ ਜੁੜਨਾ ਕਰ ਸਕਦੇ ਹੋ। ਪਰ ਇਸ ਵੇਲੇ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਉਹ ਅਸੀਂ ਪ੍ਰਸਾਰਿਤ ਕਰਨ ਜਾ ਰਹੇ ਹਾਂ। ਜਿਉਂ ਹੀ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਜਿਹੜਾ ਉਹ ਖਤਮ ਹੋਏਗਾ, ਉਸ ਤੋਂ ਬਾਅਦ ਤੁਸੀਂ ਫਿਰ ਕਾਲ ਦੇ ਰਾਹੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਸੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਸੋ ਇਸ ਨੰਬਰ ਰਾਹੀਂ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਤੇ ਲਓ ਜੀ ਹੁਣ ਅੱਗੇ ਵਧਦੇ ਹਾਂ ਤੇ ਅਗਲਾ ਸਿਲਸਿਲਾ ਹੈ ਵਿਰਸਾ ਤੇ ਇਤਿਹਾਸ ਦਾ। ਸੋ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਅਗਲੀ ਸਾਂਝ ਜਿਹੜੀ ਹੈ ਉਹ ਪਾਉਣ ਜਾ ਰਹੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ, ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਦਾਨੀ, ਮਹਾ ਅਨਖੀ, ਮਹਾ ਬਖਸ਼ਣ, ਮਨੁੱਖਤਾ ਦੇ ਰਹਿਬਰ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਆਗਮਨ ਦਿਵਸ 9 ਜਨਵਰੀ ਨੂੰ ਦੁਨੀਆਂ ਦੇ ਹਰ ਕੋਨੇ ਵਿਚ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਬੜੀ ਸ਼ਰਧਾ ਪੂਰਵ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਵੱਲੋਂ ਸਮੁੱਚੇ ਹਰਮਨ ਰੇਡੀਓ ਦੀ ਟੀਮ ਵੱਲੋਂ ਸਾਰੇ ਸਰੋਤਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ, ਪੀਰ, ਪੈਗੰਬਰ, ਵਲੀ, ਔਲੀਆ ਅੱਜ ਤੱਕ ਦੁਨੀਆਂ ਵਿਚ ਪੈਦਾ ਨਹੀਂ ਹੋਇਆ। ਕਹਿੰਦੇ ਨੇ ਸ਼ੇਰਨੀ ਇਕ ਬੱਚਾ ਜੰਮਦੀ ਏ ਜੋ ਜੰਗਲ ਦਾ ਬਾਦਸ਼ਾਹ ਬਣਦਾ। ਮਾਂ ਗੁਜਰੀ ਨੇ ਉਸ ਮਰਦੇ ਮਜ਼ਾਹਦ ਨੂੰ ਪੈਦਾ ਕੀਤਾ ਜਿਨ੍ਹੇ ਦੁਨੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਏਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਲੇਕਿਨ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਮੁੱਚ ਦੁਨੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਹਿੰਦੁਸਤਾਨ ਦੇ ਸੂਬੇ ਬਿਹਾਰ, ਬਿਹਾਰ ਦੀ ਰਾਜਧਾਨੀ ਪਟਨੇ ਵਿਚ ਪੋਹ ਸੁਦੀ 7ਵੀਂ ਸੰਮਤ 1723 ਬਿਕਰਮੀ 22 ਦਸੰਬਰ 1666 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਵਿਚੋਂ ਹੋਇਆ। ਸੱਚਮੁੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ 42 ਸਾਲ ਮਨੁੱਖਾ ਦੇਹੀ ਵਿਚ ਗੁਜ਼ਾਰੇ ਔਰ 42 ਸਾਲਾਂ ਵਿਚ ਹਜ਼ੂਰ ਉਹ ਕਾਰਨਾਮੇ ਕਰ ਗਏ ਨੇ ਜੋ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੀ ਸਵੈ ਜੀਵਨੀ ਆਪਣੀ ਕਲਮ ਦੇ ਨਾਂ ਲਿਖੀ, ਉਨ੍ਹਾਂ ਨੇ ਆਪਣੀ ਸਵੈ ਜੀਵਨੀ ਦਾ ਨਾਂ ਰੱਖਿਆ ਬਚਿੱਤਰ ਨਾਟਕ। ਬਚਿੱਤਰ ਕਹਿੰਦੇ ਨੇ ਅਨੋਖੇ ਨੂੰ, ਨਾਟਕ ਕਹਿੰਦੇ ਨੇ ਤਮਾਸ਼ੇ ਨੂੰ। ਮੇਰੇ ਹਜ਼ੂਰ ਕਹਿੰਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਐ ਦੁਨੀਆਂ ਦੇ ਲੋਗੋ, ਦੁਨੀਆਂ ਦੀ ਰੰਗ ਮੰਚ ਦੀ ਸਟੇਜ ਤੇ ਤਮਾਸ਼ਾ ਕਰਨ ਤੋਂ ਪਹਿਲੇ ਮੈਨੂੰ ਤਪ ਕਰਨਾ ਪਿਆ। ਲੋਕਾਂ ਨੇ ਸਵਾਲ ਕੀਤਾ, ਜੀ ਕਿੱਥੇ? ਹਜ਼ੂਰ ਕਹਿੰਦੇ ਨੇ, ਹੇਮ ਕੁੰਡ ਪਰਬਤ ਹੈ ਜਹਾਂ। ਲੋਕਾਂ ਨੇ ਪੁੱਛਿਆ, ਜੀ ਉਹਦੀ ਨਿਸ਼ਾਨੀ ਕੀ ਏ? ਹਜ਼ੂਰ ਕਹਿੰਦੇ ਨੇ, ਸ਼ਬਦ ਸ਼ਰਿੰਗ ਸ਼ੋਭਤ ਹੈ ਤਹਾਂ, ਉੱਥੇ 7 ਪਹਾੜੀਆਂ ਸ਼ੋਭ ਰਹੀਆਂ ਨੇ। ਹਜ਼ੂਰ ਕਹਿੰਦੇ ਨੇ, ਤੈ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਜੋ ਮਹਾਕਾਲ ਕਾ ਵੀ ਕਾਲ ਹੈ, ਮੈਂ ਉਸਕੀ ਅਰਾਧਨਾ ਕਰਤਾ ਰਹਾ ਹੂੰ। ਹਜ਼ੂਰ ਕਹਿੰਦੇ ਨੇ, ਇਹ ਬਿਧ ਕਰਤ ਤਪੱਸਿਆ ਭਇਓ, ਦਵੈ ਤੇ ਰੂਪ ਏਕ ਹੋ ਗਇਓ। ਕਹਿੰਦੇ ਨੇ, ਮੇਰੀ ਤਪੱਸਿਆ ਦਾ ਇਹ ਨਤੀਜਾ ਨਿਕਲਿਆ, ਮੈਂ ਤੇ ਮੇਰਾ ਵਾਹਿਗੁਰੂ ਇਕ ਮਿਕ ਹੋ ਗਏ। ਸਾਈ ਬੁੱਲੇ ਸ਼ਾਹ ਨੇ ਕਿਹਾ ਸੀ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸਦੋ ਨੀ ਮੈਨ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਮੇਰੀ ਤਪੱਸਿਆ ਦਾ ਇਹ ਨਤੀਜਾ ਨਿਕਲਿਆ, ਮੈਂ ਤੇ ਮੇਰਾ ਵਾਹਿਗੁਰੂ ਇਕ ਮਿਕ ਹੋ ਗਏ। ਅਕਾਲ ਪੁਰਖ ਨੇ ਮੇਰੀ ਤਪੱਸਿਆ ਤੇ ਇੰਨਾ ਰੀਝਿਆ, ਉਨ੍ਹਾਂ ਨੇ ਆਖਿਆ, ਮਾਤ ਲੋਕ ਵਿਚ ਜਾਓ, ਜ਼ੁਲਮ ਦਾ ਨਾਸ਼ ਕਰੋ, ਦੁਸ਼ਟਾਂ ਦਾ ਨਾਸ਼ ਕਰੋ। ਮੈਂ ਆਖਿਆ, ਅਗਰ ਅਕਾਲ ਪੁਰਖ ਵਾਹਿਗੁਰੂ ਮੇਰੇ ਅੰਗ ਸੰਗ ਹੋ ਕੇ ਰੱਖਿਆ ਕਰੇ, ਮੈਂ ਮਾਤ ਲੋਕ ਵਿਚ ਜਾਵਾਂਗਾ, ਜ਼ੁਲਮ ਦਾ ਨਾਸ਼ ਕਰਾਂਗਾ ਔਰ ਦੁਸ਼ਟਾਂ ਦਾ ਨਾਸ਼ ਕਰਾਂਗਾ। ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਨੁੱਖਾ ਦੇਹੀ ਦੇ ਵਿਚ ਇਸ ਦੁਨੀਆਂ ਦੇ ਵਿਚ ਆਏ ਔਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿਚ 14 ਜੰਗ ਲੜੇ। 14 ਜੰਗਾਂ ਵਿਚੋਂ 5 ਜੰਗ ਹਜ਼ੂਰ ਨੇ ਅਨੰਦਪੁਰ ਦੀ ਧਰਤੀ ਦੇ ਉੱਤੇ ਲੜੇ। ਅਨੰਦਪੁਰ ਦੀ ਧਰਤੀ ਕਿਤਨੀ ਪਾਕ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਸਤਰਬਾਜ਼ੀ, ਨੇਜ਼ੇਬਾਜ਼ੀ, ਤੀਰ ਅੰਦਾਜ਼ੀ, ਘੋੜਸਵਾਰੀ ਸਿੱਖੀ ਅਨੰਦਪੁਰ ਦੀ ਧਰਤੀ ਤੇ ਹਜ਼ੂਰ ਦੀਆਂ ਸ਼ਾਦੀਆਂ ਹੋਈਆਂ। ਅਨੰਦਪੁਰ ਦੀ ਧਰਤੀ ਦੇ ਉੱਤੇ ਸਾਹਿਬਜ਼ਾਦਿਆਂ ਨੇ ਜਨਮ ਲਿਆ। ਅਨੰਦਪੁਰ ਦੀ ਧਰਤੀ ਤੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਨੂੰ ਹਿੰਦੂ ਧਰਮ ਬਦਲੇ ਕੁਰਬਾਨ ਹੋਣ ਵਾਸਤੇ ਤੋਰਿਆ। ਅਨੰਦਪੁਰ ਦੀ ਧਰਤੀ ਤੇ ਹਜ਼ੂਰ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 42 ਸਾਲਾਂ ਦੀ ਜ਼ਿੰਦਗੀ ਦੇ ਵਿਚ 29 ਸਾਲ ਇਸ ਅਨੰਦਪੁਰ ਦੀ ਧਰਤੀ ਦੇ ਉੱਤੇ ਰਹਿ ਕੇ ਉਨ੍ਹਾਂ ਨੇ ਅਨੋਖੇ ਕਾਜ ਕੀਤੇ ਨੇ। ਇਹ ਅਨੰਦਪੁਰ ਦੀ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੈਲੂਰ ਦੇ ਰਾਜੇ ਰਾਜਾ ਦੀਪ ਚੰਦ ਦੀ ਪਤਨੀ ਚੰਪਾ ਰਾਣੀ ਦੇ ਕੋਲੋਂ ਮੁੱਲ ਖਰੀਦੀ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 75,000 ਰੁਪਏ ਵਿਚ ਮਾਖੋਵਾਲ ਦਾ ਥੇਹ ਖਰੀਦਿਆ। ਇਹਦਾ ਨਾਂ ਰੱਖਿਆ ਚੱਕ ਨਾਨਕੀ। ਔਰ ਬਾਅਦ ਵਿਚ ਜਦੋਂ ਪਟਨਾ ਤੋਂ ਅਨੰਦਪੁਰ ਸਾਹਿਬ ਬਾਲਾ ਪ੍ਰੀਤਮ ਗੋਬਿੰਦ ਰਾਏ ਆਏ ਨੇ, ਇਨ੍ਹਾਂ ਦੀ ਆਉਣ ਦੀ ਖੁਸ਼ੀ ਵਿਚ ਗੁਰਬਾਣੀ ਦਾ ਭੋਗ ਪਾਇਆ ਗਿਆ ਹੈ, ਗੁਰਬਾਣੀ ਦਾ ਕੀਰਤਨ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਅਨੰਦ ਸਾਹਿਬ ਦਾ ਪਾਠ ਪੜਿਆ, ਅਨੰਦ ਹੋਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਿਸਮਾਦ ਵਿਚ ਆਏ, ਕਹਿੰਦੇ ਅੱਜ ਬਾਲਾ ਪ੍ਰੀਤਮ ਦੇ ਇਥੇ ਪਹੁੰਚਣ ਦੀ ਖੁਸ਼ੀ ਦੇ ਵਿਚ ਇਹਦਾ ਨਾਂ ਚੱਕ ਨਾਨਕੀ ਤੋਂ ਬਦਲ ਕੇ ਅਨੰਦਪੁਰ ਰੱਖਦੇ ਹਾਂ। ਔਰ ਇਸੇ ਅਨੰਦਪੁਰ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਬਤੀਤ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 6 ਪੋਹ 1761 ਬਿਕਰਮੀ ਨੂੰ ਇਹ ਅਨੰਦਪੁਰੀ ਉਸ ਵੇਲੇ ਛੱਡਣੀ ਪੈ ਗਈ ਜਦੋਂ ਮੁਗਲਾਂ ਦੀਆਂ ਫੌਜਾਂ ਨੇ ਆਣ ਕੇ ਅਨੰਦਪੁਰੀ ਨੂੰ ਘੇਰਾ ਪਾ ਲਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਦੀ ਧਰਤੀ ਤੋਂ ਨਿਕਲ ਗਏ ਨੇ, ਸਰਸਾ ਨਦੀ ਦੇ ਕੰਢੇ ਤੇ ਆ ਗਏ। ਸਰਸਾ ਨਦੀ ਦੇ ਕੰਢੇ ਤੇ ਆਣ ਕੇ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ, ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਅੱਗੇ ਨਦੀ ਵਗ ਰਹੀ ਏ, ਪਿੱਛੇ ਦੁਸ਼ਮਣ ਆ ਰਿਹਾ, ਅੱਜ ਆਸਾ ਦੀ ਵਾਰ ਦਾ ਕੀਰਤਨ ਨਾ ਕਰੋ। ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਜੀ, ਦੁਨੀਆਂ ਦੇ ਹਰ ਕੰਮ ਛੱਡੇ ਜਾ ਸਕਦੇ ਨੀ, ਪਰ ਉਸ ਅਕਾਲ ਪੁਰਖ ਦਾ ਸਿਮਰਨ ਨਹੀਂ ਛੱਡਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਿਰ ਦੇ ਉੱਤੇ ਮੁਸੀਬਤਾਂ ਹਨ, ਲੇਕਿਨ ਅਕਾਲ ਪੁਰਖ ਨੂੰ ਮੇਰੇ ਹਜ਼ੂਰ ਨੇ ਇਕ ਮਿੰਟ ਵਾਸਤੇ ਵੀ ਨਹੀਂ ਤਿਆਗਿਆ। ਮੈਂ ਜਦੋਂ ਕਦੇ ਇਤਿਹਾਸ ਪੜ੍ਹਦਾ ਹਾਂ ਕਿ ਮੈਂ ਦੇਖਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿਚ ਇਕ ਮਿੰਟ ਵਾਸਤੇ ਵੀ ਕਦੀ ਅਕਾਲ ਪੁਰਖ ਨੂੰ ਨਹੀਂ ਵਿਸਾਰਿਆ। ਇਕ ਦਿਨ ਮੇਰੇ ਹਜ਼ੂਰ ਸ਼ਿਕਾਰ ਖੇਡਣ ਨਿਕਲੇ, ਨਾਲ ਦੇ ਸਾਥੀ ਵਿਛੜ ਗਏ। ਮੁਸਲਮਾਨ ਰੰਗੜਾਂ ਦੀ ਆਬਾਦੀ ਸੀ, ਉਨ੍ਹਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਕੱਲਿਆ ਵੇਖਿਆ, ਉਹ ਜਥਾ ਬਣਾ ਕੇ ਅੱਗੇ ਵਧੇ। ਉਹ ਕਹਿੰਦੇ, ਫੜ ਲਓ ਗੁਰੂ ਗੋਬਿੰਦ ਸਿੰਘ ਅੱਜ ਕੱਲਾ ਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਤਲਵਾਰ ਦੀ ਮੁੱਠ ਉੱਤੇ ਗਿਆ, ਉਨ੍ਹਾਂ ਨੇ ਸਰ ਕੱਢੀ ਮਿਆਨ ਚੋਂ ਤਲਵਾਰ। ਕਹਿੰਦੇ, ਗੋਬਿੰਦ ਕੱਲਾ ਨਹੀਂ, ਇਹਦੇ ਨਾਲ ਅੱਲਾ ਵੀ ਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਰਸਾ ਨਦੀ ਦੇ ਕੰਢੇ ਤੇ ਆਏ, ਇੱਥੇ ਵੀ ਆਣ ਕੇ ਹਜ਼ੂਰ ਨੇ ਉਸ ਅਕਾਲ ਪੁਰਖ ਦਾ ਸਿਮਰਨ ਨਹੀਂ ਛੱਡਿਆ। ਨਦੀ ਵਗ ਰਹੀ ਏ, ਪਿੱਛੇ ਦੁਸ਼ਮਣ ਹਮਲਾਵਰ ਹੋ ਚੁੱਕਾ, ਲੇਕਿਨ ਅਕਾਲ ਪੁਰਖ ਦਾ ਸਿਮਰਨ ਜ਼ਰੂਰ ਕੀਤਾ ਗਿਆ। ਲੇਕਿਨ ਜਦੋਂ ਭੰਗਾਣੀ ਦਾ ਜੰਗ ਹੋ ਰਿਹਾ ਸੀ, ਹਰੀਚੰਦ ਹੰਡੂਰੀਆ ਲੋਹਰੇ ਦਾ ਤੀਰ ਅੰਦਾਜ਼, ਉਹਨੇ ਹਜ਼ੂਰ ਦੇ ਉੱਤੇ ਪਹਿਲਾ ਤੀਰ ਛੱਡਿਆ। ਤੀਰ ਦਮਾਲੇ ਨੂੰ ਛੋ ਕੇ ਕੰਨ ਕੋਲੋਂ ਲੰਘ ਗਿਆ। ਜਬ ਐਬਾਨ ਲਾ ਗਿਓ ਤਬ ਐ ਰੋਸ ਜਾਗਿਓ। ਜਦੋਂ ਉਹਨੇ ਦੂਸਰਾ ਤੀਰ ਛੱਡਿਆ, ਹਜ਼ੂਰ ਨੇ ਘੋੜੇ ਦੀ ਵਾਹ ਖਿੱਚੀ, ਪੈਂਤੜਾ ਬਦਲਿਆ, ਤੀਰ ਦਾ ਵਾਰ ਖਾਲੀ ਗਿਆ। ਤੀਸਰਾ ਤੀਰ ਉਹਨੇ ਹਜ਼ੂਰ ਦੀ ਛਾਤੀ ਉੱਤੇ ਵਿੰਨਿਆ, ਲੇਕਿਨ ਹਜ਼ੂਰ ਕਹਿੰਦੇ ਨੇ, ਤੀਰ ਮੇਰੇ ਪੇਟ ਦੀ ਪੇਟੀ ਵਿਚ ਆਣ ਕੇ ਵੱਜਾ। ਇੱਥੇ ਹਜ਼ੂਰ ਨੇ ਇਹ ਨਹੀਂ ਕਿਹਾ ਮੈਂ ਚਲਾਕੀ ਨਾਲ ਜਾਂ ਬਚ ਗਿਆ, ਪਰ ਹਜ਼ੂਰ ਨੇ ਕਿਹਾ, ਉਸ ਅਕਾਲ ਪੁਰਖ ਨੇ ਮੈਨੂੰ ਆਪਣਾ ਦਾਸ ਜਾਣ ਕੇ ਰੱਖ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਇਕ ਮਿੰਟ ਵਾਸਤੇ ਨਹੀਂ ਵਿਸਾਰਿਆ, ਅੱਜ ਅਸੀਂ ਆਪਣੇ ਗੁਰੂ ਨੂੰ ਭੁੱਲ ਕੇ ਬੈਠੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਕੁਰਬਾਨ ਕਰਕੇ ਕਿਹਾ ਸੀ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਨ੍ਹਾਂ ਦੇ ਬਾਰੇ ਇਕ ਕਵੀ ਨੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਗੁਰ ਕਾਦਰੇ ਹਰ ਕਾਰ ਕੇ ਸਦਕੇ, ਪਨਾਹੀ ਦੋ ਜਹਾਂ ਸਤਿਗੁਰੂ ਸੱਚੀ ਸਰਕਾਰ ਕੇ ਸਦਕੇ, ਜਿਨ੍ਹੇ ਆਪਣੇ ਬਗਾਨੇ ਸਭ ਜ਼ਲੀਲੋ ਖੁਆਰ ਕਰਤੇ ਥੇ, ਕੀ ਜਿਸ ਸਰਦਾਰ ਮੈਂ ਉਸ ਬੇਕਸੋਂ ਕੇ ਯਾਰ ਕੇ ਸਦਕੇ, ਬੈਰਾਗੀ ਜਿਸ ਕਾ ਬੰਦਾ ਥਾ, ਸ਼ੈਦ ਖਾਂ ਜਿਸ ਪੇ ਸ਼ੈਦਾ ਥਾ, ਜਿਸੇ ਨੰਦ ਲਾਲ ਨੇ ਦੇਖਾ ਮੈਂ ਉਸ ਦੀਦਾਰ ਕੇ ਸਦਕੇ, ਖਬਰ ਸਰਹੰਦ ਸੇ ਆਣਾ ਵੋ ਸੁਣਕਰ ਤੇਰਾ ਫੁਰਮਾਨਾ ਅਮਾਨਤ ਹੀ ਅਦਾ ਹੋ ਗਈ ਤੇਰੇ ਇਸ ਇਸਾਰ ਕੇ ਸਦਕੇ ਤੇਰੇ ਸਰਵੰਸ ਸਾਰੇ ਨੇ ਪੀਏ ਪਿਆਲੇ ਸ਼ਹਾਦਤ ਕੇ ਮੇਰੇ ਸਰਵੰਸ ਦਾਨੀ ਮੈਂ ਤੇਰੀ ਪਰਿਵਾਰ ਕੇ ਸਦਕੇ ਮਹਾਂ ਸਿੰਘ ਜਿਸ ਦਮ ਤੇਰੇ ਪਹਿਲੂ ਮੇ ਲੇਟਾ ਥਾ ਜੋ ਉਸਕੇ ਸਾਥ ਤੂਨੇ ਕੀ ਮੈਂ ਉਸ ਗੁਫਤਾਰ ਕੇ ਸਦਕੇ ਪਨਾਹੇ ਦੋ ਜਹਾਂ ਸਤਿਗੁਰੂ ਸੱਚੀ ਸਰਕਾਰ ਕੇ ਸਦਕੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਬਾਰੇ ਮਿਸਟਰ ਮੈਕਾਲਫ ਨੇ ਕਹਿ ਦਿੱਤਾ ਸੀ ਇਫ ਗੁਰੂ ਗੋਬਿੰਦ ਸਿੰਘ ਬੋਰਨ ਇਨ ਇੰਗਲੈਂਡ ਦਾ ਹੋਲ ਵਰਲਡ ਕਨਵਰਟਿਡ ਇਨ ਟੂ ਸਿੱਖਇਜ਼ਮ। ਉਹਨੇ ਆਖਿਆ ਕਾਸ਼ ਗੁਰੂ ਗੋਬਿੰਦ ਸਿੰਘ ਕਿਤੇ ਇੰਗਲੈਂਡ ਵਿਚ ਪੈਦਾ ਹੋ ਜਾਂਦਾ ਅਸੀਂ ਲੋਕ ਦੁਨੀਆਂ ਵਿਚ ਸਿੱਖੀ ਦੇ ਝੰਡੇ ਚਲਾ ਕੇ ਰੱਖ ਦਿੰਦੇ। ਮਿਸਟਰ ਕਨਿੰਗਮ ਨੇ ਕਿਹਾ ਸੀ ਕਿ ਜਿਹੜੀ ਤਲਵਾਰ ਗੁਰੂ ਗੋਬਿੰਦ ਸਿੰਘ ਨੇ ਉਠਾਈ ਸੀ ਉਸ ਦਾ ਲੋਹਾ ਉਸ ਦਾ ਫਲਾਦ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਦੇ ਨਾਲ ਤਿਆਰ ਕੀਤਾ ਸੀ। ਇਕ ਸ਼ਾਇਰ ਨੇ ਕਿਹਾ ਸੀ ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਆ ਜਿਨ੍ਹੇ ਸਾਨੂੰ ਇਕ ਪਹਿਲੂ ਤੇ ਨਹੀਂ ਬਲਕਿ ਹਰ ਪਹਿਲੂ ਤੇ ਚੇਤਨ ਕੀਤਾ। ਉਹ ਗੁਰੂਆਂ ਵਿਚੋਂ ਗੁਰੂ, ਵਲੀਆਂ ਵਿਚੋਂ ਵਲੀ, ਪੀਰਾਂ ਵਿਚੋਂ ਪੀਰ, ਕਵੀਆਂ ਵਿਚੋਂ ਸ਼ਾਇਰ ਆਜ਼ਮ ਔਰ ਜਰਨੈਲਾਂ ਵਿਚੋਂ ਮਹਾਨ ਜਰਨੈਲ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਕਲਮ ਫੜੀ ਪਾਣੀ ਦੇ ਫੁਹਾਰੇ ਵਾਂਗ ਬਾਣੀ ਤੁਰੀ ਆਉਂਦੀ ਗਈ। 17,253 ਛੰਦ ਹਜ਼ੂਰ ਦੇ ਲਿਖੇ ਮਿਲਦੇ ਨੇ। ਇਕ ਗ੍ਰੰਥ ਜਿਸ ਦਾ ਨਾਂ ਸੀ ਵਿਦਿਆਧਰ ਸਰਸਾ ਨਦੀ ਦੀ ਭੇਂਟ ਹੋ ਗਿਆ। ਉਸ ਗ੍ਰੰਥ ਦਾ ਨਾਂ ਮਨ ਭਾਰ ਸੀ। ਅੰਦਾਜ਼ਾ ਲਾਵੋ ਉਸ ਵਿਚ ਕਿੰਨਾ ਸਾਹਿਤ ਹੋਵੇਗਾ, ਕਿੰਨਾ ਲਿਟਰੇਚਰ ਹੋਵੇਗਾ। ਜੇ ਹਜ਼ੂਰ ਨੇ ਤਲਵਾਰ ਫੜੀ ਇਕ ਨਹੀਂ, ਦੋ ਨਹੀਂ, ਪੰਜ ਨਹੀਂ, ਸੱਤ ਨਹੀਂ, ਦਸ ਨਹੀਂ, ਹਜ਼ੂਰ ਨੇ 14 ਜੰਗ ਲੜੇ। ਜੇ ਹਜ਼ੂਰ ਨੇ ਕੁਰਬਾਨੀ ਕੀਤੀ, ਕੌਮ ਨੂੰ ਸਿਖਰਾਂ ਤੇ ਪਹੁੰਚਾ ਕੇ ਰੱਖ ਦਿੱਤਾ, ਤੇ ਜੇ ਹਜ਼ੂਰ ਨੇ ਜਰਨੈਲੀ ਕੀਤੀ, 40 ਸਿੰਘਾਂ ਨੂੰ 10 ਲੱਖ ਦੇ ਨਾਲ ਲੜਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਜਰਨੈਲ, ਗੁਰੂ, ਪੀਰ, ਪੈਗੰਬਰ, ਵਲੀ, ਔਲੀਆ ਅੱਜ ਤੱਕ ਪੈਦਾ ਨਹੀਂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਛੋਟੀਆਂ ਜਿੰਦਾਂ ਜਿਨ੍ਹਾਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਅੱਖਾਂ ਵਿਚੋਂ ਇਕ ਵੀ ਅੱਥਰ ਨਹੀਂ ਕਿਰੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਆਪਣੇ ਬੱਚਿਆਂ ਦਾ ਨਾ ਆਪਣੇ ਮਾਤਾ ਜੀ ਨੂੰ ਬਿਬਾਨ ਦੇ ਸਕੇ। ਸ੍ਰੀ ਗੁਰੂ ਗੋਬਿੰਦ ਸਿੰਘ ਧੰਨ ਤੇਰਾ ਜਿਹੜਾ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਅੱਜ ਸਿਰ ਚੁਕਾਉਂਦੇ ਹਾਂ, ਨਮਸਕਾਰ ਕਰਦੇ ਹਾਂ, ਸਲੂਟ ਕਰਦੇ ਹਾਂ, ਸਲਾਮ ਕਰਦੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸੀਂ ਸਾਰਾ ਕੁਝ ਵਾਰ ਕੇ ਵੀ ਕਰਜ਼ ਨਹੀਂ ਉਤਾਰ ਸਕਦੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਇਕ ਯੋਗੀ ਅਲਾ ਯਾਰ ਖਾਨ ਕਿਹਾ ਸੀ ਇਨਸਾਫ ਕਰੇ ਦਿਲ ਮੇ ਜ਼ਮਾਨਾ ਤੋਂ ਯਕੀ ਹੈ, ਕਹਿ ਦੇ ਕਿ ਗੋਬਿੰਦ ਕਾ ਕੋਈ ਸਾਨੀ ਹੀ ਨਹੀਂ ਹੈ, ਇੱਕ ਆਂਖ ਸੇ ਬੁਲਬਲਾ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ, ਮਜਧਾਰ ਕੋ, ਜਾਂ ਲਹਿਰ ਕੋ ਦੇਖੇ। ਉਹ ਮੁਸਲਮਾਨ ਕਵੀ ਕਹਿ ਰਿਹਾ ਅੱਲਾ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਕਰੂੰ ਤਾਰੀਫ ਗੋਬਿੰਦ ਕੀ ਵੋ ਕਮ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਮਾਤਾ ਜੀ ਸ਼ਹੀਦ, ਜਿਨ੍ਹਾਂ ਦੇ ਪਿਤਾ ਜੀ ਸ਼ਹੀਦ, ਜਿਨ੍ਹਾਂ ਦੇ ਬੱਚੇ ਵੀ ਸ਼ਹੀਦ, ਜਿਨ੍ਹਾਂ ਦੇ ਮਾਮੇ ਦੇ ਪੁੱਤ ਵੀ ਸ਼ਹੀਦ, ਜਿਨ੍ਹਾਂ ਦੇ ਭੂਆ ਦੇ ਪੁੱਤ ਵੀ ਸ਼ਹੀਦ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵੀ ਸ਼ਹੀਦ। ਮਨੁੱਖਾ ਦੇਹੀ ਵਿਚ ਆਣ ਕੇ ਉਹਨਾਂ ਨੇ ਜੋ ਕਾਰਨਾਮੇ ਕੀਤੇ ਨੇ ਉਹ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਕੇ ਉਹਨਾਂ ਨੇ ਆਖਿਆ ਸੀ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਰਹੀਏ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨੀਏ। ਇਹ ਠੀਕ ਹੈ ਕਿ ਅੱਜ ਪੰਜਾਬ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਵਧਦੀਆਂ ਜਾ ਰਹੀਆਂ ਨੇ, ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਅਸੀਂ ਦੁਸ਼ਮਣ ਤੋਂ ਸੁਚੇਤ ਹੋਈਏ ਤਾਂ ਕਿ ਆਪਣੀ ਇੱਕ ਗੱਲ ਯਾਦ ਰੱਖਣੀ ਕਿ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ। ਉਹ ਹਰ ਚੀਜ਼ ਬਰਦਾਸ਼ਤ ਕਰ ਸਕਦਾ ਹੈ, ਲੇਕਿਨ ਗੁਰੂ ਦਾ ਅਪਮਾਨ ਨਹੀਂ ਕਰ ਸਕਦਾ, ਸਹਿ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਦਿਵਸ ਤੇ ਆਪਾਂ ਸਾਰੇ ਪ੍ਰਣ ਕਰੀਏ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਨੂੰ ਪਾਲਣਾ ਕਰਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਤਮਸਤਕ ਹੋਵਾਂਗੇ, ਅਸੀਂ ਪਖੰਡੀ ਸਾਧਾਂ ਸੰਤਾਂ ਤੋਂ ਦੂਰ ਰਹੀਏ, ਅਸੀਂ ਪਖੰਡੀਆਂ ਤੋਂ ਦੂਰ ਰਹੀਏ, ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿਚ ਆ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਦਿਵਸ ਦੀ ਸਾਰੇ ਸਰੋਤਿਆਂ ਨੂੰ ਇਕ ਵਾਰ ਫੇਰ ਬਹੁਤ ਬਹੁਤ ਵਧਾਈ। ਮੈਂ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਾਂ ਮੇਰਾ ਸ਼ਹਿਨਸ਼ਾਹ ਸਾਰੇ ਸੰਸਾਰ ਦੇ ਵਿਚ ਸੁਖ ਸ਼ਾਂਤੀ ਵਰਤਾਏ, ਔਰ ਨਾਲ ਹੀ ਮੈਂ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀ ਵੀ ਦੀ ਵਧਾਈ ਭੇਟਾ ਕਰਦਾ ਹਾਂ ਕਿਉਂਕਿ 2021 ਦਾ ਸਾਲ ਸਾਨੂੰ ਅਲਵਿਦਾ ਕਹਿ ਚੁੱਕਾ ਹੈ। ਸੂਰਜ ਦੀਆਂ ਕਿਰਨਾਂ ਸਾਡੇ ਵਿਹੜੇ ਤੇ ਰੋਸ਼ਨਾਈਆਂ ਕਰ ਚੁੱਕੀਆਂ ਹਨ। 2022 ਦਾ ਸਾਲ ਤੁਹਾਡੇ ਸਾਰਿਆਂ ਨੂੰ ਸੁਹਾਨੜਾ ਹੋਵੇ। ਸਾਰੇ ਅੰਮ੍ਰਿਤ ਵੇਲੇ ਦੇ ਜਾਗਣੇ ਸਿਮਰਨ ਦੀਆਂ ਦਾਤਾਂ ਮੇਰਾ ਸਤਿਗੁਰੂ ਸਭ ਦੀ ਝੋਲੀ ਪਾਵੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦਾ, ਜਿਹੜੇ ਕਿ ਸਾਡੇ ਨਾਲ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਲਗਾਤਾਰ ਜੁੜਦੇ ਨੇ ਔਰ ਹਮੇਸ਼ਾ ਹੀ ਉਹ ਸਾਨੂੰ ਸਾਡੇ ਸਿੱਖ ਇਤਿਹਾਸ ਦੇ ਨਾਲ, ਸਿੱਖ ਇਤਿਹਾਸ ਦੇ ਮੁੱਖ ਨਾਇਕਾਂ ਦੇ ਨਾਲ, ਸਾਡੇ ਗੁਰੂ ਸਾਹਿਬਾਨ ਦੇ, ਸਾਡੇ ਭਗਤਾਂ ਦੇ ਜੀਵਨ ਦੇ ਨਾਲ ਸਾਨੂੰ ਰੂਬਰੂ ਕਰਵਾਉਂਦੇ ਰਹਿੰਦੇ ਨੇ। ਸੋ ਇਹ ਉਪਰਾਲਾ ਜਿਹੜਾ ਇਹ ਵਾਕਈ ਸਲਾਹਣਯੋਗ ਹੈ ਔਰ ਇਸ ਸਿਲਸਿਲੇ ਦੇ ਰਾਹੀਂ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਇੱਥੋਂ ਤੱਕ ਅਸੀਂ ਖੁਦ ਨੂੰ ਵੀ ਉਸ ਇਤਿਹਾਸ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖ ਸਕੀਏ। ਸੋ ਇੱਕ ਵਾਰ ਫੇਰ ਅਸੀਂ ਸ਼ੁਕਰਗੁਜ਼ਾਰ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰਪੁਰਾਂ ਦੇ। ਸੋ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਨੇ, ਹਰਜਿੰਦਰ ਸਿੰਘ ਘੁੰਮਣ ਸਾਹਿਬ ਇੱਕ ਵਾਰ ਫੇਰ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ। ਔਰ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਮੈਸੇਜਿਸ ਦੇ ਜ਼ਰੀਏ ਨਹੀਂ ਜੁੜ ਸਕੇ ਜਾਂ ਫਿਰ ਨਹੀਂ ਅਜੇ ਤੱਕ ਸ਼ਾਮਲ ਹੋਏ ਪ੍ਰੋਗਰਾਮ ਵਿੱਚ, ਉਹਨਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ। ਔਰ ਜਿਹੜੇ ਦੋਸਤ ਸਾਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹਨਾਂ ਦੀ ਕਾਲ ਜਿਹੜੀ ਆ ਉਹ ਸ਼ਾਇਦ ਕੱਟੀ ਗਈ ਹੈ। ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਜੇਕਰ ਉਹ ਸਾਨੂੰ ਪ੍ਰੋਗਰਾਮ ਦੇ ਵਿੱਚ ਦੁਬਾਰਾ ਵੀ ਕਾਲ ਕਰਦੇ ਆ ਤਾਂ ਅਸੀਂ ਜ਼ਰੂਰ ਉਹਨਾਂ ਨੂੰ ਸ਼ਾਮਲ ਕਰਾਂਗੇ ਕਾਲ ਕਰਨ ਦੇ ਲਈ। ਸਾਡਾ ਨੰਬਰ ਹੈ 02-8599-2811। ਸੋ ਲਓ ਜੀ, ਨਵੇਂ ਸਾਲ ਦੀਆਂ ਵਧਾਈਆਂ ਦਿਲਬਰ ਸਾਹਿਬ ਨੇ ਵੀ ਦੇ ਦਿੱਤੀਆਂ ਔਰ ਅਸੀਂ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਖਾਸ ਤੌਰ ਦੇ ਉੱਤੇ ਨਵੇਂ ਸਾਲ ਦੇ ਸੰਕਲਪ ਦੇ ਆਧਾਰਿਤ ਰੱਖਿਆ। ਸੋ ਸੰਕਲਪ ਤੁਹਾਡਾ ਕੀ ਹੈ ਇਸ ਵਰੇ ਦਾ, ਇਸ ਵਰੇ ਕੀ ਸੋਚਿਆ, ਕੀ ਮੰਤਵ ਨੇ, ਕੀ ਟੀਚੇ ਨੇ, ਕੀ ਮਨੋਰਥ ਹੈ ਔਰ ਉਸ ਮਨੋਰਥ ਨੂੰ, ਉਹਨਾਂ ਟੀਚਿਆਂ ਨੂੰ, ਉਸ ਸੰਕਲਪ ਨੂੰ ਪੂਰਾ ਕਰਨ ਦੇ ਲਈ ਕਿਸ ਤਰ੍ਹਾਂ ਦੀ ਕੋਸ਼ਿਸ਼, ਕਿਸ ਤਰ੍ਹਾਂ ਦੇ ਯਤਨ, ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੁਸੀਂ ਕਰਨ ਜਾ ਰਹੇ ਹੋ, ਉਹਦੇ ਬਾਬਤ ਅੱਜ ਅਸੀਂ ਅਗਲੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਨੀ ਹੈ। ਸਿਲਸਿਲੇ ਦਾ ਨਾਮ ਹੋਣਾ ਜੀ ਗੱਲਾਂ ਬਾਤਾਂ। ਫਿਲਹਾਲ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ ਦੋਸਤੋ, ਤੇ ਇੱਕ ਬ੍ਰੇਕ ਵੀ ਲੈਣੇ ਆ ਔਰ ਬ੍ਰੇਕ ਦੌਰਾਨ ਸਾਡੇ ਸਪੌਂਸਰ ਦੇ, ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਅਸੀਂ ਤੁਹਾਡੀ ਨਜ਼ਰ ਕਰਾਂਗੇ ਔਰ ਇੱਕ ਵਾਰ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਜਿਹੜੇ ਦੋਸਤ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕਰਦੇ ਨੇ। ਤੇ ਲੋ ਫਿਰ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦ ਅਸੀਂ ਆਉਣਾ ਵਾਪਸ ਔਰ ਵਾਪਸ ਆ ਕੇ ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਤੁਹਾਡੇ ਨਾਲ ਰਾਬਤਾ ਬਣਾਵਾਂਗੇ ਔਰ ਉਹਨਾਂ ਗੱਲਾਂ ਬਾਤਾਂ ਦੇ ਵਿੱਚ, ਗੱਲਾਂ ਬਾਤਾਂ ਅਸੀਂ ਕੀ ਕਰਨੀਆਂ, ਗੱਲਾਂ ਬਾਤਾਂ ਇਹੀ ਕਰਨੀਆਂ ਕਿ ਇਸ ਨਵੇਂ ਵਰੇ ਦੇ ਵਿੱਚ ਕੀ ਖਾਸ, ਕੀ ਨਵਾਂ, ਕੀ ਸੋਚਿਆ, ਕਿਉਂਕਿ ਜ਼ਿੰਦਗੀ ਤਾਂ ਆਪਣੀ ਤੁਰ ਰਹੀ ਹੈ। ਜੇ ਪਹਿਲਾਂ ਗੱਲ ਕੀਤੀ ਸੀ ਹਨਾ ਕਿ ਤਰੀਕਾਂ ਜਿਹੜੀਆਂ ਉਹ ਬਦਲ ਜਾਂਦੀਆਂ, ਸਾਲ ਬਦਲ ਜਾਂਦੇ, ਮਹੀਨੇ ਬਦਲ ਜਾਂਦੇ ਆ, ਪਰ ਸਾਡੀ ਜ਼ਿੰਦਗੀ ਦੇ ਵਿੱਚ ਨਵਾਂ ਅਸੀਂ ਕੀ ਸ਼ਾਮਲ ਕਰਦੇ ਹਾਂ ਔਰ ਉਸ ਨਵੇਂਪਨ ਦੇ ਨਾਲ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਜਿਹੜੀ ਆ ਉਹ ਅਸੀਂ ਮਹਿਸੂਸ ਕਰਦੇ ਹਾਂ, ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਅਗਲੇ ਦੇ ਵਿੱਚ। ਸਿਲਸਿਲੇ ਦਾ ਨਾਮ ਹੋਵੇਗਾ ਗੱਲਾਂ ਬਾਤਾਂ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਬਹੁਤ ਜਲਦ ਵਾਪਸ, ਜੁੜੇ ਰਹੋ, ਬਣੇ ਰਹੋ ਹਰਮਨ ਰੇਡੀਓ ਤੇ ਮੇਰੇ ਨਾਲ ਯਾਨੀ ਗੁਰਪ੍ਰੀਤ ਨਾਲ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Sharma ji, ki gall? Aaj kal nazar nahi aunde tusi?
Oh yaar, ki dassa? Office de accounts di sari zimmedari hun mere te hi hai. Tax filing diyan dates lagi aa gayi ne, ta mainu niklan da time hi nahi mil reha.
Lah, bas enni ji gall, tuhadi sari problem da hal hega Minhas & Company de Amritpal Singh Minhas ji kol, jo certified practicing accountant ne. ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-941-180।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश, चलो फिर चल दे HK Kids।
HK Kids, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK Kids,
जो की डील कर देने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਰਨ। ਤਾਂ ਫੇਰ ਨਾਮ ਯਾਦ ਰੱਖਿਓ
HK Kids।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਲੋ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਹਰਮਨ ਰੇਡੀਓ ਤੇ। ਪ੍ਰੋਗਰਾਮ ਸਾਡਾ ਮਾਰਨਿੰਗ ਸ਼ੋ ਲਾਰਾਂ ਚੱਲ ਰਿਹਾ ਤੇ ਲਾਰਾਂ ਦੇ ਵਿੱਚ ਇੱਕ ਵਾਰ ਫਿਰ ਜੀ ਆਇਆਂ ਨੂੰ, ਤੁਹਾਨੂੰ ਸਾਰਿਆਂ ਨੂੰ ਕਹਿੰਦੇ ਹਾਂ ਜਿਹੜੇ ਦੋਸਤ ਲੇਟ ਆਏ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਬਹੁਤ ਜਲਦ ਅਸੀਂ ਲੈ ਕੇ ਹਾਜ਼ਰ ਹੋਣਾ, ਪਰ ਉਸ ਤੋਂ ਪਹਿਲਾਂ ਇੱਕ ਗੀਤ ਨਾਲ ਤੁਹਾਡੀ ਨਜ਼ਰ ਕਰੀਏ। ਗੀਤ ਤੋਂ ਵੀ ਪਹਿਲਾਂ ਅਸੀਂ ਘੁੰਮਣ ਸਾਹਿਬ ਦਾ ਜਿਹੜਾ ਸੁਨੇਹਾ ਉਹ ਵੀ ਜ਼ਰੂਰ ਸਾਂਝਾ ਕਰਦੇ ਜਾਈਏ। ਸੋ ਘੁੰਮਣ ਸਾਹਿਬ ਸਾਡੇ ਨਾਲ ਇੱਕ ਵਾਰ ਦੁਬਾਰਾ ਜੁੜੇ ਨੇ ਔਰ ਲਿਖਦੇ ਨੇ ਜੀ ਕਿ ਮਨ ਮਰਿਆ ਤਾਂ ਸੋਗਨਾ ਕੀਤਾ ਨਾ ਰੋਏ ਰੂਹ ਵਾਰੀ, ਤਨ ਮਰਿਆ ਤਾਂ ਸ਼ੋਧੇ ਯਾਰਾਂ ਕੂਕ ਹਿਜ਼ਰ ਦੀ ਮਾਰੀ। ਆਪਣੇ ਗੋਡਿਆਂ ਤੇ ਕਹਿੰਦੇ ਜ਼ਿੰਦਗੀ ਜੀ ਜਾਂਦੀ ਹੈ, ਦੂਜਿਆਂ ਦੇ ਮੋਢਿਆਂ ਤੇ ਤਾਂ ਸਿਰਫ ਲਾਸ਼ ਹੀ ਜਾਂਦੀ ਹੈ। ਕਿਆ ਬਾਤ ਹੈ, ਬਹੁਤ ਵਧੀਆ ਜੀ। ਕਹਿੰਦੇ ਪਰ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਜੀ। ਤੁਹਾਡੀਆਂ ਦੁਆਵਾਂ ਦੇ ਨਾਲ ਹੀ ਅਸੀਂ ਕੁਛ ਕਰਨ ਯੋਗ ਹੁੰਦੇ ਹਾਂ। ਬਾਕੀ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਹੋਇਆ ਸੀ, ਹੌਲੀ ਹੌਲੀ ਵਗਦੇ ਸਰਸਾ ਦੇ ਪਾਣੀਆਂ ਗੁਰੂ ਜੀ ਦੇ ਲਾਲ ਜਿੰਦਾਂ ਨੇ ਨਿਆਣੀਆਂ। ਬਿਲਕੁਲ ਜੀ, ਔਰ ਵਾਕਈ ਪਿਛਲਾ ਸਮਾਂ ਜਿਹੜਾ ਅਸੀਂ ਯਾਦ ਕੀਤਾ ਹੈ ਉਸ ਸਮੇਂ ਦੌਰਾਨ ਸਾਹਿਬਜ਼ਾਦਿਆਂ ਨੂੰ, ਗੁਰੂ ਸਾਹਿਬ ਦੇ ਪਰਿਵਾਰ ਨੂੰ, ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਆ ਰਿਹਾ। ਸੋ ਅਸੀਂ ਅੱਜ ਦਾ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਸੀ ਉਹ ਉਸੇ ਹੀ ਖਾਸ ਦਿਨ ਨੂੰ ਸਮਰਪਿਤ ਕੀਤਾ ਸੀ। ਸੋ ਇੱਕ ਵਾਰ ਲਓ ਜੀ ਫੇਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਤੁਹਾਡਾ ਸਾਰਿਆਂ ਦਾ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਤੁਸੀਂ ਆਪਣੇ ਪਿਆਰੇ ਜੇ ਸੁਨੇਹਿਆਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ, ਸਾਰਿਆਂ ਦੇ ਨਾਲ ਸਾਂਝ ਬਣਾਉਂਦੇ ਹੋ, ਰਾਬਤਾ ਬਣਾਉਂਦੇ ਹੋ, ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ ਤੇ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ, ਤੇ ਗੀਤ ਤੋਂ ਬਾਅਦ ਫਿਰ ਅਗਲਾ ਸਿਲਸਿਲਾ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਵਿਸ਼ਾ ਸਾਡਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ, ਪਰ ਚੱਲਦੇ ਪ੍ਰੋਗਰਾਮ ਦੌਰਾਨ ਫਿਰ ਇੱਕ ਵਾਰ ਅਸੀਂ ਸਾਂਝ ਜ਼ਰੂਰ ਪਾਵਾਂਗੇ ਵਿਸ਼ੇ ਦੀ। ਪਰ ਇਸ ਵੇਲੇ ਸੁਣਦੇ ਹਾਂ ਫਿਰ ਵਿਰਾਸਤ।
ਪਠਾਣੀ ਤੋਪ ਵਰਗਾ ਕਾਂਬੇ ਛੇੜ ਦਿੰਦਾ ਹੁੰਦਾ ਸੀ ਪਿਛੋਰ ਨੂੰ, ਉਹ ਲਿਖ ਰੁਕਿਆਂ ਦੇ ਉੱਤੇ ਸਰਦਾਰ ਜੀ ਉਹ ਲਾਟ ਭੇਜਦਾ ਸੀ ਤੋਹਫੇ ਕੀ ਲਾਹੌਰ ਨੂੰ, ਉਹਦੀ ਸਤਲੁਜ ਟੱਪ ਕੇ ਨਾ ਕੰਪਨੀਓ ਸਤਲੁਜ ਟੱਪ ਕੇ ਨਾ ਕੰਪਨੀ ਉਹ ਕਿਤੇ ਚੜਦਾ ਨਾ ਤਾਪ ਰਣਜੀਤ ਨੂੰ, ਉਹ ਸਾਰੀ ਦੁਨੀਆਂ ਦਾ ਫਿਰੇ ਬਾਪ ਬਣਿਆ ਵਾਲੇ ਪੜਦੇ, ਬਾਕੀ ਜਿੱਥੋਂ ਜਿੱਥੋਂ ਪਰੇ ਸਾਰੇ ਹੋ ਗਏ ਰਹੇ ਉੱਥੇ ਸਰਦਾਰ ਜਾ ਕੇ ਖੜਦੇ, ਕਹਿੰਦੇ ਕਰੀਏ ਨਾ ਕਿਵੇਂ ਖੱਬੀ ਖਾਣ ਨੂੰ ਰਿਆ ਛੇਰਾ ਵਾਂਗੂ ਖੇਪਰ ਤੇ ਪੁੱਕਦਾ ਉੱਤਾ ਤਾਂ ਤੁਰ ਗਿਆ ਜਿੱਥੇ ਟੇਕਾ ਮਾਰ ਕੇ ਉੱਥੇ ਚੋਰਾਂ ਵਾਂਗੂ ਫਿਰੇ ਪੋਤਾ ਲੁਕਦਾ ਉੱਤਾ ਤਾਂ ਤੁਰ ਗਿਆ ਜਿੱਥੇ ਟੇਕਾ ਮਾਰ ਕੇ ਉੱਥੇ ਚੋਰਾਂ ਵਾਂਗੂ ਫਿਰੇ ਪੋਤਾ ਲੁਕਦਾ। ਸਿੰਘ ਬੱਬਰ ਤੇ ਪੜਿਓ ਕਿਵੇਂ ਹੌਲਦਾਰ ਮਾਰਿਆ ਰੁਮਾਲ ਮੰਗ ਕੇ, ਉਹ ਜਾਗੀ ਉੱਤੇ ਛੱਡ ਗਈ ਮਸਾਲ ਵੱਖਰੀ ਉਹ ਲੜ ਕੇ ਸੀ ਮੋਢੇ ਤੇ ਜਵਾਕ ਟੰਗ ਕੇ, ਹੁਣ ਭੁੱਲੇ ਕੱਢਣਾ ਬਲੈਕ ਹੌਲ ਦੀ ਮਾਰ ਦਿੱਤੇ ਗੋਰੇ ਕਿਵੇਂ ਸਾਹ ਘੁੱਟ ਕੇ, ਉਹ ਚੁਨ ਮਾਰਦੀ ਨਗਰੀ ਤਬਾਹ ਕਰਦੀ ਬੰਦਾ ਸਿੰਘ ਪਿਆ ਜਦੋਂ ਟੁੱਟ ਕੇ, ਉਹ ਚੁਨ ਮਾਰਦੀ ਨਗਰੀ ਤਬਾਹ ਕਰਦੀ ਬਾਬਾ ਬੰਦਾ ਸਿੰਘ ਪਿਆ ਪਿਸ਼ਾਵਰ ਨਾ ਮੁੜਿਆ ਕੋਈ ਇੱਥੇ ਵੱਡੇ ਵੱਡੇ ਆ ਕੇ ਥਾਪੀ ਮਾਰਦੇ, ਜਦੋਂ ਹਰੀ ਸਿੰਘ ਨਲੂਆ ਸੀ ਭੁੱਕਿਆ ਉਹ ਕਿਲੇ ਹਿੱਟ ਕੇ ਸੀ ਕਾਬਲ ਕੰਧਾਰ ਦੇ, ਉਹ ਨਾਕੇ ਮੌਤ ਦੇ ਆ ਰਹਾ ਉੱਤੇ ਠੋਕ ਕੇ ਪਾਈਆਂ ਭਾਜਣਾ ਨਸ਼ੇਰੇ ਵਿੱਚ ਖਾਣ ਨੂੰ, ਜਿਹੜੇ ਤੋਪਾ ਥੱਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਨੂੰ, ਉਹ ਜਿਹੜੇ ਤੋਪਾ ਥੱਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਨੂੰ।
कीने रख के सीधे को सी पंजाब सारा काम पता ओनू आख दे सिख पापी हस के तेरी तोप सी बनाई है बदालिया करा विचों पित्तल दे पांटे चुक के दसो बच्चिया नू सारा गड़ी चंकदा दिल्ली विच खौफ सी ओनू घोड़िया दे पिछे ले गए बन के जी दी आशकी चिट्टा ताज बनिया ओ ता मर गई सी चौदवें नू जम के तोपा कच्चिया दे नाल फेर करके फते कर लिया ते पुतल दाख नू जेड़े वड्डे वड्डिया नू गए कुट के आख नलू आज रोंदे ने जवाक नू जेड़े वड्डे वड्डिया नू गए कुट के आख नलू आज रोंदे ने जवाक जमान दी फते कर लिया थोखा सी लाहौर नू जो पंजा सी चंदाना वालों टुट के उच्चे करी दसपाटना दे दौर नू जो पंजा सी चंदाना वालों टुट के उच्चे करी दसपाटना दे दौर नू गया किताबी बदाली तो कुड़िया कुआरिया दे कर दस के हलाकू वाली मौत तथो कौन मरिया घोड़े दी रकाब विच पैर फस के थानू कलू करे वड्डे वड्डे भुल गए चेते कौन रखे घटनावां छोटिया बैरिया ने भुखिया ते वार करिया डाला उत्ते छड के पकाइया रोटिया बैरिया ने भुखिया ते वार करिया डाला उत्ते छड के पकाइया रोटिया ਸਾਡਾ ਵੈਰੀ ਹੋ ਗਿਆ ਲੋਕਾਂ ਨਾਲੋਂ ਵੇਚ ਦਿੱਤੇ ਸੀਸ ਵੱਟ ਕੇ ਜਿਹੜਾ ਸੂਰਮਾ ਕਹਾਉਂਦਾ ਪਾਣੀ ਪੱਤਦਾ ਉਹ ਸਿੰਘਾਂ ਇੱਕੋ ਪੱਛੇ ਆਮਦਾਨ ਛੱਡ ਕੇ ਸਤਿਗੁਰ ਸਿੰਘਾਂ ਸੂਰਾ ਤੱਕ ਪਾ ਗਿਆ ਭੁੱਲ ਕੇ ਪਠਾਣ ਕਹਿੰਦੇ ਅੱਤ ਚੁੱਕਣੀ ਉਹ ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿੱਥੋਂ ਤੱਕ ਪਾਉਂਦੇ ਸਿੰਘ ਪੱਟ ਸੁੱਕਣੀ ਉਹ ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿੱਥੋਂ ਤੱਕ ਪਾਉਂਦੇ ਸਿੰਘ ਪੱਟ ਸੁੱਕਣੀ
ਲੋ ਜੀ ਦੋਸਤੋ ਇਸ ਵੇਲੇ ਤੁਸੀਂ ਹਰਮਨ ਰੇਡੀਓ ਤੇ ਮੇਰੇ ਨਾਲ ਜੁੜੇ ਹੋਏ ਹੋ ਔਰ ਸਾਡਾ ਮਾਰਨਿੰਗ ਸ਼ੋ ਚੱਲ ਰਿਹਾ ਲਹਿਰਾਂ ਸੋ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੋਂ ਔਰ ਇਸ ਸਿਲਸਿਲੇ ਨੂੰ ਅਸੀਂ ਫੇਸਬੁੱਕ ਤੇ ਵੀ ਨਾਲੋ ਨਾਲ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਲਹਿਰਾਂ ਪ੍ਰੋਗਰਾਮ ਆਪਣੇ ਅੰਤਲੇ ਪੜਾਅ ਤੇ ਪਹੁੰਚ ਚੁੱਕੇ ਆ ਔਰ ਇਸ ਅੰਤਲੇ ਪੜਾਅ ਤੇ ਅਗਲਾ ਸਿਲਸਿਲਾ ਜਿਹੜਾ ਉਹ ਅਸੀਂ ਲੈ ਕੇ ਹਾਜ਼ਰ ਹਾਂ ਗੱਲਾਂ ਬਾਤਾਂ ਦਾ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿਚ ਸਭ ਤੋਂ ਪਹਿਲਾਂ ਅਸੀਂ ਇੱਕ ਵਾਰ ਫੇਰ ਆਪਣੇ ਸੁਣਨ ਵਾਲਿਆਂ ਨੂੰ ਆਪਣੇ ਜਾਣੂਆਂ ਨੂੰ ਆਪਣੇ ਚਾਹੁਣ ਵਾਲਿਆਂ ਨੂੰ ਵਧਾਈ ਪੇਸ਼ ਕਰਨਾ ਚਾਹੁੰਦੇ ਹਾਂ ਸੋ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਨਜ਼ਮੀ ਹੋਰਾਂ ਦੀਆਂ ਕੁਝ ਸਤਰਾਂ ਦੇ ਨਾਲ ਮੈਂ ਇਸ ਸਿਲਸਿਲੇ ਦੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਸੋ ਬੜੀ ਉਦਾਸੀ ਦਿੱਤੀ ਪਿਛਲਿਆਂ ਸਾਲਾਂ ਨੇ ਹਾਸੇ ਵੰਡਦਾ ਆਵੀ ਨਵਿਆਂ ਸਾਲਾਂ ਤੂੰ ਬੜੀ ਉਦਾਸੀ ਦਿੱਤੀ ਪਿਛਲੇ ਸਾਲਾਂ ਨੇ ਹਾਸੇ ਵੰਡਦਾ ਆਵੀ ਨਵਿਆਂ ਸਾਲਾਂ ਤੂੰ ਦਹਿਸ਼ਤ ਵਹਿਸ਼ਤ ਖਿਲਰੀ ਵਿਚ ਜ਼ਮਾਨੇ ਦੇ ਭੈੜੇ ਰੰਗ ਮੁਕਾਵੀ ਨਵਿਆਂ ਸਾਲਾਂ ਤੂੰ ਦਹਿਸ਼ਤ ਵਹਿਸ਼ਤ ਖਿਲਰੀ ਵਿਚ ਜ਼ਮਾਨੇ ਦੇ ਭੈੜੇ ਰੰਗ ਮੁਕਾਵੀ ਨਵਿਆਂ ਸਾਲਾਂ ਤੂੰ ਨੀਵਾਂ ਸਿਰ ਨਾ ਹੋਵੇ ਕਿਧਰੇ ਸੱਚੇ ਦਾ ਨੀਵਾਂ ਸਿਰ ਨਾ ਹੋਵੇ ਕਿਧਰੇ ਸੱਚੇ ਦਾ ਝੂਠੇ ਸਿਰ ਖੇ ਪਾਵੀ ਨਵਿਆਂ ਸਾਲਾਂ ਤੂੰ ਨੀਵਾਂ ਸਿਰ ਨਾ ਹੋਵੇ ਕਿਧਰੇ ਸੱਚੇ ਦਾ, ਝੂਠੇ ਸਿਰ ਖੇ ਪਾਵੀ ਨਵਿਆਂ ਸਾਲਾਂ ਤੋਂ, ਪੈਰ ਧਰਨ ਨੂੰ ਥਾਂ ਨਾ ਲੱਭੇ ਨਫ਼ਰਤ ਨੂੰ, ਪੈਰ ਧਰਨ ਨੂੰ ਥਾਂ ਨਾ ਲੱਭੇ ਨਫ਼ਰਤ ਨੂੰ, ਇੰਨਾ ਪਿਆਰ ਉਗਾਵੀ ਨਵਿਆਂ ਸਾਲਾਂ ਤੂੰ, ਇੰਨਾ ਪਿਆਰ ਉਗਾਵੀ ਨਵਿਆਂ ਸਾਲਾਂ ਤੂੰ। ਸੋ ਇਹੀ ਅਰਦਾਸ, ਇਹੀ ਦੁਆ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ ਕਿ ਨਫ਼ਰਤਾਂ ਜਿਹੜੀਆਂ ਉਹ ਆਪਣੇ ਆਪ ਦੂਰ ਹੋਵਣ, ਪਿਆਰ ਜਿਹੜਾ ਉਹ ਹੋਰ ਜ਼ਿਆਦਾ ਭਰਪੂਰ ਹੋਵੇ ਸਾਡੇ ਆਲੇ ਦੁਆਲੇ ਚ। ਸੋ ਮੁਹੱਬਤ, ਪਿਆਰ, ਇਸ ਨੂੰ ਜਿੰਨਾ ਵੰਡੀਏ ਓਨਾ ਹੀ ਵੱਧਦਾ। ਪਰ ਜਦੋਂ ਅਸੀਂ ਨਫ਼ਰਤਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਈਰਖਾ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਾੜੇ ਦੀ ਗੱਲ ਕਰਦੇ ਹਾਂ, ਤਾਂ ਉਹ ਅਸਲ ਦੇ ਵਿੱਚ ਅਸੀਂ ਕਿਸੇ ਦੇ ਨਾਲ ਨਹੀਂ ਕਰ ਰਹੇ ਹੁੰਦੇ, ਅਸਲ ਦੇ ਵਿੱਚ ਉਹ ਅਸੀਂ ਆਪਣੇ ਆਪ ਨਾਲ ਕਰ ਰਹੇ ਹੁੰਦੇ ਹਾਂ, ਕਿਉਂਕਿ ਇਹੋ ਜਿਹੇ ਅਹਿਸਾਸਾਂ ਦੇ ਵਿੱਚ ਅਸੀਂ ਆਪਣਾ ਹੀ ਨੁਕਸਾਨ ਵਧੇਰੇ ਕਰਦੇ ਹਾਂ। ਖੈਰ, ਅਸੀਂ ਦੁਆ ਕਰਦੇ ਹਾਂ ਪਰਮਾਤਮਾ ਦੇ ਅੱਗੇ ਕਿ ਇਸ ਵਰੇ ਯਾਨੀ ਕਿ ਸਾਲ 2022 ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਮਾਣੋ, ਤੰਦਰੁਸਤੀਆਂ ਮਾਣੋ, ਪਰਮਾਤਮਾ ਦੀ ਮਿਹਰ ਦੀ ਨਜ਼ਰ ਤੁਹਾਡੇ ਸਾਹਮਣੇ ਉੱਤੇ ਬਣੀ ਰਹੇ। ਔਰ ਸਭ ਤੋਂ ਖਾਸ ਅੱਜ ਦੇ ਸਿਲਸਿਲੇ ਦੇ ਵਿੱਚ ਇਹ ਹੈ ਕਿ ਅੱਜ ਦੇ ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਉਹ ਨਵੇਂ ਵਰੇ ਦੇ ਵਿੱਚ ਤੁਹਾਡੇ ਵੱਲੋਂ ਲਏ ਗਏ ਸੰਕਲਪ ਦੇ ਬਾਰੇ ਕਰਨੀ ਹੈ ਕਿ ਸੰਕਲਪ ਇਸ ਵਰੇ ਦੌਰਾਨ ਤੁਸੀਂ ਮਿੱਥਿਆ। ਸੋ ਸੰਕਲਪ ਦੀ ਗੱਲ ਕਰਾਂ ਤਾਂ ਗੱਲ ਉਹੀ ਹੁੰਦੀ ਹੈ ਕਿ ਜ਼ਿੰਦਗੀ ਦੇ ਵਿੱਚ ਜਿਵੇਂ ਅਸੀਂ ਜਦੋਂ ਵੀ ਕੁਛ ਟੀਚਾ ਮਿੱਥਦੇ ਹਾਂ, ਸਾਡੇ ਸਾਹਮਣੇ ਕੋਈ ਗੋਲ ਹੁੰਦਾ, ਜਦੋਂ ਅਸੀਂ ਆਪਣੇ ਮੰਤਵ ਨੂੰ ਸਾਹਮਣੇ ਰੱਖਦੇ ਹਾਂ, ਸਾਡਾ ਮਨੋਰਥ ਅਸਲ ਦੇ ਵਿੱਚ ਕੀ ਹੈ, ਸੋ ਉਸ ਮਨੋਰਥ ਬਾਬਤ ਹੀ ਅੱਜ ਦੀ ਜਿਹੜੀ ਗੱਲਬਾਤ ਕਰਾਂਗੇ, ਸੰਕਲਪ ਦੀ ਗੱਲਬਾਤ ਕਰਾਂਗੇ। ਸੋ ਸੰਕਲਪ, ਤੁਸੀਂ ਕਹੋਗੇ ਵੀ ਕੀ ਸੰਕਲਪ, ਹਨਾ? ਸੰਕਲਪ ਇਹ ਕਿ ਇਸ ਵਰੇ ਤੁਸੀਂ ਕੀ ਸੋਚਿਆ ਹੋਇਆ ਕਿ ਤੁਸੀਂ ਆਪਣੇ ਹੈਲਥ ਗੋਲਸ ਜਿਹੜੇ ਆ ਉਹਨਾਂ ਨੂੰ ਪੂਰਿਆਂ ਕਰਨਾ, ਜਾਂ ਤੁਸੀਂ ਕੰਮਕਾਜ ਦੇ ਵਿੱਚ ਇਸ ਵਾਰ ਤਰੱਕੀ ਜਿਹੜੀ ਆ ਉਹ ਲੈਣ ਦੇ ਲਈ ਕੋਸ਼ਿਸ਼ਾਂ ਕਰਨੀਆਂ ਨੇ, ਜਾਂ ਫਿਰ ਤੁਸੀਂ ਘਰ ਪਰਿਵਾਰ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣ ਦੇ ਲਈ ਕੋਸ਼ਿਸ਼ਾਂ ਕਰਨੀਆਂ ਨੇ, ਜਾਂ ਫਿਰ ਤੁਸੀਂ ਆਪਣੇ ਜਿਹੜੇ ਸਨੇਹੀ ਨੇ, ਤੁਹਾਡੇ ਦੋਸਤ ਮਿੱਤਰ ਨੇ, ਜਿਹੜੇ ਤੁਹਾਡੇ ਆਲੇ ਦੁਆਲੇ ਦੇ ਵਿੱਚ ਤੁਹਾਡੇ ਆਪਣੇ ਨੇੜਲੇ ਦੋਸਤ ਨੇ, ਜਾਂ ਜਿਹੜੇ ਤੁਹਾਡੇ ਚਾਹੁਣ ਵਾਲੇ ਨੇ, ਜਾਂ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ, ਜਾਂ ਫਿਰ ਉਹਨਾਂ ਦੇ ਨਾਲ ਸੰਬੰਧਾਂ ਨੂੰ ਹੋਰ ਪਕੇਰਾ ਕਰਨਾ। ਸੋ ਇਸ ਤਰ੍ਹਾਂ ਦੇ ਹੀ ਹੁੰਦੇ ਨੇ ਸਾਡੇ ਸੰਕਲਪ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ। ਕਹਿੰਦੇ ਹੁੰਦੇ ਆ ਕਿ ਗੋਲਸ ਦਾ ਹੋਣਾ ਬਹੁਤ ਜ਼ਰੂਰੀ ਹੈ, ਸਾਡੇ ਟੀਚਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਟੀਚਿਆਂ ਤੋਂ ਬਿਨਾਂ ਜ਼ਿੰਦਗੀ ਜਿਹੜੀ ਆ ਉਹ ਨੀਰਸ ਹੋ ਜਾਂਦੀ ਹੈ। ਸੋ ਜ਼ਿੰਦਗੀ ਜਿਹੜੀ ਆ ਉਹ ਨੀਰਸ ਨਹੀਂ ਹੋਣੀ ਚਾਹੀਦੀ, ਕਿਉਂਕਿ ਜਦੋਂ ਟੀਚੇ ਖਤਮ ਹੋ ਜਾਣ, ਜਦੋਂ ਜ਼ਿੰਦਗੀ ਦੇ ਵਿੱਚ ਗੋਲ ਖਤਮ ਹੋ ਜਾਣ, ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਸੰਕਲਪਾਂ ਤੋਂ ਵਿਹੂਣੇ ਹੋ ਜਾਂਦੇ ਹਾਂ, ਤਾਂ ਫਿਰ ਜ਼ਿੰਦਗੀ ਜਿਉਣ ਦਾ ਮਜ਼ਾ ਵੀ ਨਹੀਂ ਆਉਂਦਾ। ਸੋ ਜ਼ਿੰਦਗੀ ਜਿਹੜੀ ਆ ਉਹ ਖੁਸ਼ਗਵਾਰ ਵੀ ਉਦੋਂ ਹੀ ਹੁੰਦੀ ਹੈ ਜਦੋਂ ਉਸ ਵਿੱਚ ਕੁਛ ਨਾ ਕੁਛ ਟੀਚੇ ਜਿਹੜੇ ਆ ਉਹ ਹਮੇਸ਼ਾ ਬਰਕਰਾਰ ਰਹਿਣ। ਸੋ ਸਾਡੇ ਟੀਚੇ ਕਿਹੋ ਜਿਹੇ ਹੁੰਦੇ ਆ? ਜੇ ਮੈਂ ਆਪਣੀ ਗੱਲ ਕਰਾਂ ਤਾਂ ਵਾਕਈ ਮੈਂ ਕਈ ਵਾਰ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਂ ਕਾਲ ਬਹੁਤ ਘੱਟ ਕਰਦੀ ਹਾਂ, ਹਨਾ, ਔਰ ਇਸੇ ਕਰਕੇ ਸ਼ਾਇਦ ਮੇਰੇ ਜਿਹੜੇ ਜਾਣੂ ਨੇ ਜਾਂ ਮੇਰੇ ਜਿਹੜੇ ਨੇੜਲੇ ਦੋਸਤ ਨੇ, ਸੰਬੰਧੀ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਕਿ ਮੈਂ ਸ਼ਾਇਦ ਉਹਨਾਂ ਦੇ ਨਾਲ ਰਾਬਤਾ ਨਹੀਂ ਰੱਖਣਾ ਚਾਹੁੰਦੀ, ਪਰ ਇਹ ਮੇਰੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਜਿਹਦੇ ਉੱਤੇ ਕਾਬੂ ਪਾਉਣ ਦੇ ਲਈ ਮੈਂ ਯਤਨ ਤਾਂ ਹਰ ਸਾਲ ਕਰਦੀ ਹਾਂ। ਹਰ ਸਾਲ ਇਹ ਟੀਚਾ ਮੈਂ ਮਿੱਥਦੀ ਜ਼ਰੂਰ ਹਾਂ ਕਿ ਇਸ ਸਾਲ ਦੌਰਾਨ ਮੈਂ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਕਾਲ ਕਰਕੇ ਆਪਣਿਆਂ ਤੱਕ ਜਿਹੜੇ ਵਿਚਾਰ ਹੈ ਉਹ ਸਾਂਝੇ ਕਰਾਂ, ਹਨਾ, ਔਰ ਜਦੋਂ ਵੀ ਕੋਈ ਵੀ ਖੁਸ਼ੀ ਜਾਂ ਗਮੀ ਦਾ ਸਮਾਂ ਹੁੰਦਾ ਹੈ ਉਦੋਂ ਅਸੀਂ ਕਰਦੇ ਵੀ ਹਾਂ, ਹਨਾ, ਪਰ ਸਾਰੇ ਸਾਲ ਦੌਰਾਨ ਲਗਾਤਾਰ ਉਹਨਾਂ ਦੇ ਨਾਲ ਸੰਬੰਧ ਜਾਂ ਸੰਪਰਕ ਬਣਾਈ ਰੱਖਣਾ ਕਈ ਵਾਰ ਮੇਰੇ ਲਈ ਮੁਸ਼ਕਲ ਹੁੰਦਾ, ਕਿਉਂਕਿ ਮੇਰੀ ਇਹ ਬਹੁਤ ਵੱਡੀ ਕਮਜ਼ੋਰੀ ਹੈ, ਮੇਰੀ ਸ਼ਖਸੀਅਤ ਦੀ ਕਮਜ਼ੋਰੀ, ਔਰ ਮੈਂ ਇਸ ਕਮਜ਼ੋਰੀ ਦੇ ਉੱਤੇ ਕਾਬੂ ਪਾਉਣ ਦੇ ਲਈ ਲਗਾਤਾਰ ਯਤਨਸ਼ੀਲ ਵੀ ਹਾਂ, ਔਰ ਇਸ ਨੂੰ ਤਾਂ ਮੈਂ ਜ਼ਰੂਰ ਕਦੇ ਨਾ ਕਦੇ ਕਾਬੂ ਕਰ ਲਾਂਗੀ, ਇਸ ਨੂੰ ਜ਼ਰੂਰ ਮੈਂ ਪੂਰੀਆਂ ਕਰਾਂਗੀ, ਪਰ ਦੂਸਰੀ ਜਿਹੜੀ ਇੱਕ ਹੋਰ ਇਸ ਸਾਲ ਦੀ ਇਸ ਸਾਲ ਦਾ ਜਿਹੜਾ ਮੇਰਾ ਸੰਕਲਪ ਕਹਿ ਲਓ ਜਾਂ ਮੇਰੀ ਚੁਣੌਤੀ ਕਹਿ ਲਓ, ਮੇਰਾ ਇਹ ਚੈਲੰਜ ਹੈ ਕਿ ਹੈਲਥ ਗੋਲ ਜਿਹੜੇ ਹੈ ਉਹਨਾਂ ਦੇ ਉੱਤੇ ਵੀ ਇਸ ਵਾਰ ਮੈਂ ਕੰਮ ਕਰਨਾ ਹੈ। ਪਰ ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਇਸ ਵਾਰ ਦੇ ਕੀ ਗੋਲਸ ਰੱਖੇ ਆ, ਤੁਹਾਡੇ ਕੀ ਗੋਲਸ ਨੇ, ਤੁਹਾਡੇ ਕੀ ਸੰਕਲਪ ਨੇ, ਇਸ ਵਾਰੇ ਦੌਰਾਨ ਕੀ ਸੋਚਿਆ, ਤੇ ਨਾਲ ਹੀ ਨਾਲ ਮੇਰੇ ਨਾਲ ਇਹ ਵੀ ਸਾਂਝ ਪਾਇਓ ਕਿ ਤੁਸੀਂ ਇਸ ਸਾਲ ਦੀ ਸ਼ੁਰੂਆਤ ਕਿਵੇਂ ਕੀਤੀ ਆ, ਇਸ ਸਾਲ ਨੂੰ ਲੈ ਕੇ ਤੁਹਾਡੀਆਂ ਉਮੀਦਾਂ ਕਿਹੋ ਜਿਹੀਆਂ। ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਜਗਜੀਵਨ ਕੌਰ ਹੋਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਔਰ ਪਰਮਾਤਮਾ ਕਰੇ ਤੁਹਾਡੇ ਲਈ ਇਹ ਵਰਾ ਜਿਹੜਾ ਉਹ ਖੁਸ਼ੀਆਂ ਖੇੜੇ ਲੈ ਕੇ ਆਵੇ। ਤੇ ਲਓ ਜੀ, ਕੁਛ ਦੋਸਤ ਇੱਧਰ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜ ਰਹੇ ਨੇ। ਹਰਜਿੰਦਰ ਸਿੰਘ ਹੋਰੀ ਦੁਆਰਾ ਜੁੜੇ ਨੇ, ਕਹਿੰਦੇ ਗਾਗਰ ਵਿੱਚ ਸਾਗਰ ਲਫਜ਼ਾਂ ਨਾਲ ਭਰ ਦਿੱਤਾ, ਪਰਮਾਤਮਾ ਸਾਰਿਆਂ ਦਾ ਭਲਾ ਕਰੇ, ਸਭ ਨੂੰ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਚ ਰੱਖੇ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਤੁਹਾਡਾ, ਔਰ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਜੀਆਂ ਨੂੰ ਕਹਿੰਦਿਆਂ ਹੋਇਆਂ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡੇ ਇਸ ਵਰੇ ਦੇ ਸੰਕਲਪ ਕੀ ਨੇ, ਕੀ ਸੋਚਿਆ ਹੋਇਆ ਇਸ ਵਰੇ ਦੇ ਵਿੱਚ, ਸੋਚਣਾ ਕਿਉਂ ਜ਼ਰੂਰੀ ਹੈ, ਮਿੱਥਣਾ ਕਿਉਂ ਜ਼ਰੂਰੀ ਹੈ, ਟੀਚੇ ਹੋਣੇ ਕਿਉਂ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ ਦੇ ਵਿੱਚ ਨਵਾਂਪਨ ਤਾਂ ਹੀ ਆਉਂਦਾ ਜਦੋਂ ਅਸੀਂ ਜਿਹੜੀ ਜ਼ਿੰਦਗੀ ਦਿਨ ਬ ਦਿਨ ਜਿਸ ਤਰ੍ਹਾਂ ਦੀ ਤੌਰ ਤੁਰ ਰਹੀ ਹੈ ਉਸੇ ਤਰ੍ਹਾਂ ਦੀ ਤੌਰ ਦੇ ਵਿੱਚ ਸ਼ਾਮਲ ਹੁੰਦੇ ਹਾਂ, ਤਾਂ ਉਸ ਦੇ ਨਾਲ ਨਵਾਂ ਕੁਛ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਨਹੀਂ ਹੁੰਦਾ। ਸੋ ਨਵਾਂਪਨ ਜਦੋਂ ਅਸੀਂ ਕਹਿੰਦੇ ਹਾਂ ਕਿ ਨਵੇਂ ਸਾਲ ਦੀ ਨਵੀਂ ਸਵੇਰ ਜਾਂ ਸੱਜਰਾਪਨ ਜਿਹੜਾ, ਉਸ ਸੱਜਰੇਪਨ ਨੂੰ ਅਸੀਂ ਮਹਿਸੂਸ ਕਿਵੇਂ ਕਰਦੇ ਹਾਂ, ਅੱਜ ਦਿਨ ਦੀ ਸ਼ੁਰੂਆਤ ਸਾਡੀ ਕਿਵੇਂ ਹੋਈ ਆ, ਪਹਿਲਾਂ ਨਾਲੋਂ ਉਹ ਕਿਵੇਂ ਨਵਾਂ ਆ, ਉਹਦੇ ਵਿੱਚ ਅਸੀਂ ਨਵਾਂ ਕੀ ਸ਼ਾਮਲ ਕੀਤਾ ਆ, ਇਹ ਨਵਾਂਪਨ ਹੋਣਾ ਜ਼ਰੂਰੀ ਕਿਉਂ ਆ। ਸੋ ਇਹ ਗੱਲਾਂ ਜਿਹੜੀਆਂ ਅਸਲ ਦੇ ਵਿੱਚ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜ਼ਿੰਦਗੀ ਦੇ ਵਿੱਚ ਨਵਾਂਪਨ ਹੋਣਾ ਜਿਹੜਾ ਉਹ ਬਹੁਤ ਹੀ ਜ਼ਰੂਰੀ ਹੈ। ਸੋ ਨਵਾਂਪਨ ਕੀ ਹੋ ਸਕਦਾ ਇਹ ਸਾਡੇ ਤੇ ਨਿਰਭਰ ਕਰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਨਵਾਂ ਕੀ ਭਰਨਾ ਚਾਹੁੰਦੇ ਹਾਂ, ਹਨਾ। ਅਸਲ ਦੇ ਵਿੱਚ ਜ਼ਿੰਦਗੀ ਜਿਉਣ ਦਾ ਮਜ਼ਾ ਹੀ ਤਾਂ ਆਉਂਦਾ ਜੇ ਜ਼ਿੰਦਗੀ ਦੇ ਵਿੱਚ ਹਰ ਪਲ ਤਾਂ ਅਸੀਂ ਨਵਾਂ ਨਹੀਂ ਸਿਰਜ ਸਕਦੇ, ਪਰ ਜ਼ਿੰਦਗੀ ਦੇ ਜਿਸ ਵੀ ਸਮੇਂ ਦੌਰਾਨ ਅਸੀਂ ਕੁਛ ਨਵਾਂ ਸਿਰਜ ਸਕਦੇ ਹਾਂ ਤਾਂ ਉਸ ਸਮੇਂ ਦੌਰਾਨ ਜ਼ਰੂਰ ਸਿਰਜੀਏ। ਔਰ ਜਦੋਂ ਅਸੀਂ ਗੋਲਸ ਦੀ ਗੱਲ ਕਰਦੇ ਹਾਂ, ਹਨਾ, ਕਈ ਵਾਰ ਐ ਹੁੰਦਾ ਕਿ ਅਸੀਂ ਆਪਣੇ ਆਪ ਦੇ ਵਿੱਚ ਮਹਿਸੂਸ ਕਰਦੇ ਹਾਂ ਕਿ ਅਸੀਂ ਜਿਹੜੇ ਪਿਛਲੇ ਸਮੇਂ ਦੇ ਰੁਝੇਵਿਆਂ ਦੌਰਾਨ ਆਪਣੇ ਸਿਹਤ ਦੇ ਲਈ ਕੁਛ ਨਹੀਂ ਕਰ ਸਕੇ ਜਾਂ ਆਪਣੀ ਸਿਹਤ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਅਸੀਂ ਨਹੀਂ ਕਰ ਸਕੇ, ਸੋ ਸਾਡੀ ਸਿਹਤ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ। ਸੋ ਇਸ ਕਰਕੇ ਅਸੀਂ ਇਸ ਬਾਰੇ ਸੋਚਿਆ ਕਿ ਅਸੀਂ ਹੁਣ ਜਿਹੜੀ ਦੌੜ ਭੱਜ ਆ ਉਹਦੇ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਥੋੜਾ ਜਿਹਾ ਧਿਆਨ ਹੁਣ ਆਪਣੀ ਸਿਹਤ ਵੱਲ ਦੇਵਾਂਗੇ, ਕਿਉਂਕਿ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੋਸਤੋ। ਕਿਉਂਕਿ ਜੇਕਰ ਸਾਡੇ ਕੋਲ ਸਿਹਤ ਨਹੀਂ ਆ ਤਾਂ ਫੇਰ ਸ਼ਾਇਦ ਜ਼ਿੰਦਗੀ ਦੀ ਜਿਹੜੀ ਦੌੜ ਭੱਜ ਆ ਉਹ ਵੀ ਵਿਅਰਥ ਹੈ। ਸੋ ਸਾਡੇ ਨਾਲ ਕੁਛ ਦੋਸਤ ਇੱਧਰ ਵੀ ਬਣ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਰਠੌਰ ਸਾਹਿਬ ਜੁੜੇ ਨੇ, ਸੋ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ ਰਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ, ਕਹਿੰਦੇ ਮੈਂ ਤਾਂ ਇਸ ਸਾਲ ਜ਼ਿੰਦਗੀ ਆਪਣੇ ਲਈ ਜਿਉਣੀ ਹੈ ਜੀ, ਆਪਣੇ ਆਪ ਨੂੰ ਖੁਸ਼ ਰੱਖਣਾ, ਦੂਸਰੇ ਕੀ ਸੋਚਣਗੇ ਜਾਂ ਦੂਸਰਿਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਨਹੀਂ ਪੈਣਾ, ਸੋ ਆਪਣੇ ਲਈ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨੀ ਹੈ। ਬਹੁਤ ਹੀ ਖੂਬਸੂਰਤ ਗੋਲ ਹੈ ਤੁਹਾਡਾ, ਔਰ ਵਾਕਈ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਦਾਸੀ ਭਰ ਲੈਂਦੇ ਹਾਂ, ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਇਸ ਕਰਕੇ ਨਿਰਾਸ਼ਾ ਜਿਹੜੀ ਆ ਉਹ ਲੈ ਆਉਂਦੇ ਹਾਂ, ਕਿਉਂ, ਕਿਉਂਕਿ ਸਾਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਕਿ ਲੋਕ ਕੀ ਕਹਿਣਗੇ, ਹਨਾ। ਔਰ ਇਹਨਾਂ ਗੱਲਾਂ ਦੇ ਕਾਰਨ ਹੀ ਅਸੀਂ ਜ਼ਿੰਦਗੀ ਨੂੰ ਉਦਾਸ ਕਰ ਲੈਂਦੇ ਹਾਂ। ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਈ ਜ਼ਰੂਰ ਜੀਣਾ ਸਿੱਖੀਏ, ਕਿਉਂਕਿ ਅਸੀਂ ਗੁਜ਼ਾਰਦੇ ਹਾਂ ਜ਼ਿੰਦਗੀ ਜਿਹੜੀ ਆ ਹਰ ਕੋਈ ਗੁਜ਼ਾਰ ਰਿਹਾ, ਪਰ ਜ਼ਿੰਦਗੀ ਜਿਹੜੀ ਹੈ ਉਹ ਸਿਰਫ ਗੁਜ਼ਾਰੀ ਨਾ ਜਾਵੇ, ਜ਼ਿੰਦਗੀ ਜਿਹੜੀ ਹੈ ਉਹ ਜੀਵੀ ਜਾਵੇ ਆਪਣੇ ਆਪ ਦੇ ਲਈ, ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ। ਸੋ ਇਹ ਇੱਕ ਬਹੁਤ ਹੀ ਪਿਆਰਾ ਜਿਹਾ ਗੋਲ ਹੈ, ਔਰ ਮੈਨੂੰ ਲੱਗਦਾ ਕਿ ਰਠੌਰ ਸਾਹਿਬ ਜੇਕਰ ਤੁਸੀਂ ਇਹ ਗੋਲ ਜਿਹੜਾ ਮਿੱਥਿਆ ਤਾਂ ਤੁਸੀਂ ਇਸ ਗੋਲ ਦੇ ਵਿੱਚ ਜ਼ਰੂਰ ਕਾਮਯਾਬ ਹੋਵੋ, ਇਸ ਸੰਕਲਪ ਦੇ ਵਿੱਚ ਤੁਸੀਂ ਜ਼ਰੂਰ ਕਾਮਯਾਬ ਹੋਵੋ, ਔਰ ਅਸੀਂ ਇਹ ਦੁਆ ਵੀ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਖੁਸ਼ ਰਹੋ। ਤੁਸੀਂ ਕਿਹਾ ਕਿ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ ਯਤਨਸ਼ੀਲ ਰਹੋਗੇ, ਸੋ ਇਸ ਹੀ ਸੰਕਲਪ ਦੇ ਨਾਲ ਤੁਸੀਂ ਇਹ ਸਾਲ ਬਿਤਾਓ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਫੇਸਬੁੱਕ ਦੇ ਜ਼ਰੀਏ, ਡੀ ਪ੍ਰੀਤ ਸੰਧੂ ਹੋਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰੀਤ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਦਾ ਜਿਹੜਾ ਵਿਸ਼ਾ ਰੱਖਿਆ ਉਹ ਇਹ ਰੱਖਿਆ ਕਿ ਨਵੇਂ ਸਾਲ ਦਾ ਇਸ ਵਰੇ ਦਾ ਤੁਹਾਡਾ ਸੰਕਲਪ ਕੀ ਹੈ, ਕੀ ਸੋਚਿਆ ਜ਼ਿੰਦਗੀ ਜਿਉਂਦਿਆਂ ਹੋਇਆਂ ਨਵਾਂ ਕੀ ਸਿਰਜ ਰਹੇ ਹੋ, ਜ਼ਿੰਦਗੀ ਦੇ ਵਿੱਚ ਨਵਾਂਪਨ ਕੀ ਸ਼ਾਮਲ ਕਰ ਰਹੇ ਹੋ, ਕਿਸ ਤਰ੍ਹਾਂ ਦੇ ਯਤਨ ਜਿਹੜੇ ਹੈ ਉਹ ਇਸ ਨਵੇਂਪਨ ਨੂੰ ਲਿਆਉਣ ਦੇ ਲਈ ਤੁਹਾਡੇ ਹੋਣਗੇ। ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੀ ਹੁੰਦੀਆਂ, ਜਿਨ੍ਹਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਨਵਾਂਪਨ ਜਿਹੜਾ ਆ ਉਹ ਸ਼ਾਮਲ ਹੁੰਦਾ ਰਹਿੰਦਾ ਹੈ ਹਨਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਗੱਲ ਤੋਂ ਨਿਰਾਸ਼ਾ ਹੋ ਰਹੀ ਹੈ, ਉਸ ਨਿਰਾਸ਼ਾ ਦੇ ਵਿੱਚੋਂ ਤੁਸੀਂ ਉਭਰਨਾ ਕਿਵੇਂ ਆ ਹਨਾ। ਤੁਸੀਂ ਦੇਖੋ ਸਾਡੇ ਆਲੇ ਦੁਆਲੇ ਬਹੁਤ ਕੁਛ ਹੈ, ਜਿਸ ਕੁਦਰਤ ਨੇ ਸਾਨੂੰ ਸਿਰਜਿਆ, ਉਸ ਕੁਦਰਤ ਨੇ ਉਹ ਸੋਮੇ ਵੀ ਸਾਡੇ ਲਈ ਪੈਦਾ ਕੀਤੇ ਆ ਕਿ ਅਸੀਂ ਉਹਨਾਂ ਸੋਮਿਆਂ ਦੇ ਨਾਲ ਆਪਣੇ ਆਪ ਨੂੰ ਆਬਾਦ ਰੱਖ ਸਕੀਏ, ਖੁਸ਼ਹਾਲ ਰੱਖ ਸਕੀਏ। ਸੋ ਸਾਡੀ ਖੁਸ਼ਹਾਲੀ ਤੇ ਸਾਡੀ ਆਬਾਦੀ ਦਾ ਜਿਹੜਾ ਰਾਜ਼ ਆ ਉਹ ਉਸੇ ਆਲੇ ਦੁਆਲੇ ਜਿਹੜੀ ਫੈਲੀ ਹੋਈ ਕੁਦਰਤ ਦੇ ਵਿੱਚ ਵੀ ਵਸਿਆ ਹੋਇਆ। ਸੋ ਉਸ ਕੁਦਰਤ ਦੇ ਵਿੱਚੋਂ ਤੁਸੀਂ ਰੁੱਖ, ਬੂਟੇ, ਪੌਦੇ, ਫੁੱਲ, ਫਲ ਕਿੰਨਾ ਕੁਛ ਲੱਭਦੇ ਹੋ ਹਨਾ। ਉਸ ਕੁਦਰਤ ਨੇ ਸਾਨੂੰ ਬੇਸ਼ਕੀਮਤੀ ਪਦਾਰਥ ਜਿਹੜੇ ਆ ਬਿਲਕੁਲ ਮੁਫ਼ਤ ਦਿੱਤੇ ਆ, ਔਰ ਇਸੇ ਤਰ੍ਹਾਂ ਸਾਨੂੰ ਸੋਚਣ ਦੀ ਜਿਹੜੀ ਸ਼ਕਤੀ ਦਿੱਤੀ ਉਹ ਬਿਲਕੁਲ ਮੁਫ਼ਤ ਹੈ ਸਾਡੇ ਕੋਲ। ਔਰ ਅਸੀਂ ਇਹ ਸੋਚਣਾ ਕਿਵੇਂ ਆ, ਕੀ ਸੋਚਣਾ, ਔਰ ਪੋਜ਼ਿਟਿਵਿਟੀ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਆਉਣੀ ਹੈ, ਇਹ ਵੀ ਸਾਡੇ ਤੇ ਨਿਰਭਰ ਕਰਦਾ। ਸੋ ਸਾਡੇ ਗੋਲਸ ਦੇ ਵਿੱਚੋਂ ਇੱਕ ਅੱਧਾ ਗੋਲ ਜਿਹੜਾ ਉਹ ਇਹ ਵੀ ਹੋ ਸਕਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਿਛਲੀਆਂ ਗੱਲਾਂ ਦੇ ਵਿੱਚੋਂ ਕੀ ਕੱਟ ਦੇਣਾ, ਕੀ ਚੀਜ਼ਾਂ ਕੱਟ ਆਫ ਕਰਨੀਆਂ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਨਕਾਰਾਤਮਕਤਾ ਪੈਦਾ ਕਰ ਰਹੀਆਂ, ਤੇ ਕਿਹੜੀਆਂ ਚੀਜ਼ਾਂ ਨੂੰ ਅਪਣਾਉਣਾ ਹੈ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਣਗੀਆਂ। ਦੇਖੋ ਗੱਲਾਂ ਤਾਂ ਛੋਟੀਆਂ ਛੋਟੀਆਂ ਹੁੰਦੀਆਂ, ਜਦੋਂ ਨਾ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਦੋਸਤੋ, ਤੁਸੀਂ ਕਹਿਣਾ ਕਿ ਗੱਲਾਂ, ਖੈਰ ਗੱਲਾਂ ਜਿਹੜੀਆਂ ਤੁਹਾਡੀਆਂ ਵੀ ਉਹੋ ਜਿਹੀਆਂ ਹੁੰਦੀਆਂ, ਸਾਡੀਆਂ ਵੀ ਉਹੋ ਜਿਹੀਆਂ ਹੁੰਦੀਆਂ, ਪਰ ਅਸੀਂ ਤੁਹਾਡੇ ਨਾਲ ਕਰ ਲੈਂਦੇ ਹਾਂ ਪਰ ਤੁਸੀਂ ਸਾਡੇ ਨਾਲ ਕਰਦੇ ਨਹੀਂ। ਪਰ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਨੂੰ ਸੱਦਾ ਦਿੰਦੀ ਹਾਂ ਕਿ ਤੁਸੀਂ ਵੀ ਸਾਡੇ ਨਾਲ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਸ਼ਾਮਲ ਹੋਵੋ। ਤੁਸੀਂ ਲਾਈਵ ਕਾਲ ਕਰਕੇ ਵੀ ਸਾਡੇ ਨਾਲ ਇਸ ਚੱਲਦੇ ਸਿਲਸਿਲੇ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811, 02-8599-2811। ਯਾਨੀ ਗੱਲਾਂ ਬਾਤਾਂ ਮੈਂ ਜਿਹੜੀਆਂ ਕਰ ਰਹੀਆਂ ਉਹਦੇ ਵਿੱਚ ਇਹੀ ਗੱਲ ਸ਼ਾਮਲ ਕਰਨ ਜਾ ਰਹੀ ਸੀਗੀ ਕਿ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਹਨਾ, ਦੇਖੋ ਸਕੂਲਸ ਦੇ ਵਿੱਚ ਸਾਰੇ ਵਿਦਿਆਰਥੀ ਪੜ੍ਹਦੇ ਆ, ਔਰ ਇੱਕੋ ਜਿਹੀ ਪੜ੍ਹਾਈ ਜਿਹੜੀ ਆ ਉਹ ਸਾਰੇ ਵਿਦਿਆਰਥੀਆਂ ਲਈ ਹੁੰਦੀ ਆ। ਜਿਹੜੇ ਅਧਿਆਪਕ ਨੇ ਉਹ ਸਾਰਿਆਂ ਨੂੰ ਹੀ ਓਨਾ ਯੋਗਦਾਨ ਦਿੰਦੇ ਆ ਜਿੰਨਾ ਉਹ ਕਿਸੇ ਇੱਕ ਵਿਦਿਆਰਥੀ ਨੂੰ ਦਿੰਦੇ ਹੋਣਗੇ, ਕਿਉਂਕਿ ਕਲਾਸ ਦੇ ਵਿੱਚ ਅਸੀਂ ਸਾਰੇ ਵਿਦਿਆਰਥੀ ਹੁੰਦੇ ਹਾਂ, ਸਿੱਖਦੇ ਹਾਂ ਹਨਾ। ਔਰ ਇਹ ਸਾਡੇ ਤੇ ਹੀ ਨਿਰਭਰ ਕਰਦਾ ਕਿ ਅਸੀਂ ਕੀ ਖਾਸ ਸਿੱਖਿਆ, ਕਿਉਂਕਿ ਅਧਿਆਪਕ ਦਾ ਜਿਹੜਾ ਲੈਕਚਰ ਆ ਉਹ ਸਾਰਿਆਂ ਦੇ ਲਈ ਇੱਕੋ ਜਿਹਾ ਹੁੰਦਾ, ਪਰ ਉਸ ਲੈਕਚਰ ਦੇ ਵਿੱਚੋਂ ਅਸੀਂ ਕੀ ਪ੍ਰਾਪਤ ਕੀਤਾ ਹਨਾ। ਇਸੇ ਤਰ੍ਹਾਂ ਜਦੋਂ ਅਸੀਂ ਕਾਲਜ ਟਾਈਮ ਦੇ ਵਿੱਚ ਜਾਂਦੇ ਹਾਂ, ਯੂਨੀਵਰਸਿਟੀ ਦੇ ਵਿੱਚ ਜਾਂਦੇ ਹਾਂ, ਤਾਂ ਉਸ ਸਮੇਂ ਦੌਰਾਨ ਵੀ ਡਿਗਰੀ ਹਾਸਲ ਕਰਨਾ ਸਾਡਾ ਪਹਿਲਾ ਮੰਤਵ ਹੁੰਦਾ ਹਨਾ ਕਿ ਅਸੀਂ ਜਿਸ ਵਿਸ਼ੇ ਦੇ ਵਿੱਚ ਨਿਪੁੰਨਤਾ ਲੈਣੀ ਹੈ ਉਸ ਵਿਸ਼ੇ ਦੇ ਵਿੱਚ ਜਿਹੜੀ ਡਿਗਰੀ ਹੈ ਉਹ ਸਾਡੇ ਕੋਲ ਹੋਵੇ, ਤਾਂ ਕਿ ਉਸ ਡਿਗਰੀ ਤੇ ਆਧਾਰਿਤ ਜਿਹੜੀ ਨੌਕਰੀ ਹੈ ਜਾਂ ਜਿਹੜਾ ਵੀ ਪ੍ਰੋਫੈਸ਼ਨ ਹੈ, ਜਿਹੜਾ ਵੀ ਕਿੱਤਾ ਅਸੀਂ ਅਪਣਾਉਣਾ ਹੈ ਉਸ ਨੂੰ ਅਪਣਾ ਸਕੀਏ। ਪਰ ਉਸ ਕਿੱਤੇ ਦੇ ਨਾਲ ਨਾਲ ਅਸੀਂ ਵੱਖਰਾ ਆਪਣੀ ਸ਼ਖਸੀਅਤ ਦੇ ਵਿੱਚ ਕੀ ਹਾਸਲ ਕੀਤਾ, ਸਾਡੀ ਸ਼ਖਸੀਅਤ ਦੇ ਵਿੱਚ ਕਾਲਜ ਪੜ੍ਹਦੇ ਹਾਂ, ਯੂਨੀਵਰਸਿਟੀ ਪੜ੍ਹਦੇ ਹਾਂ, ਕੀ ਵੱਖਰੇ ਤੌਰ ਦੇ ਉੱਤੇ ਅਸੀਂ ਹਾਸਲ ਕੀਤਾ, ਕੀ ਸਿੱਖਿਆ, ਕੀ ਸਬਕ ਜਿਹੜੇ ਆ ਉਹ ਉੱਥੋਂ ਦੇ ਉਸ ਸਮੇਂ ਦੌਰਾਨ ਅਸੀਂ ਲਏ ਆ ਹਨਾ। ਇਹੋ ਹੀ ਨਵਾਂਪਨ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ। ਉਸ ਵੇਲੇ ਅਸੀਂ ਕੀ ਨਵਾਂਪਨ ਜਿਹੜਾ ਸੀ, ਜਿਹੜੇ ਕਿ ਵਿਦਿਆਰਥੀ ਕਿੱਤੇ ਨੂੰ ਮੁੱਖ ਰੱਖ ਕੇ ਪੜ੍ਹਾਈ ਦੇ ਆ, ਉਹ ਪ੍ਰਾਈਵੇਟ ਜਿਹੜੀ ਐਜੂਕੇਸ਼ਨ ਆ ਉਹ ਲੈ ਕੇ ਵੀ ਉਹ ਪ੍ਰਾਪਤੀ ਕਰ ਲੈਂਦੇ ਆ, ਉਹਨਾਂ ਦੇ ਕੋਲ ਵੀ ਡਿਗਰੀ ਹੁੰਦੀ ਹੈ ਹਨਾ, ਪਰ ਉਸ ਪ੍ਰਾਈਵੇਟ ਐਜੂਕੇਸ਼ਨ ਦੇ ਦੌਰਾਨ ਸ਼ਾਇਦ ਉਹ ਹੋਰ ਬਹੁਤ ਸਾਰੇ ਇਹੋ ਜਿਹੇ ਮੌਕਿਆਂ ਤੋਂ ਖੁੰਝ ਜਾਂਦੇ ਹੋਣਗੇ ਜਿਹੜੇ ਮੌਕੇ ਸਾਨੂੰ ਕਾਲਜ ਜਾਂ ਯੂਨੀਵਰਸਿਟੀ ਪੜ੍ਹਦਿਆਂ ਮਿਲਦੇ ਆ, ਔਰ ਬਹੁਤ ਸਾਰੇ ਹੋਰ ਵਿਦਿਆਰਥੀ ਜਿਹੜੇ ਸਾਡੇ ਨਾਲ ਪੜ੍ਹਦੇ ਹੁੰਦੇ ਆ ਉਹ ਵੀ ਸ਼ਾਇਦ ਉਹਨਾਂ ਮੌਕਿਆਂ ਦਾ ਭਰਪੂਰ ਇਸਤੇਮਾਲ ਨਹੀਂ ਕਰ ਪਾਉਂਦੇ। ਕਾਰਨ ਕੀ ਰਹਿੰਦਾ? ਕਾਰਨ ਇਹੀ ਰਹਿੰਦਾ ਕਿ ਸ਼ਾਇਦ ਉਸ ਵੇਲੇ ਸਾਨੂੰ ਉਹਨਾਂ ਮੌਕਿਆਂ ਦੀ ਅਹਿਮੀਅਤ ਨਹੀਂ ਪਤਾ ਹੁੰਦੀ, ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਵਾਕਈ ਜੇ ਅਸੀਂ ਉਹਨਾਂ ਮੌਕਿਆਂ ਦਾ, ਜਿਵੇਂ ਮੌਕੇ ਕਿਹੜੇ ਹੁੰਦੇ ਆ, ਬਹੁਤ ਤਰ੍ਹਾਂ ਦੀਆਂ ਉੱਥੇ ਸਭਾਵਾਂ ਬਣੀਆਂ ਹੁੰਦੀਆਂ, ਜੇ ਤੁਸੀਂ ਸਾਹਿਤ ਦੇ ਨਾਲ ਜੁੜਨਾ ਚਾਹੁੰਦੇ ਹੋ ਸਾਹਿਤ ਸਭਾ ਬਣੀ ਹੁੰਦੀ ਆ, ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਲਾ ਦੇ ਵਿੱਚ ਨਿਪੁੰਨ ਹੋ ਹਨਾ, ਜਾਂ ਫਿਰ ਕਲਾ ਦੇ ਵਿੱਚ ਨਿਪੁੰਨ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਮੌਕਿਆਂ ਦੀ ਘਾਟ ਨਹੀਂ ਹੁੰਦੀ। ਹਰ ਵਰੇ ਯੂਥ ਫੈਸਟੀਵਲਸ ਹੁੰਦੇ ਆ, ਜੇਕਰ ਤੁਸੀਂ ਵਧੀਆ ਗਾਉਣਾ ਪਸੰਦ ਕਰਦੇ ਹੋ ਤੁਸੀਂ ਉਸ ਸਮੇਂ ਦੌਰਾਨ ਬਹੁਤ ਭਰਪੂਰ ਉਹਦਾ ਜਿਹੜਾ ਫਾਇਦਾ ਆ ਉਹ ਲੈ ਸਕਦੇ ਹੋ। ਜੇਕਰ ਤੁਹਾਡੇ ਅੰਦਰ ਐਕਟਿੰਗ ਸਕਿੱਲ ਆ ਤਾਂ ਤੁਸੀਂ ਉੱਥੇ ਹੁੰਦੇ ਨਾਟਕਾਂ ਦੇ ਵਿੱਚ ਜਾਂ ਜਿਹੜਾ ਥੀਏਟਰ ਡਿਪਾਰਟਮੈਂਟ ਹੁੰਦਾ ਆ ਉਹਦੇ ਵਿੱਚ ਜਾ ਕੇ ਵੀ ਤੁਸੀਂ ਆਪਣੀ ਨਿਪੁੰਨਤਾ ਨੂੰ ਹਾਸਲ ਕਰ ਸਕਦੇ ਹੋ। ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜਿਹੜੇ NCC, NSS, ਨੈਸ਼ਨਲ ਸਰਵਿਸ ਸਕੀਮ ਜਿਹੜੀ ਹੈ ਉਹਦੇ ਵਿੱਚ ਹਰ ਸਮੇਂ ਜਿਹੜੇ ਕੈਂਪਸ ਆ ਉਹ ਲੱਗਦੇ ਆ, ਜਿਹੜੇ ਸਾਡੀ ਸ਼ਖਸੀਅਤ ਦੇ ਉਸਾਰੀ ਚ ਯੋਗਦਾਨ ਪਾਉਂਦੇ ਆ। ਸਾਨੂੰ ਇਹ ਚੀਜ਼ਾਂ ਜਿਹੜੀਆਂ ਇਹ ਗੁਣ ਜਿਹੜੇ ਆ ਸਾਡੇ ਅੰਦਰ ਪੈਦਾ ਕਰਦੇ ਆ ਕਿ ਆਪਣੇ ਤੋਂ ਬਿਨਾਂ ਦੂਜਿਆਂ ਦੇ ਲਈ ਸਮਾਜ ਦੇ ਲਈ ਵਧੀਆ ਤਰ੍ਹਾਂ ਦਾ ਵਾਤਾਵਰਨ ਜਿਹੜਾ ਆ ਉਹ ਅਸੀਂ ਕਿਵੇਂ ਤਿਆਰ ਕਰਨਾ, ਕਿਵੇਂ ਪੈਦਾ ਕਰਨਾ, ਉਸ ਵਾਤਾਵਰਨ ਨੂੰ ਤਿਆਰ ਕਰਨ ਦੇ ਵਿੱਚ, ਉਸ ਵਾਤਾਵਰਨ ਨੂੰ ਸਿਰਜਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਕਿਵੇਂ ਪਾਉਣਾ ਹੈ ਨਾ। ਸੋ ਮੈਨੂੰ ਬੜਾ ਅਪੀਲ ਕਰਦਾ ਹੁੰਦਾ ਸੀ NSS ਦਾ ਜਿਹੜਾ ਲੋਗੋ ਹੁੰਦਾ ਸੀਗਾ, ਨੋਟ ਮੀ ਬਟ ਯੂ, ਹਨਾ, ਆਪਣੇ ਲਈ ਨਹੀਂ ਪਰ ਤੁਹਾਡੇ ਲਈ। ਇਸੇ ਤਰ੍ਹਾਂ ਜਦੋਂ ਅਸੀਂ NCC ਰੱਖਦੇ ਹਾਂ ਉਹਦੇ ਵਿੱਚ ਅਨੁਸ਼ਾਸਨ ਦੀ ਜਿਹੜੀ ਭਾਵਨਾ ਆ ਉਹ ਸਾਡੇ ਅੰਦਰ ਦਾਖਲ ਹੁੰਦੀ ਹੈ। ਪਰ ਇਹ ਤਾਂ ਉਹਨਾਂ ਸਮਿਆਂ ਦੀਆਂ ਗੱਲਾਂ, ਖੈਰ ਅਸੀਂ ਉਹਨਾਂ ਸਮਿਆਂ ਨੂੰ ਜਦੋਂ ਅਸੀਂ ਪਿੱਛੇ ਛੱਡ ਦਿੰਨੇ ਆ, ਜਾਂ ਅਸੀਂ ਗੱਲ ਜਦੋਂ ਨਵਾਂਪਨ ਆਪਣੇ ਜੀਵਨ ਦੇ ਵਿੱਚ ਲਿਆਉਣ ਦੀ ਕਰਦੇ ਹਾਂ, ਜ਼ਿੰਦਗੀ ਦੇ ਵਿੱਚ ਕੁਛ ਨਵਾਂਪਨ ਸਿਰਜਣ ਦੀ ਗੱਲ ਕਰਦੇ ਹਾਂ, ਤਾਂ ਨਵੇਂ ਵਰੇ ਦੀ ਸ਼ੁਰੂਆਤ ਜਿਹੜੀ ਆ ਉਹ ਇਹੋ ਜਿਹੀ ਹੋਣੀ ਚਾਹੀਦੀ ਆ ਕਿ ਵਾਕਈ ਇਸ ਸਾਲ ਸਾਡਾ ਸੰਕਲਪ ਇਹੀ ਹੈ। ਸੋ ਇਸ ਵਰੇ ਸਾਡਾ ਜਿਹੜਾ ਸੰਕਲਪ ਅਸੀਂ ਪੂਰਾ ਕਰਨਾ। ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਜੀ ਇਸ ਵੇਲੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ 793 ਤੋਂ। ਸਵਾਗਤ ਕਰਦੇ ਹਾਂ ਜੀ ਇਸ ਵੇਲੇ ਹਰਮਨ ਰੇਡੀਓ ਤੇ, ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ। ਕੌਣ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਖਿਆਲ ਘੁੰਮਣ ਸਾਹਿਬ ਬੋਲ ਰਹੇ ਨੇ ਜੀ। ਬਹੁਤ ਬਹੁਤ ਜੀ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਘੁੰਮਣ ਸਾਹਿਬ, ਬਹੁਤ ਚੰਗਾ ਲੱਗਿਆ ਸਾਨੂੰ ਜੀ, ਬਹੁਤ ਖੁਸ਼ੀ ਹੋਈ ਤੁਹਾਨੂੰ ਵੀ ਬਹੁਤ ਜੀ 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 ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਘੁੰਮਣ ਸਾਹਿਬ। ਸਾਰੇ ਪਰਿਵਾਰ ਦੇ ਲਈ ਸਾਡੇ ਵੀ ਇਹੀ ਦੁਆ ਹੈ ਸਾਡੇ ਵੱਲੋਂ ਕਿ ਤੁਸੀਂ ਵੀ ਖੁਸ਼ੀਆਂ ਖੇੜੇ ਮਾਣੋ, ਤੰਦਰੁਸਤੀਆਂ ਮਾਣੋ। ਬਹੁਤ ਬਹੁਤ ਸ਼ੁਕਰੀਆ ਜੀ ਜੀ, ਸਤਿ ਸ਼੍ਰੀ ਅਕਾਲ ਜੀ ਜੀ ਜੀ। ਨਹੀਂ ਤੁਸੀਂ ਗੱਲ ਕਰ ਸਕਦੇ ਹੋ ਜੀ ਜੀ, ਸ਼ੁਕਰੀਆ, ਅਸੀਂ ਜ਼ਰੂਰ ਤੁਹਾਨੂੰ, ਤੁਸੀਂ ਗੱਲ ਕਰ ਸਕਦੇ ਹੋ ਜੇ ਕਰਨਾ ਚਾਹੁੰਦੇ ਹੋ ਜੀ 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 ਜੀ, ਕਿਆ ਬਾਤ ਹੈ ਜੀ 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 ਜੀ, ਬਿਲਕੁਲ ਬਿਲਕੁਲ ਘੁੰਮਣ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਖਾਸ ਕੀਮਤੀ ਸਮਾਂ ਸਾਡੇ ਨਾਲ ਬਿਤਾਉਂਦੇ ਹੋ। ਖਾਸ ਤੌਰ ਤੇ ਜਦੋਂ ਤੁਸੀਂ ਇੰਡੀਆ ਦੇ ਵਿੱਚ ਵੀ ਹੁੰਦੇ ਹੋ, ਤੁਸੀਂ ਤੜਕ ਸਾਰ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਉਂਦੇ ਹੋ, ਔਰ ਤੁਹਾਡੇ ਇਸ ਪਿਆਰ ਦੇ ਲਈ ਅਸੀਂ ਵੀ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਬਹੁਤ ਸ਼ੁਕਰੀਆ ਜੀ 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 ਜੀ, ਬਿਲਕੁਲ, ਸਤਿ ਸ੍ਰੀ ਅਕਾਲ ਘੁੰਮਣ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ, ਇਹ ਸਨ ਸਰਦਾਰ ਹਰਜਿੰਦਰ ਸਿੰਘ ਘੁੰਮਣ ਸਾਹਿਬ ਜਿਹੜੇ ਕਿ ਸਾਡੇ ਨਾਲ ਹਮੇਸ਼ਾ ਜੁੜਦੇ ਨੇ ਲਹਿਰਾਂ ਪ੍ਰੋਗਰਾਮ ਦੇ ਵਿੱਚ, ਸਾਡੇ ਰੈਗੂਲਰ ਲਿਸਨਰ ਨੇ ਔਰ ਇਨੀ ਦਿਨੀ ਇਹ ਮੈਲਬਰਨ ਆਏ ਹੋਏ ਆ ਔਰ ਸਾਡੇ ਨਾਲ ਕਾਲ ਦੇ ਜ਼ਰੀਏ ਇਹਨਾਂ ਨੇ ਸਾਂਝ ਬਣਾਈ ਹੈ, ਬਹੁਤ ਹੀ ਸੋਹਣੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਕਰਦੇ ਨੇ। ਸੋ ਉਹਨਾਂ ਨੇ ਕਿਹਾ ਕਿ ਅਸੀਂ ਸਿੱਖਦੇ ਹਾਂ, ਅਸਲ ਦੇ ਵਿੱਚ ਅਸੀਂ ਹੀ ਦੋਸਤੋ ਤੁਹਾਡੇ ਸਾਰਿਆਂ ਤੋਂ ਸਿੱਖਦੇ ਹਾਂ, ਹਨਾ। ਮੈਨੂੰ ਨਾ ਇਸ ਵੇਲੇ ਜਸਵੰਤ ਜ਼ਫਰ ਹੋਰਾਂ ਦੀਆਂ ਕੁਛ ਸਤਰਾਂ ਨੇ, ਮੈਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂ। ਦਿਸ਼ਾ ਵੀ ਠੀਕ ਰੱਖਣ ਲਈ, ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ ਤੁਹਾਨੂੰ ਪਿਆਰ ਕਰਦਾ ਹਾਂ ਮੈਂ ਆਪਣੇ ਨਾਲ ਰੱਖਣ ਲਈ। ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ ਤੁਹਾਨੂੰ ਪਿਆਰ ਕਰਦਾ ਹਾਂ ਮੈਂ ਆਪਣੇ ਆਪਣਾ ਖਿਆਲ ਰੱਖਣ ਲਈ। ਜਦੋਂ ਗੁੰਮ ਸੁੰਮ ਮੈਂ ਹੋ ਜਾਵਾਂ ਮੇਰੀ ਦੁਨੀਆਂ ਹੀ ਗੁੰਮ ਜਾਵੇ, ਜਦੋਂ ਗੁੰਮ ਸੁੰਮ ਮੈਂ ਹੋ ਜਾਵਾਂ ਮੇਰੀ ਦੁਨੀਆਂ ਹੀ ਗੁੰਮ ਜਾਵੇ, ਤੁਹਾਡੇ ਨਾਲ ਰਹਿੰਦਾ ਹਾਂ ਤੁਹਾਨੂੰ ਨਾਲ ਰੱਖਣ ਲਈ, ਤੁਹਾਡੇ ਨਾਲ ਰਹਿੰਦਾ ਹਾਂ ਤੁਹਾਨੂੰ ਨਾਲ ਰੱਖਣ ਲਈ। ਬਹੁਤ ਕੁਝ ਭੇਟ ਕਰਨਾ ਅਰਪਣਾ ਵੰਡਣਾ ਜ਼ਰੂਰੀ ਹੈ, ਬਹੁਤ ਕੁਝ ਭੇਂਟ ਕਰਨਾ ਅਰਪਣਾ ਵੰਡਣਾ ਜ਼ਰੂਰੀ ਹੈ, ਖਜ਼ਾਨਾ ਹਰ ਤਰ੍ਹਾਂ ਦਾ ਯਾਰੋ ਮਾਲੋ ਮਾਲ ਰੱਖਣ ਲਈ, ਖਜ਼ਾਨਾ ਹਰ ਤਰ੍ਹਾਂ ਦਾ ਯਾਰੋ ਮਾਲੋ ਮਾਲ ਰੱਖਣ ਲਈ। ਤੁਹਾਨੂੰ ਪਿਆਰ ਕਰਦਾ ਹਾਂ ਮੈਂ ਆਪਣਾ ਖਿਆਲ ਰੱਖਣ ਲਈ, ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ, ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ ਤੁਹਾਨੂੰ ਪਿਆਰ ਕਰਦਾ ਹਾਂ ਮੈਂ ਆਪਣਾ ਖਿਆਲ ਰੱਖਣ ਲਈ। ਅਸਲ ਦੇ ਵਿੱਚ ਕੀ ਹੁੰਦਾ ਕਿ ਸਾਨੂੰ ਵੀ ਤੁਹਾਡੇ ਤੋਂ ਊਰਜਾ ਮਿਲਦੀ ਹੈ ਔਰ ਇਹ ਬੜੀ ਹੀ ਸਕਾਰਾਤਮਕ ਊਰਜਾ ਜਿਹੜੀ ਹੈ ਉਹ ਅਸੀਂ ਤੁਹਾਡੀਆਂ ਗੱਲਾਂ ਤੋਂ ਪ੍ਰਾਪਤ ਕਰਦੇ ਹਾਂ, ਤੁਹਾਡੇ ਵਿਚਾਰਾਂ ਤੋਂ ਪ੍ਰਾਪਤ ਕਰਦੇ ਹਾਂ। ਔਰ ਸ਼ਾਇਦ ਇਹਨਾਂ ਸਤਰਾਂ ਦੇ ਵਿੱਚ ਜਸਵੰਤ ਜ਼ਫਰ ਹੁਰੀ ਵੀ ਸ਼ਾਇਦ ਇਹੀ ਕਹਿ ਰਹੇ, ਅਸਲ ਦੇ ਵਿੱਚ ਜਿਹੜੀ ਵੀ ਰੂਹ ਅਸਲ ਦੇ ਵਿੱਚ ਸਾਹਿਤ ਦੇ ਨਾਲ ਜੁੜੀ ਹੈ ਜਾਂ ਕੋਮਲ ਕਲਾਵਾਂ ਦੇ ਨਾਲ ਜੁੜੀ ਹੋਈ ਹੈ ਉਸ ਦੇ ਲਈ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਔਰ ਸਾਨੂੰ ਇਹ ਸਿੱਖ ਜਿਹੜੀ ਹੈ ਇਹ ਤੁਹਾਡੇ ਤੋਂ ਮਿਲਦੀ ਹੈ, ਤੁਹਾਡੇ ਸਾਰਿਆਂ ਤੋਂ ਮਿਲਦੀ ਹੈ। ਇਹ ਪੋਜ਼ਿਟਿਵਿਟੀ, ਇਹ ਊਰਜਾ ਜਿਹੜੀ ਹੈ ਅਸਲ ਦੇ ਵਿੱਚ ਸਾਡੇ ਲਈ ਤੁਸੀਂ ਹੀ ਬਣਦੇ ਹੋ। ਸੋ ਅਸੀਂ ਗੱਲ ਨਵੇਂਪਨ ਦੀ ਗੱਲ ਕਰ ਰਹੇ ਸੀ, ਅਸੀਂ ਨਵੇਂ ਸੰਕਲਪ ਦੀ ਗੱਲ ਕਰ ਰਹੇ ਸੀ। ਦੇਖੋ ਜਦੋਂ ਨਵੇਂ ਸੰਕਲਪ ਦੀ ਗੱਲ ਕੀਤੀ ਹੈ ਤੇ ਰਠੌਰ ਸਾਹਿਬ ਨੇ ਤਾਂ ਸਾਨੂੰ ਦੱਸ ਦਿੱਤਾ ਵੀ ਉਹਨਾਂ ਦਾ ਇਸ ਸਾਲ ਦਾ ਸੰਕਲਪ ਇਹ ਹੈ ਕਿ ਇਸ ਸਾਲ ਉਹ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ ਯਤਨਸ਼ੀਲ ਰਹਿਣਗੇ। ਇਸ ਲਈ ਉਹਨਾਂ ਨੇ ਇੱਕ ਚੀਜ਼ ਜਿਹੜੀ ਹੈ, ਦੇਖੋ ਜਦੋਂ ਅਸੀਂ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਨਵਾਂ ਲਿਆਉਣਾ ਹੁੰਦਾ ਤੇ ਕੁਛ ਪੁਰਾਣਾ ਛੱਡਣਾ ਵੀ ਪੈਂਦਾ ਹੈ, ਹਨਾ। ਔਰ ਉਹਨਾਂ ਨੇ ਕਿਹਾ ਕਿ ਮੈਂ ਛੱਡਣਾ ਇਹ ਹੈ ਕਿ ਮੈਂ ਲੋਕਾਂ ਦੀ ਪਰਵਾਹ ਕਰਨੀ ਛੱਡ ਦੇਣੀ ਹੈ, ਹਨਾ। ਕਿਉਂਕਿ ਬਹੁਤੀ ਵਾਰ ਅਸੀਂ ਜ਼ਿੰਦਗੀ ਨੂੰ ਸ਼ਿੱਦਤ ਦੇ ਨਾਲ ਜਿਉਣਾ ਚਾਹੁੰਦੇ ਹਾਂ ਪਰ ਜਿਉਂਦੇ ਨਹੀਂ, ਕਿਉਂ? ਕਿਉਂਕਿ ਸਾਨੂੰ ਹਮੇਸ਼ਾ ਦੂਜਿਆਂ ਦਾ ਖਿਆਲ ਹੁੰਦਾ, ਲੋਕਾਂ ਦਾ ਖਿਆਲ ਹੁੰਦਾ। ਪਰ ਅਸੀਂ ਜੇ ਆਪਣੀ ਜ਼ਿੰਦਗੀ ਦੇ ਵਿੱਚ ਵਾਕਈ ਉਸ ਨੂੰ ਖੁਸ਼ਗਵਾਰ ਤਰੀਕੇ ਦੇ ਨਾਲ ਜਿਉਣਾ ਤਾਂ ਉਹਦੇ ਲਈ ਸਾਨੂੰ ਕੁਛ ਪੁਰਾਣੀਆਂ ਚੀਜ਼ਾਂ, ਕੁਛ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਅੱਖੜਦੀਆਂ ਨੇ ਉਹਨਾਂ ਨੂੰ ਛੱਡਣਾ ਵੀ ਪੈਣਾ, ਹਨਾ। ਤੇ ਹੁਣ ਘੁੰਮਣ ਸਾਹਿਬ ਹੋਰਾਂ ਨੇ ਵੀ ਬਹੁਤ ਸੋਹਣੀ ਗੱਲ ਕੀਤੀ ਹੈ ਔਰ ਵਾਕਈ ਕੁਛ ਚੀਜ਼ਾਂ ਜ਼ਿੰਦਗੀ ਦੇ ਵਿੱਚ ਜਿਵੇਂ ਉਹਨਾਂ ਨੇ ਬੜੀ ਡੂੰਘੀ ਜਿਹੀ ਇੱਕ ਅਖਾਣ ਜਿਹੜੀ ਸੀ ਸਾਡੇ ਨਾਲ ਸਾਂਝੀ ਕੀਤੀ ਸੀਗੀ ਉਸ ਛੋਟੇ ਜਿਹੇ ਕਿੱਸੇ ਦੇ ਨਾਲ ਕਿ ਸਾਡੇ ਅੰਦਰ ਜਿਹੜੀਆਂ ਵੀ ਖੂਬੀਆਂ ਹੁੰਦੀਆਂ, ਹਨਾ, ਉਹਨਾਂ ਖੂਬੀਆਂ ਨੂੰ ਜੇ ਅਸੀਂ ਇਸਤੇਮਾਲ ਨਹੀਂ ਕਰਦੇ, ਜੇ ਸਾਨੂੰ ਪਰਮਾਤਮਾ ਨੇ ਸਿਰਜਿਆ ਔਰ ਉਸ ਸਿਰਜਣਾ ਦੇ ਵਿੱਚ ਕੁਛ ਖਾਸ ਜਿਹੜੀਆਂ ਤਾਕਤਾਂ ਉਹ ਸਿਰਫ ਤੇ ਸਿਰਫ ਜੇ ਮਰਦ ਨੂੰ ਦਿੱਤੀਆਂ ਨੇ ਤੇ ਉਹ ਮਰਦ ਦੇ ਕੋਲ ਨੇ, ਜੇ ਔਰਤ ਨੂੰ ਦਿੱਤੀਆਂ ਨੇ ਉਹ ਔਰਤ ਦੇ ਕੋਲ ਨੇ, ਪਰ ਜੇਕਰ ਉਹ ਗੁਣ ਜਾਂ ਉਹ ਤਾਕਤਾਂ ਜੇਕਰ ਸਾਨੂੰ ਮਿਲੀਆਂ ਹੋਈਆਂ ਪਰ ਸਾਨੂੰ ਉਹ ਜ਼ਿੰਦਗੀ ਦੇ ਵਿੱਚ ਵਰਤਣੀਆਂ ਨਹੀਂ ਆਉਂਦੀਆਂ, ਜੇਕਰ ਅਸੀਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਭਰਪੂਰ ਜਿਹੜਾ ਇਸਤੇਮਾਲ ਹੈ ਉਹ ਨਹੀਂ ਕਰਦੇ ਤਾਂ ਉਹਨਾਂ ਨੂੰ ਪ੍ਰਯੋਗ ਦੇ ਵਿੱਚ ਨਹੀਂ ਲਿਆਉਂਦੇ ਤਾਂ ਫਿਰ ਪਰਮਾਤਮਾ ਦੀ ਦਿੱਤੀ ਹੋਈ ਉਸ ਦਾਤ ਦੀ ਉਲੰਘਣਾ ਵੀ ਅਸੀਂ ਕਰਦੇ ਹਾਂ, ਹਨਾ। ਕਿਤੇ ਨਾ ਕਿਤੇ ਅਸੀਂ ਉਸ ਦਾਤ ਨੂੰ ਕਹਿ ਲਓ ਕਿ ਕਿਤੇ ਨਾ ਕਿਤੇ ਇਗਨੋਰ ਕਰਦੇ ਹਾਂ, ਕਿਤੇ ਨਾ ਕਿਤੇ ਅਸੀਂ ਉਸ ਦੀ ਵਡਿਆਈ ਕਰਨ ਦੀ ਬਜਾਏ ਉਸ ਦਾ ਉਲੰਘਣ ਕਰ ਜਾਂਦੇ ਹਾਂ। ਸੋ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਇੱਕ ਤਾਂ ਵਡਿਆਈ ਜਿਹੜੀ ਹੈ ਚਾਹੇ ਉਹ ਸਾਨੂੰ ਪਰਮਾਤਮਾ ਨੇ ਬਖਸ਼ੀ ਹੈ ਪਰ ਉਸ ਦੀ ਵਡਿਆਈ ਨੂੰ ਪ੍ਰਾਪਤ ਕਰਦਿਆਂ ਪਰਮਾਤਮਾ ਦੀ ਵਡਿਆਈ ਦੇ ਲਈ ਉਸ ਦਾ ਸ਼ੁਕਰਾਨਾ ਜਿਹੜਾ ਹੈ ਉਹ ਵੀ ਕਰਨਾ ਬਹੁਤ ਜ਼ਰੂਰੀ ਹੁੰਦਾ। ਸੋ ਨਵਾਂਪਨ ਜਿਹੜਾ ਕੀ ਹੁੰਦਾ, ਨਵਾਂਪਨ ਇਹੀ ਹੁੰਦਾ ਕਿ ਜੋ ਅਸੀਂ ਪਿਛਲੇ ਸਮੇਂ ਦੌਰਾਨ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰ ਸਕੇ ਉਸ ਨੂੰ ਹਾਸਲ ਕਰਨਾ ਵੀ ਜ਼ਰੂਰੀ ਹੈ ਔਰ ਉਸ ਨੂੰ ਹਾਸਲ ਕਰਦਿਆਂ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਰੂਹਾਨੀ ਖੁਸ਼ੀ ਜਾਂ ਰੂਹਾਨੀ ਸੁੱਖ ਜਿਹੜਾ ਆ ਉਹ ਕਿੱਥੇ ਆ ਸਾਡਾ ਜ਼ਿੰਦਗੀ ਦੇ ਬਹੁਤ ਸਾਰੇ ਟੀਚਿਆਂ ਨੂੰ ਕਈ ਵਾਰ ਅਸੀਂ ਇਕੱਠੇ ਕਰਕੇ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਹੋ ਜਾਂਦੇ ਹਾਂ, ਜਦੋਂ ਬਹੁਤ ਸਾਰੇ ਟੀਚੇ ਮਿੱਥ ਕੇ ਉਹਨਾਂ ਦੇ ਪਿੱਛੇ ਅਸੀਂ ਦੌੜਦੇ ਹਾਂ ਤਾਂ ਫਿਰ ਜਿਹੜਾ ਸਾਡਾ ਰੂਹਾਨੀ ਸੁੱਖ ਆ ਉਹ ਕਿਤੇ ਨਾ ਕਿਤੇ ਖੋ ਲੈਂਦੇ ਹਾਂ, ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦਾ ਜਿਹੜਾ ਚੈਨ ਹੈ ਉਹ ਖਤਮ ਹੋ ਜਾਂਦਾ। ਸੋ ਉਸ ਰੂਹਾਨੀ ਸੁੱਖ ਨੂੰ ਤੇ ਸਾਡੇ ਜਿਹੜੇ ਟੀਚੇ ਨੇ ਉਹਨਾਂ ਨੂੰ ਜਦੋਂ ਅਸੀਂ ਪ੍ਰਾਪਤ ਕਰਨਾ ਤੇ ਉਹਨਾਂ ਦੇ ਵਿੱਚ ਇੱਕ ਸੰਤੁਲਨ ਜਿਹੜਾ ਉਹ ਕਿਵੇਂ ਕਾਇਮ ਕਰਨਾ, ਹਨਾ, ਇਹ ਬਹੁਤ ਹੀ ਜ਼ਰੂਰੀ ਹੈ ਸਾਨੂੰ ਸਮਝ ਆਉਣਾ। ਔਰ ਜਦੋਂ ਅਸੀਂ ਸੰਕਲਪ ਦੀ ਗੱਲ ਕਰਦੇ ਹਾਂ ਤਾਂ ਉਸ ਸੰਕਲਪ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਸ਼ਾਮਿਲ ਹੋਣੀਆਂ। ਹੁਣ ਜਦੋਂ ਛੋਟੀਆਂ ਗੱਲਾਂ ਦੀ ਗੱਲ ਕਰਦੇ ਹਾਂ ਦੋਸਤੋ, ਹੁਣ ਮੈਨੂੰ ਲੱਗਦਾ ਕਿ ਮੈਂ ਇਕੱਲੀ ਬੋਲ ਰਹੀ ਹਾਂ, ਤੁਸੀਂ ਸਾਡੇ ਨਾਲ ਸ਼ਾਮਿਲ ਨਹੀਂ ਹੋ ਰਹੇ, ਤੁਹਾਡੀ ਵੀ ਕਾਲ ਦੀ ਉਡੀਕ ਬਣੀ ਹੋਈ ਹੈ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-11। ਔਰ ਜਿਵੇਂ ਮੈਂ ਗੱਲ ਕੀਤੀ ਹੈ ਵੀ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਜਿਵੇਂ ਅਸੀਂ ਦੇਖੋ ਆਮ ਤੌਰ ਦੇ ਉੱਤੇ ਦੇਖਦੇ ਹਾਂ ਵੀ ਭੱਜ ਦੌੜ ਵਾਲੀ ਜ਼ਿੰਦਗੀ, ਔਰ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਚੈਨ ਖੋ ਬੈਠੇ ਹਾਂ ਅਸੀਂ, ਸਕੂਨ ਨਹੀਂ ਹੈ ਸਾਡੇ ਕੋਲ, ਹਨਾ, ਸਾਡੇ ਕੋਲ ਸਬਰ ਨਹੀਂ ਹੈ। ਸੋ ਇਹ ਸਾਰਾ ਕੁਛ ਅਸੀਂ ਹਰ ਰੋਜ਼ ਆਪਣੇ ਆਲੇ ਦੁਆਲੇ ਵਿਚਰਦਾ ਦੇਖਦੇ ਹਾਂ, ਹੁੰਦਾ ਵੇਖਦੇ ਹਾਂ। ਜਦੋਂ ਅਸੀਂ ਗੱਡੀ ਲੈ ਕੇ ਬਾਹਰ ਨਿਕਲਦੇ ਹਾਂ ਤਾਂ ਬਾਹਰ ਨਿਕਲਦੇ ਹਾਂ ਸਰ ਇੱਕ ਰਾਊਂਡ ਅਬਾਊਟ ਤੇ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ 'ਚ ਸਬਰ ਦੀ ਵੱਡੀ ਘਾਟ ਹੈ। ਕਿਵੇਂ ਪਤਾ ਲੱਗਦਾ? ਕਈ ਵਾਰ ਅਸੀਂ ਗਿਵ ਵੇ ਦੇਣਾ ਹੁੰਦਾ ਪਰ ਸਾਨੂੰ ਐਡੀ ਕੁ ਕਾਹਲ ਪਈ ਹੁੰਦੀ ਹੈ ਵੀ ਅਸੀਂ ਗਿਵ ਵੇ ਦੇਣਾ ਵੀ ਜ਼ਰੂਰੀ ਨਹੀਂ ਸਮਝਦੇ। ਬਹੁਤ ਸਾਰੇ ਲੋਕ ਸਾਡੇ ਨਾਲ ਵੀ ਇਸੇ ਤਰ੍ਹਾਂ ਕਰਦੇ ਆ, ਹਨਾ, ਔਰ ਉੱਥੇ ਸਾਨੂੰ ਪਤਾ ਲੱਗਦਾ ਕਿ ਸਾਡੇ ਵਿੱਚ ਸਬਰ ਦੀ ਕਿੰਨੀ ਘਾਟ ਹੈ। ਸੋ ਉਹ ਛੋਟੀਆਂ ਛੋਟੀਆਂ ਗੱਲਾਂ ਹੀ ਆ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਸ਼ਾਮਿਲ ਕਰਦੇ ਜਾਂਦੇ ਹਾਂ। ਗਿਵ ਅਵੇ ਜਿੱਥੇ ਬਣਦਾ ਉੱਥੇ ਵੀ ਦਿਓ, ਜਿੱਥੇ ਨਹੀਂ ਵੀ ਬਣਦਾ ਉੱਥੇ ਵੀ ਦੇ ਕੇ ਦੇਖੋ, ਤੁਹਾਨੂੰ ਕਿੰਨੀ ਖੁਸ਼ੀ ਮਿਲੇਗੀ। ਕਿਸੇ ਦੇ ਲਈ ਜੇਕਰ ਰੁਕ ਕੇ ਕਿਸੇ ਨੂੰ ਅੱਗੇ ਵਧਣ ਦਾ ਤੁਸੀਂ ਮੌਕਾ ਦਿੰਦੇ ਹੋ ਤਾਂ ਉਸ ਮੌਕੇ ਦੇ ਨਾਲ ਆਪਣੇ ਆਪ ਨੂੰ ਪਿੱਛੇ ਨਾ ਸਮਝੋ, ਸਗੋਂ ਇਸ ਕਦਮ ਦੇ ਵਿੱਚ ਆਪਣੀ ਵਡਿਆਈ ਸਮਝੋ। ਇਸ ਕਦਮ ਦੇ ਵਿੱਚ ਜਿਹੜੀ ਇੱਕ ਖੁਸ਼ੀ ਹੈ ਉਹ ਤੁਸੀਂ ਵੱਖਰੀ ਤਰ੍ਹਾਂ ਦੀ ਮਹਿਸੂਸ ਕਰੋਗੇ, ਉਹ ਸਕੂਨ ਜਿਹੜਾ ਇੱਕ ਵੱਖਰੀ ਕਿਸਮ ਦਾ ਹੋਏਗਾ। ਪਰ ਬਹੁਤ ਘੱਟ ਹੁੰਦਾ ਕਿ ਅਸੀਂ ਇਸ ਤਰ੍ਹਾਂ ਕਰੀਏ, ਪਰ ਇਹੋ ਹੀ ਛੋਟੇ ਛੋਟੇ ਸੰਕਲਪ ਹੁੰਦੇ ਆ ਕਿ ਕਈ ਵਾਰ ਕਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਦੇ ਵਿੱਚ ਅਸੀਂ ਸਬਰ ਕਿਵੇਂ ਲੈ ਕੇ ਆਉਣਾ, ਹੈ ਨਾ, ਔਰ ਸੰਤੁਸ਼ਟ ਕਿੱਥੇ ਜਾ ਕੇ ਅਸੀਂ ਹੋ ਸਕਦੇ ਆ। ਇਹ ਸਾਰਾ ਕੁਛ ਜਿਹੜਾ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਹੀ ਅਸਲ ਦੇ ਵਿੱਚ ਲੁਕਿਆ ਹੋਇਆ, ਹੈ ਨਾ। ਜ਼ਿੰਦਗੀ ਜਿਹੜੀ ਉਹ ਗੁਜ਼ਰ ਰਹੀ ਹੈ, ਟ੍ਰੈਫਿਕ ਲਾਈਟਸ ਦੇ ਉੱਤੇ ਅਸੀਂ ਸਫ਼ਰ ਨਹੀਂ ਕਰਦੇ, ਸਾਨੂੰ ਹੈਗਾ ਕਿ ਰੈੱਡ ਤਾਂ ਬਸ ਹੋ ਹੀ ਚੱਲੀ ਹੈ, ਨਿਕਲ ਜਾਓ, ਹਨਾ। ਬਹੁਤੇ ਲੋਕ ਜਿਹੜੇ ਰੈੱਡ ਲਾਈਟ ਤੇ ਵੀ ਨਿਕਲ ਜਾਂਦੇ ਆ, ਹਨਾ, ਪਰ ਉਹਦੇ ਨਾਲ ਵੱਡੀਆਂ ਦੁਰਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ। ਮਤਲਬ ਬਹੁਤ ਵਾਰ ਕੀ ਹੁੰਦਾ ਕਿ ਨੁਕਸਾਨ ਅਸੀਂ ਆਪਣਾ ਹੀ ਕਰਦੇ ਹਾਂ ਪਰ ਇਸ ਦਾ ਅਹਿਸਾਸ ਨਹੀਂ ਅਸੀਂ ਕਰ ਪਾਉਂਦੇ। ਅਹਿਸਾਸ ਪਤਾ ਕਦੋਂ ਹੁੰਦਾ? ਜਦੋਂ ਅਸਲ ਦੇ ਵਿੱਚ ਉਹ ਨੁਕਸਾਨ ਹੋ ਜਾਂਦਾ ਹੈ, ਫਿਰ ਵੀ ਅਹਿਸਾਸ ਹੋ ਜਾਵੇ ਤਾਂ ਵੀ ਗਨੀਮਤ ਹੈ, ਕਿਉਂਕਿ ਅਸੀਂ ਇਨਸਾਨ ਹੈ ਤੇ ਇਨਸਾਨ ਕੋਲੋਂ ਗਲਤੀਆਂ ਹੋਣੀਆਂ ਵੀ ਸੁਭਾਵਿਕ ਹੁੰਦੀਆਂ, ਔਰ ਜਦੋਂ ਤੱਕ ਅਸੀਂ ਗਲਤੀ ਕਰਦੇ ਨਹੀਂ ਕਈ ਵਾਰ ਉਸ ਗਲਤੀ ਦਾ ਜਿਹੜਾ ਹਰਜ਼ਾਨਾ ਹੈ ਉਹ ਕਿਸ ਤਰ੍ਹਾਂ ਭੁਗਤਣਾ ਹੈ ਉਹਦਾ ਅਹਿਸਾਸ ਅਸਲ ਵਿੱਚ ਸਾਨੂੰ ਹੁੰਦਾ ਵੀ ਨਹੀਂ ਹੈ, ਹਨਾ। ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਦੀਆਂ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਸ਼ਾਮਲ ਵੀ ਕਰਦੇ ਜਾਈਏ, ਔਰ ਜਿਹੜੀਆਂ ਮਾੜੀਆਂ ਨੇ ਬੁਰੀਆਂ ਨੇ ਗੱਲਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਖਲ ਬਲਾਹਟ ਮਚਾਉਂਦੀਆਂ ਨੇ, ਜਿਨ੍ਹਾਂ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਆ ਰਹੀ ਹੈ ਕਿਸੇ ਨਾ ਕਿਸੇ ਕਾਰਨ, ਉਹਨਾਂ ਤੋਂ ਆਪਣੇ ਆਪ ਨੂੰ ਬਾਹਰ ਲੈ ਕੇ ਆਈਏ, ਹਨਾ। ਔਰ ਦੂਸਰੀ ਗੱਲ ਜਿਹੜੀ ਮੈਂ ਇੱਥੇ ਕਰਨਾ ਚਾਹਾਂਗੀ, ਜਿਵੇਂ ਛੋਟੀਆਂ ਛੋਟੀਆਂ ਗੱਲਾਂ ਦੀ ਗੱਲ ਹੀ ਕੀਤੀ ਹੈ, ਸੋ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਇੱਕ ਹੋਰ ਗੱਲ ਜਿਹੜੀ ਉਹ ਹੁੰਦੀ ਹੈ ਕਿ ਜਿਹੜੇ ਸਾਡੇ ਨੇੜਲੇ ਨੇ, ਸਾਡੇ ਆਪਣੇ ਨੇ, ਹਨਾ, ਉਹਨਾਂ ਆਪਣਿਆਂ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣਾ ਸਿੱਖੀਏ। ਅਸਲ ਦੇ ਵਿੱਚ ਅੱਜ ਦੀ ਸਭ ਤੋਂ ਵੱਡੀ ਵੇਦਨਾ ਪਤਾ ਕੀ ਹੈ? ਅੱਜ ਦੇ ਮਾਹੌਲ ਦੀ ਸਭ ਤੋਂ ਵੱਡੀ ਵੇਦਨਾ ਇਹ ਹੈ ਕਿ ਜਦੋਂ ਸਾਡੇ ਆਪਣੇ ਖੁਸ਼ ਹੁੰਦੇ ਆ, ਜਦੋਂ ਸਾਡੇ ਆਪਣੇ ਖੁਸ਼ਹਾਲ ਹੁੰਦੇ ਆ, ਜਦੋਂ ਸਾਡੇ ਆਪਣੇ ਤਰੱਕੀ ਕਰਦੇ ਆ, ਤਾਂ ਸਾਨੂੰ ਆਪਣਿਆਂ ਦੀ ਹੀ ਤਕਲੀਫ ਸਭ ਤੋਂ ਵਧੇਰੇ ਹੋਣ ਲੱਗ ਜਾਂਦੀ ਹੈ, ਹਨਾ। ਸੋ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਇੱਕ ਨਾ ਵਾਚਕ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਹੋਣ ਵਾਲੀ ਬੁਰਾਈ ਹੈ। ਸੋ ਇਸ ਬੁਰਾਈ ਤੋਂ ਵੀ ਜਿੰਨੀ ਜਲਦੀ ਛੁਟਕਾਰਾ ਪਾਇਆ ਜਾ ਸਕੇ ਪਾਉਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਆਪਣਿਆਂ ਨੂੰ ਅੱਗੇ ਵਧਦਿਆਂ ਵੇਖ ਕੇ ਖੁਸ਼ ਹੋਵੋਗੇ ਨਾ, ਤਾਂ ਤੁਹਾਨੂੰ ਅਸਲ ਦੇ ਵਿੱਚ ਆਪਣੇ ਆਪ ਖੁਸ਼ੀ ਦੇ ਅਰਥ ਵੀ ਸਮਝ ਆਉਣਗੇ। ਜਦੋਂ ਤੁਸੀਂ ਆਪਣਿਆਂ ਨੂੰ ਖੁਸ਼ਹਾਲ ਹੁੰਦੇ ਵੇਖ ਕੇ, ਉਹਨਾਂ ਨੂੰ ਤਰੱਕੀ ਕਰਦੇ ਵੇਖ ਕੇ ਖੁਸ਼ੀ ਮਹਿਸੂਸ ਕਰਨਾ ਸ਼ੁਰੂ ਕਰ ਦਿਓਗੇ, ਤਾਂ ਤੁਹਾਨੂੰ ਵੀ ਉਹ ਜਿਹੜੀ ਖੁਸ਼ੀ ਆ ਉਹ ਰੂਹਾਨੀਅਤ ਤੱਕ ਪਹੁੰਚਾਏਗੀ। ਪਰ ਜਦੋਂ ਅਸੀਂ ਆਪਣਿਆਂ ਦੀ ਹੀ ਤਰੱਕੀ ਨੂੰ ਵੇਖ ਕੇ, ਆਪਣਿਆਂ ਦੀ ਹੀ ਖੁਸ਼ਹਾਲੀ ਨੂੰ ਵੇਖ ਕੇ ਅੰਦਰੋਂ ਅੰਦਰ ਸਾੜਾ ਜਾਂ ਈਰਖਾ ਜਿਹੜੀ ਉਹ ਆਪਣੇ ਅੰਦਰ ਪੈਦਾ ਕਰਾਂਗੇ, ਉਹਦੇ ਨਾਲ ਕੀ ਹੁੰਦਾ ਕਿ ਸਾਡੇ ਆਪਣੇ ਅੰਦਰ ਹੀ ਉਸ ਈਰਖਾ ਦੇ ਨਾਲ, ਉਸ ਸਾੜੇ ਦੇ ਨਾਲ ਇੱਕ ਨਾ ਪੱਖੀ, ਇੱਕ ਨਾ ਵਾਚਕ, ਇੱਕ ਜਿਹੜੀ ਢਹਿੰਦੀ ਕਲਾ ਵਾਲੀ ਜਿਹੜੀ ਇੱਕ ਭਾਵਨਾ ਆ ਉਹ ਪ੍ਰਵੇਸ਼ ਕਰ ਜਾਏਗੀ। ਸੋ ਉਸ ਭਾਵਨਾ ਦੇ ਨਾਲ ਸਾਡਾ ਜਿਹੜਾ ਨੁਕਸਾਨ ਹੈ ਉਹ ਆਪਣਾ ਹੀ ਹੋਏਗਾ, ਕਿਉਂਕਿ ਉਸ ਸਾੜੇ ਦੇ ਵਿੱਚ ਅਸੀਂ ਆਪ ਹੀ ਸੜਦੇ ਰਹਿੰਦੇ ਹਾਂ, ਕਿਉਂਕਿ ਕਿਸੇ ਤੱਕ ਸਾਡਾ ਉਹ ਸਾੜਾ ਨਹੀਂ ਪਹੁੰਚਦਾ। ਪਰ ਉਸ ਸਾੜੇ ਦਾ ਸਭ ਤੋਂ ਵੱਧ ਅਸਰ ਜਿਹੜਾ ਉਹ ਸਾਡੀ ਸਿਹਤ ਦੇ ਉੱਤੇ ਹੁੰਦਾ। ਗੱਲਾਂ ਜਿਹੜੀਆਂ ਬਹੁਤ ਛੋਟੀਆਂ ਛੋਟੀਆਂ, ਪਰ ਇਹਨਾਂ ਗੱਲਾਂ ਨੂੰ ਕਈ ਵਾਰ ਸਹਿਜ ਰੂਪ ਦੇ ਵਿੱਚ ਜੇ ਸੋਚਿਆ ਜਾਵੇ ਜਾਂ ਫਿਰ ਇਹਨਾਂ ਤੋਂ ਦੂਰੀ ਜਿਹੜੀ ਆ, ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਵਾਕਈ ਦੂਰੀ ਬਣਾ ਲੈਣੀ ਬਣਦੀ ਹੈ ਜਿਨ੍ਹਾਂ ਤੋਂ, ਉਹਨਾਂ ਤੋਂ ਬਣਾਉਣੀ ਜ਼ਰੂਰ ਚਾਹੀਦੀ ਹੈ, ਕਿਉਂਕਿ ਉਹਦੇ ਨਾਲ ਸਾਨੂੰ ਆਪ ਨੂੰ ਹੀ ਬਹੁਤ ਵੱਡਾ ਫਾਇਦਾ ਹੁੰਦਾ। ਦੂਜਿਆਂ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣ ਦੇ ਨਾਲ ਸਾਨੂੰ ਵੀ ਖੁਸ਼ੀ ਮਿਲਦੀ ਆ, ਔਰ ਉਸ ਨੂੰ ਜਦੋਂ ਤੁਸੀਂ ਮਹਿਸੂਸ ਕਰੋਗੇ ਤਾਂ ਵਾਕਈ ਆਪਣੇ ਆਪ ਦੇ ਵਿੱਚ ਵੀ ਇੱਕ ਉਸਾਰੂ ਜਾਂ ਚੜ੍ਹਦੀ ਕਲਾ ਵਾਲਾ ਜਿਹੜਾ ਜੀਵਨ ਹੈ ਉਹ ਤੁਸੀਂ ਜੀ ਸਕੋਗੇ। ਅਗਲੀ ਗੱਲ ਜਿਹੜੀ ਹੈ ਵੀ ਮੁਸਕੁਰਾਹਟਾਂ ਵੰਡਣੀਆਂ, ਹਾਸੇ ਵੰਡਣੇ ਬਹੁਤ ਜ਼ਰੂਰੀ ਹੁੰਦੇ ਆ, ਹਨਾ। ਅਸੀਂ ਕਈ ਵਾਰ ਹੁੰਦਾ ਕਿ ਇਹੋ ਜਿਹੀ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ ਜਿਹੜੀ ਸਥਿਤੀ ਨੂੰ ਦੂਸਰੇ ਨਹੀਂ ਜਾਣਦੇ ਹੁੰਦੇ, ਹਨਾ, ਔਰ ਉਸ ਸਥਿਤੀ ਨੂੰ ਦੂਸਰੇ ਨਹੀਂ ਜਾਣਦੇ ਇਸ ਕਰਕੇ ਦੂਸਰੇ ਜਿਹੜੇ ਆ ਉਹ ਸ਼ਾਇਦ ਉਹਨਾਂ ਸਥਿਤੀਆਂ ਤੋਂ ਜਾਣੂ ਨਾ ਹੋਣ ਦੇ ਕਾਰਨ ਕਈ ਵਾਰ ਜਜਮੈਂਟਸ ਕਈ ਤਰ੍ਹਾਂ ਦੀਆਂ ਦਿੰਦੇ ਆ ਸਾਡੇ ਪ੍ਰਤੀ ਵੀ, ਜਾਂ ਫਿਰ ਅਸੀਂ ਵੀ ਕਈ ਵਾਰ ਦੂਜਿਆਂ ਦੀ ਸਥਿਤੀ ਨਹੀਂ ਜਾਣਦੇ ਹੁੰਦੇ ਤਾਂ ਬਹੁਤ ਤਰ੍ਹਾਂ ਦੀਆਂ ਅਸੀਂ ਜਜਮੈਂਟਸ ਜਿਹੜੀਆਂ ਆ ਉਹ ਉਹਨਾਂ ਦੇ ਲਈ ਤਿਆਰ ਰੱਖਦੇ ਹਾਂ। ਪਰ ਜੇਕਰ ਅਸੀਂ ਜਿਸ ਸਥਿਤੀ ਦੇ ਵਿੱਚੋਂ ਗੁਜ਼ਰਦੇ ਹਾਂ ਉਸ ਵਿੱਚੋਂ ਗੁਜ਼ਰ ਕੇ ਵੀ ਜੇਕਰ ਹੱਸਣ ਦਾ ਹੁਨਰ ਰੱਖਦੇ ਹਾਂ, ਜੇਕਰ ਅਸੀਂ ਜਿਹੜੀ ਤਕਲੀਫ ਨੂੰ ਸਹਿ ਰਹੇ ਹਾਂ ਉਸ ਤਕਲੀਫ ਨੂੰ ਸਹਿੰਦਿਆਂ ਵੀ ਜੇ ਅਸੀਂ ਖੁਸ਼ੀਆਂ ਵੰਡਣ ਦਾ ਹੁਨਰ ਰੱਖਦੇ ਹਾਂ ਤਾਂ ਮੈਨੂੰ ਲੱਗਦਾ ਕਿ ਇਸ ਹੁਨਰ ਦੇ ਨਾਲ ਤੁਸੀਂ ਆਪਣੇ ਆਲੇ ਦੁਆਲੇ ਵੀ ਖੁਸ਼ੀਆਂ ਦਾ ਜਿਹੜਾ ਪਸਾਰਾ ਆ ਉਹ ਕਰ ਸਕਦੇ ਹੋ। ਸੋ ਨਵੇਂ ਸਾਲ ਦੇ ਵਿੱਚ ਨਵਾਂਪਨ ਕਿਸ ਤਰ੍ਹਾਂ ਸਿਰਜਿਆ ਜਾਣਾ, ਇਸੇ ਤਰ੍ਹਾਂ ਸਿਰਜਿਆ ਜਾਣਾ ਦੋਸਤੋ, ਕਿ ਜੇਕਰ ਤੁਸੀਂ ਕਿਤੇ ਵੀ ਲੰਘ ਰਹੇ ਹੋ, ਜੇ ਦੂਸਰਾ ਇਨਸਾਨ ਜਿਹੜਾ ਤੁਹਾਡੇ ਤੋਂ ਮੁਸਕੁਰਾਹਟ ਦੀ ਉਮੀਦ ਰੱਖਦਾ ਤਾਂ ਛੋਟੀ ਜਿਹੀ ਮੁਸਕੁਰਾਹਟ ਦੇ ਦਿਓ। ਇੱਕ ਮੁਸਕੁਰਾਹਟ ਦੇਣ ਦੇ ਨਾਲ ਕਿਸੇ ਦੇ ਚਿਹਰੇ ਦੇ ਉੱਤੇ ਵੀ ਇੱਕ ਬਹੁਤ ਸੋਹਣੀ ਮੁਸਕੁਰਾਹਟ ਆਉਂਦੀ ਹੈ। ਸੋ ਉਸ ਮੁਸਕੁਰਾਹਟ ਦੇ ਨਾਲ ਹੀ ਤੁਹਾਨੂੰ ਵੀ ਇੱਕ ਸਕੂਨ ਮਿਲਦਾ। ਸੋ ਸਕੂਨ ਜਿਹੜਾ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਚ ਵੀ ਮਿਲਦਾ ਹੁੰਦਾ, ਹਨਾ। ਕਿਸੇ ਨੂੰ ਜੇਕਰ ਤੁਸੀਂ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਹੋ ਤਾਂ ਉਹਦੇ ਨਾਲ ਉਸ ਸਤਿ ਸ੍ਰੀ ਅਕਾਲ ਦੇ ਨਾਲ ਉਸ ਨੂੰ ਕਿੰਨਾ ਚੰਗਾ ਲੱਗਦਾ, ਸ਼ਾਇਦ ਇਹਦਾ ਅਹਿਸਾਸ ਸਿਰਫ ਸਾਨੂੰ ਉਦੋਂ ਹੁੰਦਾ ਜਦੋਂ ਅਸੀਂ ਇਹੋ ਜਿਹੇ ਅਹਿਸਾਸ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੇ ਸ਼ੁਰੂ ਕਰ ਦਿੰਦੇ ਹਾਂ। ਰਠੌਰ ਸਾਹਿਬ ਸਾਡੇ ਨਾਲ ਜੁੜੇ ਨੇ, ਕਹਿੰਦੇ ਨਾਲ ਹੀ ਭੈਣ ਜੀ ਮੈਂ ਤਾਂ ਫੋਨ ਬਹੁਤ ਵਰਤਦਾ, ਹੁਣ ਤਾਂ ਫੋਨ ਦੀ ਵਰਤੋਂ ਕਾਲਾਂ ਘੱਟ ਕਰਨ ਦੀ ਕੋਸ਼ਿਸ਼ ਕਰਾਂਗਾ। ਕਿਆ ਬਾਤ ਹੈ, ਇਸ ਵਰੇ ਦਾ ਸੰਕਲਪ ਰਠੌਰ ਸਾਹਿਬ ਨੇ ਸਾਡੇ ਨਾਲ ਪਹਿਲਾਂ ਵੀ ਸਾਂਝਾ ਕੀਤਾ। ਇੱਕ ਤਾਂ ਉਹ ਕਹਿੰਦੇ ਕਿ ਮੈਂ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ ਯਤਨ ਕਰਾਂਗਾ, ਇਹਦੇ ਲਈ ਛੱਡਣਾ ਕੀ ਹੈ, ਛੱਡਣਾ ਹੈ ਲੋਕਾਂ ਦੀ ਪਰਵਾਹ ਕਰਨੀ। ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਮੈਂ ਆਪਣਾ ਫੋਨ ਬਹੁਤ ਵਰਤਦਾ ਆ ਤੇ ਹੁਣ ਫੋਨ ਦੀ ਵਰਤੋਂ ਕਾਲਾਂ ਘੱਟ ਕਰਨ ਦੇ ਲਈ ਕਰਾਂਗਾ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਅਸੀਂ ਖੁਸ਼ਹਾਲੀ ਦੀ ਗੱਲ ਕਰਦੇ ਹਾਂ ਨਾ, ਜਦੋਂ ਅਸੀਂ ਘਰ ਪਰਿਵਾਰ ਦੇ ਲਈ ਕੋਈ ਗੋਲ ਮਿੱਥ ਲੈਂਦੇ ਹਾਂ ਵੀ ਮੈਂ ਇਸ ਵਾਰ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਹੈ, ਹਨਾ, ਇਸ ਵਾਰ ਮੈਂ ਕਾਲਾਂ ਜਿਹੜੀਆਂ ਆ ਉਹਨਾਂ ਤੋਂ ਗੁਰੇਜ਼ ਕਰਨਾ। ਸੋ ਮੇਰਾ ਵੀ ਕਾਰਨ ਇਹੀ ਰਿਹਾ, ਅਸਲ ਦੇ ਵਿੱਚ ਮੈਂ ਅੱਜ ਤੋਂ ਸ਼ਾਇਦ 7 ਕੁ ਸਾਲ ਪਹਿਲਾਂ ਇਹ ਗੱਲ ਜਿਹੜੀ ਸੀ ਉਹ ਆਪਣੇ ਸੰਕਲਪ ਦੇ ਵਿੱਚ ਸ਼ਾਮਲ ਕੀਤੀ ਸੀ ਕਿ ਮੈਂ ਜਿਹੜੀਆਂ ਕਾਲਸ ਆ ਉਹ ਘੱਟ ਕਰਨੀਆਂ। ਕਾਰਨ ਪਤਾ ਕੀ ਰਿਹਾ, ਕਾਰਨ ਉਹਦਾ ਇਹ ਰਿਹਾ ਕਿ ਜਦੋਂ ਵੀ ਅਸੀਂ ਕਾਲਸ ਕਰਦੇ ਹਾਂ, ਚਾਹੇ ਤੁਸੀਂ ਆਪਣੇ ਦੋਸਤਾਂ ਦੇ ਨਾਲ ਕਰਦੇ ਹਾਂ, ਪਰ ਦੋਸਤਾਂ ਦੇ ਨਾਲ ਜੇ ਤਾਂ ਅਸੀਂ ਜਿਹੜੀਆਂ ਖੁਸ਼ੀਆਂ ਵੰਡਣ ਦੇ ਲਈ ਕਰਦੇ ਹਾਂ, ਜੇ ਕਿਸੇ ਨੂੰ ਉਤਸ਼ਾਹਿਤ ਕਰਨ ਦੇ ਲਈ ਕਰਦੇ ਹਾਂ, ਜੇਕਰ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਸਾਡੇ ਸਮੇਂ ਦੀ ਲੋੜ ਆ ਜੇ ਅਸੀਂ ਉਹ ਦੇਣ ਦੇ ਲਈ ਕਰਦੇ ਹਾਂ, ਤਾਂ ਸਾਡੀਆਂ ਜਿਹੜੀਆਂ ਕਾਲਸ ਆ ਉਹ ਵਿਅਰਥ ਨਹੀਂ ਹੁੰਦੀਆਂ। ਪਰ ਜੇਕਰ ਅਸੀਂ ਕਾਲਸ ਦੇ ਵਿੱਚ ਹਰ ਵੇਲੇ ਦੂਜਿਆਂ ਨੂੰ ਨਿੰਦਣ ਦੇ ਲਈ, ਦੂਜਿਆਂ ਨੂੰ ਬੁਰਾ ਭਲਾ ਕਹਿਣ ਦੇ ਲਈ ਜਾਂ ਫਿਰ ਦੂਜਿਆਂ ਨੂੰ ਡਿਸਕਸ ਕਰਨ ਦੇ ਲਈ ਹੀ ਕਾਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਕਾਲਸ ਤੋਂ ਖੁਲਾਸੀ ਕਰ ਲੈਣੀ ਚਾਹੀਦੀ ਹੈ। ਸੋ ਇਸੇ ਕਰਕੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਜ਼ਰੂਰ ਉਸ ਵੇਲੇ ਸੰਕਲਪ ਲਿਆ ਸੀਗਾ ਕਿ ਜਿਹੜੀਆਂ ਫਾਲਤੂ ਦੀਆਂ ਕਾਲਸ ਆ ਜਿਨ੍ਹਾਂ ਦੇ ਵਿੱਚ ਸਿਰਫ ਤੇ ਸਿਰਫ ਨਿੰਦਿਆ ਆ, ਚੁਗਲੀ ਆ, ਉਸ ਤੋਂ ਜਿੰਨਾ ਜਲਦ ਹੋ ਸਕਦਾ ਤੁਸੀਂ ਖੁਲਾਸੀ ਕਰ ਲਓ, ਯਾਨੀ ਕਿ ਉਹਨਾਂ ਤੋਂ ਦੂਰੀ ਬਣਾ ਲਓ। ਕਾਲਸ ਜਿਹੜੀਆਂ ਆ ਸਿਰਫ ਤੇ ਸਿਰਫ ਉਤਸ਼ਾਹ ਵੰਡਣ ਦੇ ਲਈ, ਚਾਅ ਵੰਡਣ ਦੇ ਲਈ, ਖੁਸ਼ੀਆਂ ਵੰਡਣ ਦੇ ਲਈ, ਜਾਂ ਫਿਰ ਸਿਰਫ ਤੇ ਸਿਰਫ ਆਪਣਿਆਂ ਨੂੰ ਅੱਗੇ ਤੋਰਨ ਦੇ ਲਈ। ਅੱਗੇ ਤੋਰਨ ਦਾ ਮੇਰਾ ਭਾਵ ਇਹ ਹੈ ਕਿ ਆਪਣਿਆਂ ਨੂੰ ਹੌਸਲਾ ਦੇਣ ਦੇ ਲਈ, ਉਹਨਾਂ ਦੇ ਔਖੇ ਸੌਖੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਖੜਨ ਦੇ ਲਈ, ਉਹਨਾਂ ਨੂੰ ਹਿੰਮਤ ਦੇਣ ਦੇ ਲਈ, ਉਹਨਾਂ ਨੂੰ ਦਲੇਰੀ ਦੇਣ ਦੇ ਲਈ। ਜੇਕਰ ਕੋਈ ਬਿਮਾਰ ਹੈ, ਜੇਕਰ ਕੋਈ ਆਪਾਂ ਦੇਖਦੇ ਹਾਂ ਵੀ ਨਿਰਾਸ਼ ਹੋ ਚੁੱਕਿਆ ਜ਼ਿੰਦਗੀ ਚ, ਉਹਨੂੰ ਹੋਰ ਜ਼ਿਆਦਾ ਹੌਸਲਾ ਦੇਣ ਦੇ ਲਈ ਸਾਡੀ ਕਾਲ ਦੀ ਲੋੜ ਹੁੰਦੀ ਹੈ। ਉੱਥੇ ਕਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਇੱਕ ਹੋਰ ਜਿਹੜਾ ਨਵਾਂਪਨ ਆਪਾਂ ਆਪਣੇ ਵਰੇ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ, ਦੇਖੋ ਹੁਣ ਸਾਰੇ ਨਵੇਂਪਨ ਮੈਂ ਹੀ ਦੱਸ ਦੇਣੇ, ਤੁਸੀਂ ਕੋਈ ਨਹੀਂ ਦੱਸਿਆ ਪ੍ਰੋਗਰਾਮ ਦੌਰਾਨ, ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਹੁਣ ਥੋੜਾ ਰਹਿ ਗਿਆ, ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਦੋਸਤੋ। ਪਤਾ ਨਹੀਂ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰੇ ਨਾਲ ਜੁੜੇ ਹੋ ਜਾਂ ਨਹੀਂ ਜੁੜੇ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਤੋਂ ਜਾਣਨਾ ਸੀ ਕਿ ਸਾਡਾ ਸਾਰਿਆਂ ਦਾ ਸੰਕਲਪ ਕੀ ਹੈ ਇਸ ਨਵੇਂ ਵਰੇ ਦੀ ਸ਼ੁਰੂਆਤ, ਸਾਲ 2022 ਦੀ ਸ਼ੁਰੂਆਤ ਤੁਸੀਂ ਕਿਵੇਂ ਕੀਤੀ ਹੈ, ਕੀ ਸੋਚਿਆ ਹੋਇਆ ਇਸ ਵਰੇ ਦੌਰਾਨ ਤੁਸੀਂ ਪੂਰਾ ਕਰਨਾ ਹੈ। ਖੈਰ, ਜਿਹੜੇ ਨਵੇਂਪਨ ਦੀ ਮੈਂ ਗੱਲ ਕਰਨ ਜਾ ਰਹੀ ਸੀ, ਉਹ ਨਵਾਂਪਨ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਨਾਲ ਖੜਨ ਦੀ ਜ਼ਰੂਰਤ ਕੀਤੀ ਹੈ ਸਾਡੇ ਔਖੇ ਸਮੇਂ ਦੇ ਵਿੱਚ, ਹੈ ਨਾ, ਕਿਉਂਕਿ ਸੌਖੇ ਸਮੇਂ ਦੇ ਵਿੱਚ ਬਹੁਤ ਦੁਨੀਆ ਤੁਹਾਡੇ ਕੋਲ ਹੋਏਗੀ, ਜਦੋਂ ਤੁਹਾਡੇ ਕੋਲ ਪੈਸਾ ਹੈ, ਜਦੋਂ ਤੁਹਾਡੇ ਕੋਲ ਸ਼ੋਹਰਤ ਹੈ। ਬਹੁਤ ਲੋਕ ਜਿਹੜੇ ਆ ਜਿਹੜੇ ਨਹੀਂ ਵੀ ਜਾਣਦੇ ਹੋਣਗੇ, ਉਹ ਵੀ ਤੁਹਾਨੂੰ ਆਪਣਾ ਸੰਬੰਧੀ ਦੱਸਦੇ ਹੁੰਦੇ ਆ, ਉਹ ਵੀ ਤੁਹਾਨੂੰ ਆਪਣਾ ਰਿਸ਼ਤੇਦਾਰ ਦੱਸਦੇ ਹੁੰਦੇ ਆ, ਉਹ ਵੀ ਤੁਹਾਨੂੰ ਆਪਣਾ ਮਿੱਤਰ ਦੱਸਦੇ ਹੁੰਦੇ ਆ, ਹਨਾ। ਜਦੋਂ ਤੁਹਾਡੇ ਕੋਲ ਪੈਸਾ ਹੁੰਦਾ, ਜਦੋਂ ਤੁਹਾਡੇ ਕੋਲ ਸ਼ੋਹਰਤ ਹੁੰਦੀ ਹੈ, ਜਦੋਂ ਤੁਹਾਡੇ ਕੋਲ ਬਹੁਤ ਸਾਰੇ ਸੋਮੇ ਹੁੰਦੇ ਆ, ਪਰ ਜਦੋਂ ਤੁਹਾਡੇ ਕੋਲ ਦੁੱਖ ਹੁੰਦੇ ਆ, ਤਕਲੀਫਾਂ ਹੁੰਦੀਆਂ, ਜਦੋਂ ਦੌਲਤ ਨਹੀਂ ਰਹਿੰਦੀ, ਜਦੋਂ ਸਮਾਂ ਔਖਾ ਹੁੰਦਾ, ਉਸ ਔਖੇ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਤੁਹਾਡੇ ਨਾਲ ਖੜਨ ਦੀ ਜ਼ਰੂਰਤ ਕਰਦੇ ਆ, ਤੇ ਉਹ ਲੋਕ ਹੀ ਅਸਲ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਵਡਿਆਉਣ ਦੇ ਕਾਬਿਲ ਹੁੰਦੇ ਆ। ਉਹਨਾਂ ਨੂੰ ਵਡਿਆਉਣ ਹਿੱਤ ਸਾਡਾ ਇੱਕ ਛੋਟਾ ਜਿਹਾ ਕਦਮ ਕੀ ਹੋਣਾ ਚਾਹੀਦਾ ਕਿ ਉਹਨਾਂ ਦੇ ਲਈ ਇੱਕ ਸ਼ੁਕਰਾਨੇ ਦਾ ਨੋਟ ਜਿਹੜਾ ਆ ਉਹ ਅਸੀਂ ਉਹਨਾਂ ਤੱਕ ਪਹੁੰਚਾ ਸਕੀਏ। ਸੋ ਮੈਂ ਇਸ ਵਾਰ ਸੋਚਿਆ ਤਾਂ ਜ਼ਰੂਰ ਹੋਇਆ ਕਿ ਜਿਹੜੇ ਵੀ ਮੇਰੀ ਜ਼ਿੰਦਗੀ ਦੇ ਵਿੱਚ ਲੋਕ ਆਏ ਆ, ਉਹਨਾਂ ਲੋਕਾਂ ਨੇ ਜ਼ਿੰਦਗੀ ਦੇ ਜਿਹੜੇ ਵੀ ਪੜਾਅ ਦੇ ਉੱਤੇ ਸਾਡੇ ਨਾਲ ਸਾਥ ਦਿੱਤਾ, ਸਾਡੇ ਨਾਲ ਖੜੇ ਆ, ਉਹਨਾਂ ਨੂੰ ਸ਼ੁਕਰਗੁਜ਼ਾਰ ਹੋ ਕੇ ਉਹਨਾਂ ਨੂੰ ਉਹ ਸ਼ੁਕਰਾਨੇ ਦਾ ਜਿਹੜਾ ਇੱਕ ਨੋਟ ਤੱਕ ਅਸੀਂ ਜ਼ਰੂਰ ਪਹੁੰਚਾਈਏ, ਹਨਾ, ਉਹਨਾਂ ਨੂੰ ਇੱਕ ਅਹਿਸਾਸ ਜ਼ਰੂਰ ਕਰਾਈਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਅਹਿਮ ਨੇ। ਕਰਕੇ ਵੇਖਿਓ, ਬਹੁਤ ਚੰਗਾ ਲੱਗੂਗਾ, ਕਿਉਂਕਿ ਬਹੁਤ ਵਾਰ ਬਹੁਤ ਲੋਕ ਜਿਹੜੇ ਆ ਉਹ ਸਾਡੇ ਲਈ ਬਹੁਤ ਅਹਿਮ ਹੁੰਦੇ ਆ, ਪਰ ਕਈ ਵਾਰ ਸਾਨੂੰ ਦੱਸਣਾ ਨਹੀਂ ਆਉਂਦਾ। ਖਾਸ ਤੌਰ ਦੇ ਉੱਤੇ ਜੇ ਮੈਂ ਆਪਣੀ ਸ਼ਖਸੀਅਤ ਦੀ ਗੱਲ ਕਰਾਂ ਤਾਂ ਮੇਰੇ ਵਿੱਚ ਇਹੀ ਕੁਛ ਪੁਆਇੰਟਸ ਜਿਹੜੇ ਆ ਇਹ ਬੁਰੇ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਵੀ ਹਾਂ, ਹਨਾ, ਔਰ ਮੈਨੂੰ ਅਸਲ ਦੇ ਵਿੱਚ ਕਿਸੇ ਨੂੰ ਦੱਸਣਾ ਹੀ ਨਹੀਂ ਆਉਂਦਾ ਕਿ ਉਹ ਮੇਰੇ ਲਈ ਅਹਿਮ ਹੈ। ਸੋ ਇਹ ਦੱਸਿਆ ਕਿਵੇਂ ਜਾ ਸਕਦਾ, ਸ਼ਾਇਦ ਇੱਕ ਛੋਟੇ ਜਿਹੇ ਨੋਟ ਦੇ ਰਾਹੀਂ, ਸ਼ਾਇਦ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ, ਤੁਸੀਂ ਵੀ ਇਸ ਖਿਆਲ ਦੇ ਉੱਤੇ ਜ਼ਰੂਰ ਫੋਕਸ ਕਰ ਸਕਦੇ ਹੋ, ਕੇਂਦਰਿਤ ਹੋ ਸਕਦੇ ਹੋ। ਸੋ ਇਹ ਬਹੁਤ ਜ਼ਰੂਰੀ ਹੁੰਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਦੇ ਨਾਲ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਪਾਓ, ਪਰ ਸਾਂਝ ਜਿਹੜੀ ਉਹ ਇਹੋ ਜਿਹੀ ਹੋਵੇ ਕਿ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਬਣਾਵੇ, ਹੋਰ ਖੁਸ਼ਗਵਾਰ ਬਣਾਵੇ, ਨਾ ਕਿ ਨੀਰਸ ਬਣਾਵੇ, ਨਾ ਕਿ ਨਿਰਾਸ਼ ਕਰੇ, ਹਨਾ, ਨਾ ਕਿ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਵੀ ਉਥਲ ਪੁਥਲ ਮਚਾ ਦੇਵੇ। ਬਹੁਤੀ ਵਾਰ ਸਾਡੇ ਕੀ ਹੁੰਦਾ, ਆਪਣੇ ਆਮ ਤੌਰ ਦੇ ਉੱਤੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਗੱਲਾਂ ਬਾਤਾਂ ਇਹੋ ਜਿਹੀਆਂ ਹੁੰਦੀਆਂ ਕਿ ਫਲਾਨੇ ਨੇ ਫਲਾਨੀ ਗੱਲ ਕਹੀ ਸੀ, ਉਹਦੇ ਨਾਲ ਦੂਜਿਆਂ ਦੇ ਘਰ ਚ ਉਥਲ ਪੁਥਲ ਮੱਚ ਗਈ, ਹਨਾ। ਔਰ ਇਸੇ ਤਰ੍ਹਾਂ ਦੋਸਤੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ, ਹਨਾ, ਕਿ ਅਸੀਂ ਜ਼ਿਆਦਾਤਰ ਜਿਹੜੀ ਨਿਰਾਸ਼ਾ ਆ ਉਹ ਪਸਾਰ ਰਹੇ ਹਾਂ, ਪਰ ਅਸਲ ਦੇ ਵਿੱਚ ਖੁਸ਼ਹਾਲੀ, ਪਿਆਰ, ਮੁਹੱਬਤ, ਇਹ ਸਭ ਕੁਛ ਵੀ ਵੰਡਣਾ ਸਾਡੇ ਹੱਥ ਹੈ, ਔਰ ਅਸੀਂ ਉਹ ਵੰਡੀਏ। ਸੋ ਦੀਪ੍ਰੀਤ ਸੰਧੂ ਤੇ ਜਗਜੀਵਨ ਕੌਰ ਹੋਰੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਜਾਂ ਨਹੀਂ, ਪਰ ਬਹੁਤ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ ਇੱਧਰ ਸਟ੍ਰੀਮਿੰਗ ਦੇ ਉੱਤੇ ਵੀ ਜੁੜੇ ਹੋਏ ਆ। ਸੋ ਸਾਡੇ ਨਾਲ ਬਹੁਤ ਸੋਹਣੇ ਗੋਲਸ ਰਠੌਰ ਸਾਹਿਬ ਨੇ ਸਾਂਝੇ ਕੀਤੇ ਆ। ਤੁਹਾਡੇ ਗੋਲਸ ਕੀ ਨੇ, ਤੁਹਾਡੇ ਸੰਕਲਪ ਨਵੇਂ ਵਰੇ ਦੇ ਕੀ ਨੇ, ਤੁਹਾਡਾ ਇਹ ਨਵਾਂ ਵਰਾ ਕਿਸ ਤਰ੍ਹਾਂ ਦਾ ਚੜਿਆ, ਤੁਸੀਂ ਸਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ, ਸਾਡੇ ਨਾਲ ਸਾਂਝ ਜਿਹੜੀ ਆ ਬਣਾ ਸਕਦੇ ਹੋ ਚੱਲਦੇ ਪ੍ਰੋਗਰਾਮ ਦੌਰਾਨ। ਸੋ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਥੋੜਾ ਜਿਹਾ ਹੀ ਬਚਿਆ, ਤੇ ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਆਨਲਾਈਨ ਸਟ੍ਰੀਮਿੰਗ ਤੇ ਵੀ ਜੁੜ ਸਕਦੇ ਹੋ। ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਹੈ, ਮਾਰਨਿੰਗ ਸ਼ੋਅ ਜਿਹੜਾ ਸਾਡਾ ਲਹਿਰਾਂ ਇਸ ਵੇਲੇ ਹਰਮਨ ਰੇਡੀਓ ਤੇ, ਗੱਲ ਜੇਕਰ ਫੋਨ ਤੇ ਕਰਨੀ ਆ ਤਾਂ 02-8599-2811 ਸਾਡਾ ਨੰਬਰ ਹੈ, ਨਹੀਂ ਤਾਂ ਚੱਲ ਰਹੀ ਵੀਡੀਓ ਯਾਨੀ ਕਿ ਇਸ ਵੇਲੇ ਅਸੀਂ ਆਪਣੀ ਫੇਸਬੁੱਕ ਪੇਜ ਦੇ ਉੱਤੇ ਵੀ ਲਾਈਵ ਇਹ ਸ਼ੋਅ ਦਾ ਸੈਗਮੈਂਟ ਗੱਲਾਂ ਬਾਤਾਂ ਜਿਹੜਾ ਲੈ ਕੇ ਹਾਜ਼ਰ ਆ, ਔਰ ਉਸ ਸੈਗਮੈਂਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਤੇ ਲਓ ਜੀ, ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਹੈ ਤੇ ਮੈਂ ਤਾਂ ਆਪਣੇ ਕੁਛ ਕੁ ਸੰਕਲਪ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰ ਦਿੱਤੇ, ਪਰ ਤੁਸੀਂ ਇਸ ਵਰੇ ਦਾ ਕੀ ਸੰਕਲਪ ਰੱਖਿਆ ਤੁਸੀਂ ਨਹੀਂ ਦੱਸਿਆ, ਸੋ ਇਹ ਤੁਹਾਡੀ ਮਰਜ਼ੀ ਹੈ, ਵੈਸੇ ਮੈਂ ਫੋਰਸ ਨਹੀਂ ਕਰ ਸਕਦੀ, ਪਰ ਇਹ ਜਦੋਂ ਤੁਸੀਂ ਸਾਂਝ ਬਣਾਉਂਦੇ ਹੋ ਨਾ, ਇਸ ਸਾਂਝ ਦੇ ਨਾਲ ਅੱਗੇ ਦੂਸਰੇ ਨੂੰ ਕਿਸ ਤਰ੍ਹਾਂ ਦਾ ਇੱਕ ਸੁਨੇਹਾ ਜਿਹੜਾ ਉਹ ਮਿਲਦਾ, ਇਹ ਸ਼ਾਇਦ ਤੁਸੀਂ ਉਹਦਾ ਅਹਿਸਾਸ ਨਹੀਂ ਕਰ ਪਾਉਂਦੇ। ਅੱਜ ਘੁੰਮਣ ਸਾਹਿਬ ਦੀ ਜਿਹੜੀ ਕਾਲ ਸੀ ਪ੍ਰੋਗਰਾਮ ਦੌਰਾਨ ਅਸੀਂ ਲਈ ਹੈ, ਸੋ ਘੁੰਮਣ ਸਾਹਿਬ ਨੇ ਅੱਜ ਮੌਲੀ ਹੋਰਾਂ ਦਾ, ਮੌਲੀ ਜੌਹਲ ਜਿਹੜੇ ਕਿ ਐਡੀਲੇਡ ਰਹਿੰਦੇ ਆ, ਹਨਾ, ਔਰ ਐਡੀਲੇਡ ਜਾਂ ਸਾਊਥ ਆਸਟ੍ਰੇਲੀਆ ਰਹਿੰਦੇ ਆ, ਅਸਲ ਦੇ ਵਿੱਚ ਸਾਊਥ ਆਸਟ੍ਰੇਲੀਆ ਰਹਿੰਦੇ ਆ ਉਹ, ਔਰ ਘੁੰਮਣ ਸਾਹਿਬ ਜਿਹੜੇ ਉਹ ਅਸਲ ਦੇ ਵਿੱਚ ਪੰਜਾਬ ਦੇ ਵਸਨੀਕ ਨੇ, ਪਰ ਰੇਡੀਓ ਦੀਆਂ ਤਰੰਗਾਂ ਦੇ ਜ਼ਰੀਏ ਜਿਹੜੀ ਆਪਸੀ ਸਾਂਝ ਜੁੜਦੀ ਹੈ, ਉਸ ਸਾਂਝ ਦੇ ਵਿੱਚ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ, ਉਸ ਵਿਚਾਰਾਂ ਦੇ ਆਦਾਨ ਪ੍ਰਦਾਨ ਤੋਂ ਹੀ ਅਸੀਂ ਇੱਕ ਦੂਜੇ ਪ੍ਰਤੀ ਖਿੱਚੇ ਜਾਂਦੇ ਹਾਂ, ਹਨਾ। ਕੁਛ ਗੱਲਾਂ ਸਾਨੂੰ ਕਿਸੇ ਦੀਆਂ ਚੰਗੀਆਂ ਲੱਗਦੀਆਂ, ਕੁਛ ਗੱਲਾਂ ਕਿਸੇ ਦੀਆਂ ਚੰਗੀਆਂ ਲੱਗਦੀਆਂ, ਔਰ ਜਦੋਂ ਉਹ ਚੰਗੇਰਾਪਨ ਜਿਹੜਾ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਅਸੀਂ ਉਹਨਾਂ ਦੇ ਨਾਲ ਨੇੜਤਾ ਵੀ ਬਣਾਉਂਦੇ ਹਾਂ। ਸੋ ਅੱਜ ਜਿਵੇਂ ਘੁੰਮਣ ਸਾਹਿਬ ਨੇ ਗੱਲ ਕੀਤੀ ਕਿ ਮੈਨੂੰ ਮੌਲੀ ਜੌਹਲ ਹੋਰਾਂ ਦਾ ਨੰਬਰ ਚਾਹੀਦਾ, ਸੋ ਇਹ ਜਿਹੜੀਆਂ ਸਾਂਝਾਂ ਇਹ ਅਸਲ ਦੇ ਵਿੱਚ ਰੇਡੀਓ ਦੇ ਦੁਆਰਾ ਹੀ ਪਈਆਂ, ਸੋ ਰੇਡੀਓ ਦੇ ਇਸ ਸ਼ੋਅ ਦੇ ਦੌਰਾਨ ਅਸੀਂ ਇੱਕ ਦੂਜੇ ਦੇ ਕਰੀਬ ਆਏ ਹਾਂ। ਸੋ ਇਹ ਦੋਸਤ ਜਿਹੜੇ ਕੱਲ ਸਾਡੇ ਸਰੋਤੇ ਸੀਗੇ, ਅੱਜ ਸਾਡੇ ਆਪਣੇ ਨੇ, ਸਾਡੇ ਰੇਡੀਓ ਪਰਿਵਾਰ ਦਾ ਹਿੱਸਾ ਨੇ, ਸੋ ਉਹਨਾਂ ਨੂੰ ਅਸੀਂ ਕਦੇ ਵੀ ਮਨਫੀ ਨਹੀਂ ਕਰ ਸਕਦੇ ਸਾਡੀ ਜ਼ਿੰਦਗੀ ਦੇ ਵਿੱਚੋਂ ਵੀ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਭਰਪੂਰ ਊਰਜਾ ਦਾ ਸੋਮਾ ਨੇ ਇਹ, ਸੋ ਸਾਡੇ ਆਪਣੇ ਨੇ, ਸੋ ਆਪਣਿਆਂ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰੀਏ, ਆਪਣਿਆਂ ਨੂੰ ਉਤਸ਼ਾਹਿਤ ਕਰੀਏ, ਉਹਨਾਂ ਦੇ ਢਹਿੰਦੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰੀਏ, ਉਹਨਾਂ ਦੀ ਔਖੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਬਣੀਏ, ਸਹਾਰਾ ਬਣੀਏ, ਇਹ ਬਹੁਤ ਹੀ ਜ਼ਰੂਰੀ ਹੈ। ਤੇ ਲਓ ਜੀ, ਅਗਲੀ ਜਿਹੜੀ ਸਾਂਝ ਹੈ ਸਾਡੇ ਨਾਲ ਰਜਿੰਦਰ ਸਿੰਘ ਧਨੀ, ਰਵਿੰਦਰ ਸਿੰਘ ਧਨੀ ਹੋਰਾਂ ਨੇ ਪਾਈ ਹੈ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਸਾਹਿਬ ਜੀ, ਆਇਆਂ ਨੂੰ ਬਹੁਤ ਬਹੁਤ ਸਵਾਗਤ, ਬੜੇ ਦਿਨਾਂ ਬਾਅਦ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਕਹਿੰਦੇ ਹੈਪੀ ਨਿਊ ਈਅਰ ਸਾਡੇ ਵੱਲੋਂ ਵੀ, ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੁਹਾਨੂੰ, ਔਰ ਇਸ ਨਵੇਂ ਵਰੇ ਦੌਰਾਨ ਅਸੀਂ ਦੁਆ ਕਰਦੇ ਹਾਂ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਦੇ ਲਈ ਕਿ ਇਹ ਜਿਹੜਾ ਵਰਾ ਹੈ ਉਹ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ, ਤੁਸੀਂ ਤੰਦਰੁਸਤ ਰਹੋ, ਔਰ ਬਹੁਤ ਸਾਰੀਆਂ ਜਿਹੜੀਆਂ ਉਪਲਬਧੀਆਂ ਇਸ ਵਰੇ ਦੌਰਾਨ ਤੁਸੀਂ ਕਰੋ। ਕਹਿੰਦੇ ਮਸਾਂ ਹੀ ਜਾਗ ਆਈ ਹੈ ਜੀ, ਠੀਕ ਹੈ ਠੀਕ ਹੈ, ਕਿਉਂਕਿ ਅੱਜ ਕੱਲ੍ਹ ਛੁੱਟੀਆਂ ਵੀ ਚੱਲ ਰਹੀਆਂ ਨਾ ਦੋਸਤੋ, ਸੋ ਮੈਨੂੰ ਲੱਗਦਾ ਕਿ ਜਿਹੜੇ ਦੋਸਤ ਸਾਡੇ ਨਾਲ ਅਜੇ ਤੱਕ ਜੁੜੇ ਨਹੀਂ ਉਹ ਅਸਲ ਦੇ ਵਿੱਚ ਲੇਟ ਉੱਠਣ ਵਾਲੇ ਹੀ ਹੋਣੇ ਆ, ਹਨਾ, ਕਿਉਂਕਿ ਉਹ ਉੱਠੇ ਹੀ ਨਹੀਂ ਹੋਣੇ ਤੇ ਆਪਣੇ ਸੰਕਲਪ ਉਹਨਾਂ ਨੇ ਸਾਂਝੇ ਸਾਡੇ ਨਾਲ ਕਰਨੇ ਕਿਵੇਂ ਸੀ, ਹਨਾ। ਸੋ ਜੇਕਰ ਜਿਹੜੇ ਉੱਠ ਗਏ ਆ ਜੀ, ਉਹਨਾਂ ਨੂੰ ਜ਼ਰੂਰ ਅਸੀਂ ਸੱਦਾ ਦਿੰਨੇ ਆ, ਜੇਕਰ ਉੱਠ ਗਏ ਹੋ ਤੇ ਆਓ ਜੀ ਪ੍ਰੋਗਰਾਮ ਦੇ ਵਿੱਚ ਤੇ ਦੱਸੋ ਫਿਰ ਨਵੇਂ ਸਾਲ ਦੀ ਸ਼ੁਰੂਆਤ ਕਿਵੇਂ ਕੀਤੀ ਹੈ, ਕਿਵੇਂ ਦਾ ਰਿਹਾ ਤੁਹਾਡਾ ਨਵਾਂ ਸਾਲ, ਔਰ ਕਹਿੰਦੇ ਸੰਕਲਪ ਕੀ ਹੋਣੇ ਚਾਹੀਦੇ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਗੱਲਾਂ ਬਾਤਾਂ ਦਾ ਜਿਹੜਾ ਵਿਸ਼ਾ ਉਹ ਵੀ ਅਸੀਂ ਰੱਖਿਆ। ਔਰ ਕਹਿੰਦੇ ਦੇਖ ਲਓ ਜੀ, ਨਾਮ ਵੀ ਬੰਦਾ ਭੁੱਲ ਜਾਂਦਾ ਜੇ ਨਾ ਆਏ, ਅਸਲ ਦੇ ਵਿੱਚ ਪਤਾ ਕੀ ਹੈ ਰਵਿੰਦਰ, ਤੁਹਾਡਾ ਨਾਮ ਇੱਥੇ ਜਿਹੜਾ ਸਾਡੇ ਕੋਲ ਸੇਵ ਕੀਤਾ ਗਿਆ ਉਹ ਰਜਿੰਦਰ ਸਿੰਘ ਧਨੀ ਸੇਵ ਹੋਇਆ, ਸੋ ਇਸੇ ਕਰਕੇ ਮੈਂ ਭੁੱਲੀ ਨੀ, ਮੈਂ ਰਵਿੰਦਰ ਸਿੰਘ ਧਨੀ ਹੀ ਤੁਹਾਡਾ ਨਾਮ ਜਿਹੜਾ ਉਹ ਲਿਆ, ਮੈਂ ਤੁਹਾਡਾ ਨਾਮ ਨੀ ਭੁੱਲੀ। ਬਾਕੀ ਹਾਂ, ਜੇ ਤੁਸੀਂ ਨਾ ਆਓ ਨਾ ਤਾਂ ਇਹ ਜ਼ਰੂਰ ਹੁੰਦਾ ਕਿ ਬਹੁਤ ਵਾਰ ਇੱਕ ਵਕਫਾ ਜਿਹੜਾ ਆ ਉਹ ਸਾਨੂੰ ਦੂਰ ਜ਼ਰੂਰ ਕਰ ਦਿੰਦਾ, ਜਦੋਂ ਅਸੀਂ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਨਹੀਂ ਹੁੰਦੇ ਤਾਂ ਦਿਲਾਂ ਤੋਂ ਭਾਵੇਂ ਦੂਰੀਆਂ ਨਾ ਹੋਣ, ਪਰ ਜਿਹੜੇ ਇਹ ਗੱਲ ਸਮਝਦੇ ਆ ਕਿ ਸਾਡੀਆਂ ਦੂਰੀਆਂ ਦਿਲਾਂ ਤੋਂ ਨਹੀਂ ਹੈ, ਅਸੀਂ ਇੱਕ ਦੂਜੇ ਦੇ ਨੇੜੇ ਆ, ਉਹਨਾਂ ਦੇ ਨਾਲ ਸੰਬੰਧ ਜਿਹੜੇ ਸੁਖਾਵੇਂ ਹਮੇਸ਼ਾ ਬਣੇ ਰਹਿੰਦੇ ਆ। ਪਰ ਜਿਹੜੇ ਲੋਕ ਇਹ ਸਮਝ ਲੈਂਦੇ ਆ ਕਿ ਜਦੋਂ ਸਾਡੇ ਜਦੋਂ ਅਸੀਂ ਜ਼ਿਆਦਾਤਰ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਨਹੀਂ ਆ ਪਾਉਂਦੇ ਤਾਂ ਇੱਕ ਵਕਫਾ ਜਿਹੜਾ ਬਣਦਾ ਜਾਂਦਾ, ਦੂਰੀਆਂ ਜਿਹੜੀਆਂ ਉਹ ਬਣਦੀਆਂ ਹੀ ਜਾਂਦੀਆਂ। ਸੋ ਉਹਨਾਂ ਦੂਰੀਆਂ ਦੇ ਨਾਲ ਕਈ ਵਾਰ ਕੁਛ ਆਪਣੇ ਆਪ ਜਿਹੜੇ ਬਣਾਏ ਹੋਏ ਖਿਆਲ ਆ ਉਹ ਵੀ ਸਾਡੇ ਆਪਣੇ ਆਪ ਸ਼ਾਮਲ ਹੁੰਦੇ ਜਾਂਦੇ ਆ ਜ਼ਿੰਦਗੀ ਦੇ ਵਿੱਚ, ਤੇ ਉਹ ਦੂਰੀਆਂ ਹੋਰ ਜ਼ਿਆਦਾ ਵੱਡੀਆਂ ਹੁੰਦੀਆਂ ਜਾਂਦੀਆਂ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ ਕਿ ਤੁਸੀਂ ਦੇਰ ਨਾਲ ਆਏ, ਦੇਰ ਆਏ ਦਰੁਸਤ ਆਏ, ਹਨਾ। ਸੋ ਤੁਹਾਡਾ ਆਉਣਾ ਹੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸੋ ਦੋਸਤੋ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਆਪਣਿਆਂ ਦੇ ਨਾਲ ਹੋਣ ਦਾ ਮਾਣ ਵੀ ਮਹਿਸੂਸ ਕਰੀਏ। ਸੋ ਇਹ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਮੈਂ ਕਹਿੰਦੀ ਹੁੰਦੀ ਹਾਂ ਕਿ ਪਰਮਾਤਮਾ ਦੀ ਇੱਕ ਮਿਹਰ ਹੈ ਕਿ ਮਿਹਰ ਦੀ ਦ੍ਰਿਸ਼ਟੀ ਹੈ ਕਿ ਸਾਨੂੰ ਚੰਗੇ ਲੋਕਾਂ ਦਾ ਸਾਥ ਪ੍ਰਾਪਤ ਹੁੰਦਾ। ਸੋ ਜਦੋਂ ਚੰਗੇ ਲੋਕਾਂ ਦਾ ਸਾਥ ਪ੍ਰਾਪਤ ਹੁੰਦਾ ਉਹਨਾਂ ਦੀ ਕਦਰ ਕਰਨੀ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਸ ਕਰਕੇ ਇਸ ਗੱਲ ਦੇ ਵਿੱਚ ਵੀ ਮਾਣ ਮਹਿਸੂਸ ਕਰੀਏ ਜੇਕਰ ਸਾਡੇ ਆਪਣੇ ਜਿਹੜੇ ਹੈ ਉਹ ਖੁਸ਼ਹਾਲ ਨੇ ਤਾਂ ਉਸ ਖੁਸ਼ਹਾਲੀ ਨੂੰ ਅਸੀਂ ਆਪਣੀ ਕਰਕੇ ਜਾਣੀਏ, ਉਹਦੇ ਵਿੱਚ ਮਾਣ ਮਹਿਸੂਸ ਕਰੀਏ। ਇਹ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਹੀ ਹੁੰਦੀਆਂ ਪਰ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਅਰਥ ਬਹੁਤ ਵੱਡੇ ਹੁੰਦੇ ਆ। ਸੋ ਜ਼ਿੰਦਗੀ ਨੂੰ ਇੱਕ ਸਹੀ ਦਿਸ਼ਾ ਦੇਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਤਾਂ ਹੁਣ ਨੀਂਦ ਤੋਂ ਜਾਗੇ ਨਹੀਂ, ਪਰ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰਦੀ ਜਾਵਾਂ। ਰਮਨਦੀਪ ਅਟਵਾਲ ਹੁਰੀ ਸਾਡੇ ਨਾਲ ਸ਼ਾਮਲ ਹੋਏ ਨੇ ਇਸ ਵੇਲੇ। ਰਮਨਦੀਪ ਅਟਵਾਲ ਕਹਿੰਦੇ ਜੀ, ਹੈਪੀ ਨਿਊ ਈਅਰ ਟੂ ਆਲ ਹਰਮਨ ਫੈਮਿਲੀ ਐਂਡ ਲਿਸਨਰਸ। ਰਮਨ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਅੱਜ ਦੇ ਇਸ ਸ਼ੋਅ ਦੇ ਵਿੱਚ, ਔਰ ਮੁਬਾਰਕਾਂ ਨਵੇਂ ਸਾਲ ਦੀਆਂ ਦਿੰਦੇ ਹੋਏ। ਅਸੀਂ ਤੁਹਾਡੇ ਲਈ ਵੀ ਇਹੀ ਦੁਆ ਕਰਦੇ ਹਾਂ ਪਰਮਾਤਮਾ ਦੇ ਅੱਗੇ ਕਿ ਤੁਸੀਂ ਆਪਣੇ ਪਰਿਵਾਰ ਸੰਗ ਇਸ ਵਰੇ ਦੌਰਾਨ ਖੁਸ਼ੀਆਂ ਖੇੜੇ, ਤੰਦਰੁਸਤੀਆਂ, ਖੁਸ਼ਹਾਲੀਆਂ ਮਾਣੋ। ਤੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਦੇ ਲਈ। ਤੇ ਦੋਸਤੋ, ਅੱਗੇ ਸਾਡੇ ਨਾਲ ਦੋਸਤ ਜੁੜੇ ਨੇ ਜੀ, ਸੁਖਦੇਵ ਸਿੰਘ ਹੁਰੀ। ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਤੋਂ ਜੁੜੇ ਨੇ, ਕਿਆ ਬਾਤ ਹੈ। ਡਾਕਟਰ ਸੁਖਦੇਵ ਸਿੰਘ ਭਾਮ ਹੁਰੀ, ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਕਹਿੰਦੇ, ਹੈਲੋ ਅਮਰਦੀਪ ਜੀ, ਸਾਰੇ ਹਰਮਨ ਟੀਮ ਨੂੰ ਹੈਪੀ ਨਿਊ ਈਅਰ ਜੀ। ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ। ਡਾਕਟਰ ਸਾਹਿਬ ਤੁਹਾਨੂੰ ਵੀ ਔਰ ਹਰਮਨ ਰੇਡੀਓ ਟੀਮ ਤੱਕ ਵੀ ਤੁਹਾਡੀਆਂ ਮੁਬਾਰਕਾਂ ਪਹੁੰਚ ਚੁੱਕੀਆਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਲਈ। ਅਸੀਂ ਵੀ ਦੁਆ ਕਰਦੇ ਹਾਂ ਕਿ ਤੁਹਾਡੇ ਲਈ ਇਹ ਵਾਰਾ ਜਿਹੜਾ ਉਹ ਖੁਸ਼ੀਆਂ ਖੇੜੇ ਲੈ ਕੇ ਆਵੇ, ਬਹੁਤ ਸਾਰੀਆਂ ਜਿਹੜੀਆਂ ਖੁਸ਼ਹਾਲੀਆਂ ਜਿਹੜੀਆਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋਣ। ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਤੇ ਨਹੀਂ ਬਚਿਆ ਜੀ, ਪਰ ਅਸੀਂ ਜਾਂਦੇ ਜਾਂਦੇ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜ਼ਿੰਦਗੀ ਦੇ ਵਿੱਚ ਸਾਲ 2022 ਦੌਰਾਨ ਜਿਹੜੇ ਵੀ ਟੀਚੇ ਤੁਸੀਂ ਮਿੱਥੇ ਹੋਏ ਆ, ਜੋ ਵੀ ਇਸ ਵਰੇ ਦੌਰਾਨ ਚੰਗਾ ਸਿਰਜਣ ਦਾ ਜਿਹੜਾ ਸੰਕਲਪ ਹੈ ਤੁਸੀਂ ਲਿਆ, ਤੁਸੀਂ ਉਸ ਸੰਕਲਪ ਦੇ ਵਿੱਚ ਕਾਮਯਾਬ ਹੋਵੋ। ਜਿਹੜੇ ਵੀ ਮਨੋਰਥ ਤੁਸੀਂ ਸਾਲ 2022 ਦੌਰਾਨ ਰੱਖੇ ਨੇ, ਉਹਨਾਂ ਮਨੋਰਥਾਂ ਨੂੰ ਤੁਸੀਂ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋਵੋ। ਸੋ ਸਾਡੀ ਇਹੀ ਦੁਆ ਹੈ ਔਰ ਨਵਾਂ ਵਰਾ ਜਿਹੜਾ ਆ ਉਹ ਤੁਹਾਡੇ ਲਈ ਖੁਸ਼ੀਆਂ ਖੇੜਿਆਂ ਭਰਪੂਰ ਬਣਿਆ ਰਹੇ, ਖੁਸ਼ਹਾਲ ਰਹੋ, ਆਬਾਦ ਰਹੋ, ਪਰਮਾਤਮਾ ਦੀ ਮਿਹਰ ਦੀ ਨਜ਼ਰ ਤੁਹਾਡੇ ਸਾਰਿਆਂ ਤੇ ਬਣੀ ਰਹੇ। ਤੇ ਲਓ ਫਿਰ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਅਗਲਾ ਗੀਤ ਜਿਹੜਾ ਹੈ ਉਹ ਆਪਾਂ ਤੁਹਾਨੂੰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਯਾਨੀ ਕਿ ਪ੍ਰੋਗਰਾਮ ਦਾ ਆਖਰੀ ਗੀਤ ਜਿਹੜਾ ਉਹ ਤੁਹਾਨੂੰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਸੁਣਾਵਾਂਗੇ। ਫਿਲਹਾਲ ਫੇਸਬੁੱਕ ਲਾਈਵ ਤੋਂ ਮੈਨੂੰ ਤੇ ਇਜਾਜ਼ਤ, ਮੇਰੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ। ਸੋ ਬਹੁਤ ਬਹੁਤ ਮੁਬਾਰਕ ਤੇ ਬਹੁਤ ਸਾਰੀਆਂ ਦੁਆਵਾਂ ਪਰਮਾਤਮਾ ਦੇ ਅੱਗੇ ਅਰਦਾਸ ਕਿ ਤੁਹਾਡਾ ਇਹ ਨਵਾਂ ਵਰਾ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਰਹੇ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।